com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
चेते रखिए कि सुनिए सुनाइए, आओ रल मिले इस मिट्टी ते एक पंजाब वसाइए।
इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच, जिथे सांझे करांगे अपने जज्बात, गीत संगीत, तुहाडी ते मेरी पसंदता, कुछ मुद्दे ते ताज़ा तरीन खबरां, ते नाल ही करांगे सफर उन्हां यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां।
ਹਰਮਨ ਰੇਡੀਓ ਤੇ ਉਹਦੇ ਸਾਰੇ ਸਰੋਤਿਆਂ ਦੀ ਸੁੱਖ ਮੰਗਦੀ ਮੈਂ ਸੁਖਪ੍ਰੀਤ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਨਾਲ। ਸੋ ਸਾਰਿਆਂ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਗੁੱਡ ਮਾਰਨਿੰਗ ਤੇ ਉਮੀਦ ਤੇ ਅਰਦਾਸ ਤੁਹਾਡੇ ਸਾਰਿਆਂ ਦੀ ਸਿਹਤਮੰਦੀ ਲਈ, ਕਾਮਯਾਬੀ ਲਈ, ਤੰਦਰੁਸਤੀ ਲਈ। ਕਿਵੇਂ ਹੋ ਜੀ, ਕੀ ਹਾਲ ਚਾਲ ਹੈ? ਮੈਂ ਬਿਲਕੁਲ ਠੀਕ ਠਾਕ ਹਾਂ ਔਰ ਬਿਲਕੁਲ ਜੀ ਐਡੀਲੇਡ ਸਟੂਡੀਓ ਤੋਂ ਹਾਜ਼ਰ ਹਾਂ ਆਪਣੇ ਵਾਅਦੇ ਮੁਤਾਬਿਕ ਪ੍ਰੋਗਰਾਮ ਲਹਿਰਾਂ ਦੇ ਨਾਲ। ਸੋ ਸਮਾਂ ਇਸ ਵੇਲੇ ਐਡੀਲੇਡ ਦੇ ਵਿੱਚ 7:32 ਹੋ ਚੁੱਕਾ ਹੈ ਜੀ। ਸੋ ਸਿਡਨੀ ਸਮੇਂ ਮੁਤਾਬਿਕ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ 8:02 ਹੋ ਚੁੱਕੇ ਨੇ ਤੇ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਵਿੱਚ 10:02 ਹੋ ਗਏ ਨੇ ਬੁੱਧਵਾਰ ਦੀ ਸਵੇਰ ਤੇ। ਸੋ ਬਿਲਕੁਲ ਜੀ ਬੁੱਧਵਾਰ ਦੀ ਸਵੇਰ ਤਰੀਕ ਅੱਜ ਹੋ ਗਈ ਹੈ 8 July 2020 ਔਰ ਸਮਾਂ ਆਪਣੀ ਰਫਤਾਰ ਦੇ ਨਾਲ ਗੁਜ਼ਰਦਾ ਜਾ ਰਿਹਾ ਹੈ, ਦਿਨਾਂ ਦੇ ਦਿਨ, ਮਹੀਨਿਆਂ ਦੇ ਮਹੀਨੇ ਨਿਕਲਦੇ ਜਾ ਰਹੇ ਆ। ਅੱਧੇ ਤੋਂ ਜ਼ਿਆਦਾ ਸਫ਼ਰ ਅਸੀਂ ਤੈਅ ਕਰ ਲਿਆ 2020 ਦਾ ਵੀ ਔਰ 2020 ਦਾ ਸਫ਼ਰ ਹਰ ਕਿਸੇ ਦਾ ਆਪਣਾ ਆਪਣਾ ਰਿਹਾ, ਪਰ ਜੇ ਦੁਨੀਆਂ ਤੇ ਦੇਖੀਏ ਤੇ ਕੋਈ ਬਹੁਤ ਵਧੀਆ ਜਿਹੜਾ ਸਮਾਂ ਨਹੀਂ ਰਿਹਾ 2020 ਦਾ। ਆਸਟ੍ਰੇਲੀਆ ਦੀ ਵੀ ਗੱਲ ਕਰੀਏ ਤੇ ਚਲੋ ਚੰਗੇ ਮਾੜੇ ਟਾਈਮ ਜਿਹੜੇ ਆ ਚੱਲ ਰਹੇ ਆ ਇੱਥੇ ਵੀ। ਸੋ ਬਾਕੀ ਬਾਰ ਸਮੇਂ ਦੀ ਇਹੀ ਖਾਸੀਅਤ ਹੈ ਜੀ, ਚੰਗਾ ਹੋਵੇ ਸਮਾਂ ਜਾਂ ਮਾੜਾ, ਵਕਤ ਜਿਹੜਾ ਕਹਿੰਦੇ ਹੁੰਦੇ ਆ ਬੀਤ ਹੀ ਜਾਂਦਾ ਹੈ। ਸੋ ਚੰਗੇ ਸਮੇਂ ਦੇ ਵਿੱਚ ਸ਼ੁਕਰਾਨਾ ਕਰਨਾ ਨਾ ਭੁੱਲੀਏ ਤੇ ਬੁਰੇ ਵਕਤ ਦੇ ਵਿੱਚ ਅਰਦਾਸ ਕਰਨੀ ਨਾ ਭੁੱਲੀਏ ਅਸੀਂ। ਸੋ ਪ੍ਰੋਗਰਾਮ ਬੁੱਧਵਾਰ ਦਾ ਲਹਿਰਾਂ, ਬਿਲਕੁਲ ਜੀ ਉਹਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਔਰ ਸਪੈਸ਼ਲ ਵਾਲਾ ਥੈਂਕਸ ਸਰਬਜੀਤ ਭਾਜੀ ਦਾ ਜੋ ਸਵੇਰੇ ਇਸ ਵਕਤ ਉੱਠ ਕੇ ਪਟਿਆਲਾ ਸਟੂਡੀਓ ਤੋਂ ਤਾਰਾਂ ਜੋੜਦੇ ਆ ਤੇ ਮੇਰੀ ਆਵਾਜ਼ ਤੇ ਯਾਦਾਂ ਤੇ ਤੁਹਾਡੇ ਸਾਰਿਆਂ ਦੇ ਮੈਸੇਜਸ ਮੇਰੇ ਤੱਕ ਪਹੁੰਚਦੇ ਆ। ਸੋ ਲਹਿਰਾਂ ਤਾਂ ਜੀ ਤਾਂ ਹੀ ਲੱਗਦੀਆਂ ਫਿਰ ਹਰਮਨ ਰੇਡੀਓ ਤੇ। ਸੋ ਇਸ ਲਈ ਜਿੱਥੇ ਤੁਹਾਡੇ ਸਾਰਿਆਂ ਦਾ ਮੈਂ ਥੈਂਕਸ ਕਰਨਾ ਚਾਹਾਂਗੀ ਉੱਥੇ ਸਰਬਜੀਤ ਭਾਜੀ ਦਾ ਵੀ ਸਪੈਸ਼ਲ ਵਾਲਾ ਥੈਂਕਸ। ਸੋ ਮੌਸਮ ਦੀ ਜੇ ਮੈਂ ਗੱਲ ਕਰਾਂ ਤੇ ਮੌਸਮ ਸੀਤ ਲਹਿਰ ਆਪਣੇ ਪੂਰੇ ਜ਼ੋਰ ਤੇ ਆ ਜੀ। ਬਿਲਕੁਲ ਜੁਲਾਈ ਦਾ ਮਹੀਨਾ ਹੈ ਔਰ ਜੁਲਾਈ ਦਾ ਮਹੀਨਾ ਆਸਟ੍ਰੇਲੀਆ ਦੇ ਵਿੱਚ ਚੰਗੀ ਠੰਡ ਪੈਂਦੀ ਹੈ। ਸੋ ਐਡੀਲੇਡ ਦੀ ਜੇ ਮੈਂ ਤੁਹਾਨੂੰ ਮੌਸਮ ਦੀ ਗੱਲ ਸੁਣਾਵਾਂ ਤੇ ਗੱਲ ਇਹ ਹੈ ਕਿ ਪਿਛਲੇ ਕਈ ਦਿਨਾਂ ਤੋਂ ਕਾਫੀ ਠੰਡ ਪੈ ਰਹੀ ਹੈ ਔਰ ਦੂਸਰੀ ਗੱਲ ਇਹ ਹੁੰਦੀ ਹੈ ਕਿ ਇੱਥੇ ਇੱਕ ਤੇ ਸਰਦੀਆਂ ਤੇ ਉੱਪਰੋਂ ਮੀਂਹ ਹੈ ਨਾ। ਸੋ ਮੀਂਹ ਕਣੀ ਵਾਲੇ ਜਿਹੜੇ ਦਿਨ ਆ ਉਹ ਵੀ ਅੱਜ ਕੱਲ੍ਹ ਚੱਲ ਰਹੇ ਆ, ਪਰ ਸੋਹਣੀਆਂ ਸਰਦੀਆਂ ਜੀ, ਜਿਹੋ ਜਿਹੀ ਸਰਦੀ ਦੀ ਰੁੱਤ ਹੋਣੀ ਚਾਹੀਦੀ ਮੈਨੂੰ ਲੱਗਦਾ ਬਿਲਕੁਲ ਓਦਾਂ ਦੀ ਸਰਦੀਆਂ ਦੀ ਰੁੱਤ ਆਸਟ੍ਰੇਲੀਆ ਦੇ ਵਿੱਚ ਇੱਥੇ ਐਡੀਲੇਡ ਜੋ ਮੈਂ ਮਾਣ ਰਹੀ ਹਾਂ ਚੱਲ ਰਹੀ ਹੈ। ਸੋ ਉਹਦੇ ਲਈ ਵੀ ਪਰਮਾਤਮਾ ਦਾ ਸ਼ੁਕਰ ਹੈ। ਸੋ ਸ਼ੁਕਰਾਨਾ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ। ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਰਲ ਕੇ ਸ਼ੁਕਰਾਨਾ ਕਰਨਾ ਚਾਹੀਦਾ। ਸੋ ਆਓ ਪ੍ਰੋਗਰਾਮ ਦੀ ਸ਼ੁਰੂਆਤ ਵੀ ਇਸੇ ਸ਼ੁਕਰਾਨੇ ਦੇ ਨਾਲ ਕਰਦੇ ਹਾਂ ਕਿ ਸਵੇਰ ਚੜ੍ਹੀ ਹੈ ਤੁਹਾਡੇ ਸਾਰਿਆਂ ਦੇ ਨਾਲ ਮਿਲ ਬੈਠਣ ਦਾ ਸਬੱਬ ਬਣਿਆ। ਬਹੁਤ ਹੀ ਸੋਹਣੀ ਜਿਹੀ ਸਵੇਰ ਹੈ ਔਰ ਜੇ ਜ਼ਿੰਦਗੀ ਦੇ ਵਿੱਚ ਸ਼ੁਕਰਾਨੇ ਕਰਨੇ ਸ਼ੁਰੂ ਕਰੀਏ ਤੇ ਫਿਰ ਦੇਖਾਂਗੇ ਕਿ ਕਿੰਨੀਆਂ ਕੁ ਸਾਡੇ ਤੇ ਮੇਰਾ ਹੈ, ਕਿੰਨੀਆਂ ਬਲੈਸਿੰਗਸ ਸਾਡੀ ਜ਼ਿੰਦਗੀ ਦੇ ਵਿੱਚ ਆਲਰੇਡੀ ਹੈਗੀਆਂ, ਹੈ ਨਾ। ਸੋ ਇਹਨੂੰ ਵੀ ਮੈਂ ਇੱਕ ਬਲੈਸਿੰਗ ਹੀ ਮੰਨਦੀ ਹਾਂ ਜੀ, ਹਰਮਨ ਪਰਿਵਾਰ ਨੂੰ। ਸੋ ਚਲੋ ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਕਰਦੇ ਹਾਂ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ। ਔਰ ਪ੍ਰੋਗਰਾਮ ਹੁੰਦਾ ਜੀ ਯਾਦਾਂ ਦਾ, ਸੋ ਪਰਮਾਤਮਾ ਦੀ ਯਾਦ ਦੇ ਨਾਲ ਹੀ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਔਰ ਜਦੋਂ ਯਾਦ ਕਰਦੇ ਹਾਂ ਕੋਈ ਵੀ ਚੀਜ਼, ਯਾਂ ਤੇ ਅੱਖ ਭਰ ਆਉਂਦੀ ਹੈ ਜਾਂ ਫਿਰ ਚਿਹਰੇ ਸਾਡੇ ਤੇ ਆ ਜਾਂਦੀ ਹੈ ਇੱਕ ਮੁਸਕੁਰਾਹਟ। ਸੋ ਚਲੋ ਉਸ ਪਰਮਾਤਮਾ ਨੂੰ ਯਾਦ ਕਰਦੇ ਹਾਂ ਤੇ ਚਿਹਰੇ ਤੇ ਲੈ ਕੇ ਆਉਂਦੇ ਹਾਂ ਇੱਕ ਵੱਡੀ ਸਾਰੀ ਸਮਾਈਲ ਦਿਲ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਤੇ ਸ਼ੁਕਰਾਨੇ ਦੇ ਨਾਲ। ਆਓ ਗੁਰਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਚੜ੍ਹਦੀਆਂ ਕਲਾ ਵਿੱਚੋਂ ਜੀ ਸਾਰੇ, ਬਿਲਕੁਲ ਚੜ੍ਹਦੀ ਕਲਾ ਚ ਰਹਿਣਾ ਬਹੁਤ ਇੰਪੋਰਟੈਂਟ ਹੁੰਦਾ ਹੈ। ਜੇ ਅਸੀਂ ਪੰਜਾਬੀ ਗੱਲ ਕਰੀਏ ਤੇ ਚੜ੍ਹਦੀ ਕਲਾ ਲਈ ਬਹੁਤ ਮੰਨੇ ਜਾਂਦੇ ਹਾਂ ਅਸੀਂ ਸ਼ੁਰੂ ਤੋਂ, ਹੈ ਨਾ। ਸੋ ਚੜ੍ਹਦੀ ਕਲਾ ਦੇ ਵਿੱਚ ਰਿਹਾ ਕਰੋ ਜੀ, ਬਿਲਕੁਲ। ਕਈ ਵਾਰੀ ਮੈਂ ਵੀ ਉਦਾਸ ਹੋ ਜਾਂਦੀ ਹਾਂ, ਕਦੀ ਕਦੀ ਔਖਾ ਜਿਹਾ ਲੱਗਦਾ ਹੈ, ਤੁਸੀਂ ਥੋੜਾ ਡਾਊਨ ਚਲੇ ਜਾਂਦੇ ਹੋ, ਹੈ ਨਾ, ਲੋ ਫੀਲ ਕਰਦੇ ਹੋ, ਪਰ ਫਿਰ ਉਸ ਵੇਲੇ ਚੀਜ਼ ਜ਼ਰੂਰ ਯਾਦ ਕਰਾਉਣੀ ਚਾਹੀਦੀ ਹੈ। ਇਹਨੂੰ ਹੀ ਅਸੀਂ ਸੰਸਕਾਰ ਕਹਿ ਸਕਦੇ ਹਾਂ, ਇਹਨੂੰ ਬਜ਼ੁਰਗਾਂ ਦੀਆਂ ਮੱਤਾਂ ਕਹਿ ਸਕਦੇ ਹਾਂ ਕਿ ਚੜ੍ਹਦੀ ਕਲਾ ਦੇ ਵਿੱਚ ਰਹੀਏ। ਸੋ ਲਓ ਜੀ, ਚੜ੍ਹਦੀ ਕਲਾ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। ਸੋ ਪ੍ਰੋਗਰਾਮ ਲਹਿਰਾਂ ਹੈ ਜੀ, ਪਰ ਲਹਿਰਾਂ ਤੁਹਾਡੇ ਸਾਰਿਆਂ ਤੋਂ ਬਿਨਾਂ ਕਿੱਥੇ ਲੱਗਦੀਆਂ, ਮੇਰੇ ਇਕੱਲੀ ਤੋਂ ਲਹਿਰਾਂ ਨਹੀਂ ਲੱਗਦੀਆਂ ਹੁੰਦੀਆਂ ਪ੍ਰੋਗਰਾਮ ਦੇ ਵਿੱਚ। ਸੋ ਤੁਹਾਡੇ ਸਾਰਿਆਂ ਦਾ ਸਾਥ ਪ੍ਰੋਗਰਾਮ ਦੇ ਲਈ ਬਹੁਤ ਜ਼ਰੂਰੀ ਹੁੰਦਾ। ਸੋ ਤੁਸੀਂ ਆਪਣਾ ਸਾਥ ਬਣਾ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਈਮੇਲ ਦੇ ਜ਼ਰੀਏ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ। ਸੋ ਈਮੇਲ ਦੇ ਜ਼ਰੀਏ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ request@harmanradio.com ਤੇ ਟੈਲੀਗ੍ਰਾਮ ਦੇ ਵਿੱਚ @harmanradio ਤੇ ਤੁਸੀਂ ਆਪਣੇ ਸੁੱਖ ਸੁਨੇਹੇ ਮੇਰੇ ਤੱਕ ਪਹੁੰਚਾ ਸਕਦੇ ਹੋ। ਇਸ ਤੋਂ ਇਲਾਵਾ ਅੱਜ ਤੁਹਾਨੂੰ ਕਾਲ ਵੀ ਕਰਨੀ ਪੈ ਜਾਣੀ ਹੈ ਪ੍ਰੋਗਰਾਮ ਦੇ ਵਿੱਚ, ਕਿਉਂਕਿ ਜਿਹੜੀ ਮੈਂ ਗੱਲ ਛੇੜਨੀ ਹੈ ਨਾ ਅੱਜ, ਉਹਦੇ ਵਿੱਚ ਗੱਲਾਂ ਤੁਹਾਨੂੰ ਬਹੁਤ ਸਾਰੀਆਂ ਯਾਦ ਆ ਜਾਣੀਆਂ ਤੇ ਜਿਹੜੀਆਂ ਲਿਖ ਕੇ ਭੇਜਣੀਆਂ ਔਖੀਆਂ ਹੋ ਜਾਣੀਆਂ। ਸੋ ਕੁਝ ਇਹੋ ਜਿਹੀਆਂ ਯਾਦਾਂ ਅੱਜ ਤੁਹਾਡੇ ਅੰਦਰੋਂ ਕੱਢਣੀਆਂ ਹੈ ਕਿ ਤੁਹਾਨੂੰ ਫੋਨ ਕਰਨਾ ਪੈਣਾ। ਸੋ ਫੋਨ ਕਰਨ ਕਰ ਸਕਦੇ ਹੋ ਤੁਸੀਂ ਸਾਨੂੰ 02859918111 ਤੇ, ਬਿਲਕੁਲ ਜੀ 02859992811 ਤੇ। ਸੋ ਕਿਹੜੀਆਂ ਯਾਦਾਂ ਆ, ਜਦੋਂ ਮੈਂ ਦੱਸਣੀ ਆ ਨਾ ਤਾਂ ਤੁਹਾਡੇ ਸਾਰਿਆਂ ਦੇ ਚਿਹਰੇ ਅੱਜ ਦੇਖਿਓ ਖਿੜ ਜਾਣੇ ਆ। ਸੋ ਉਹਨਾਂ ਯਾਦਾਂ ਨੂੰ ਛੇੜਾਂ, ਉਸ ਤੋਂ ਪਹਿਲਾਂ ਯਾਦ ਕਰਦੇ ਹਾਂ ਜੀ ਉਸ ਪਰਮਾਤਮਾ ਨੂੰ ਜਿਵੇਂ ਮੈਂ ਕਿਹਾ, ਔਰ ਗੀਤ ਸੁਣਾਉਂਦੀ ਹਾਂ ਤੁਹਾਨੂੰ ਦੇਵੀ ਮਖਸੂਸਪੁਰੀ ਦੀ ਆਵਾਜ਼ ਦੇ ਵਿੱਚ, ਔਰ ਚਲੋ ਫਿਰ ਯਾਦਾਂ ਦੀ ਤੰਦ ਜੋੜਦੇ ਹਾਂ ਜੀ।
ਖਰਚ ਲੈ ਪਾਨ ਦੇ ਵਾਂਗੂ ਜੇਬ ਚ ਜਾ।
ਭਾਨ ਦੇ ਵਾਂਗੂ ਜੇਬ ਵਿੱਚ ਯਾਦਾਂ ਖੜਕਦੀਆਂ। ਬੇਬੀ ਮਖਸੂਸਪੁਰੀ ਦੀ ਆਵਾਜ਼ ਔਰ ਕਲਮ, ਬਹੁਤ ਹੀ ਸੋਹਣਾ ਜਿਹਾ ਗੀਤ, ਔਰ ਬਿਲਕੁਲ ਜੀ ਯਾਦਾਂ ਹੀ ਰਹਿ ਜਾਂਦੀਆਂ ਖੜਕਣ ਨੂੰ, ਹਨਾ ਪੱਲੇ ਸਾਡੇ। ਸੋ ਹਰ ਬੁੱਧਵਾਰ ਨੂੰ ਅਸੀਂ ਇਹ ਸਾਰੀਆਂ ਯਾਦਾਂ ਦੀ ਜਿਹੜੀ ਭਾਨ ਆ ਇਕੱਠੀ ਕਰ ਲੈਂਦੇ ਹਾਂ, ਆਪਣੀ ਆਪਣੀ ਗੋਲਕ ਜਿਹੜੀ ਆਪਣੀ ਆਪਣੀ ਬੁਗਨੀਆਂ ਖੋਲ ਲੈਂਦੇ ਹਾਂ, ਉਹਦੇ ਵਿੱਚੋਂ ਭਾਨਾ ਕੱਢ ਕੇ ਅਸੀਂ ਇੱਕ ਦੂਜੇ ਦੇ ਨਾਲ ਸਾਂਝੀਆਂ ਕਰ ਲਈਦੀਆਂ, ਤੇ ਫਿਰ ਮੁੜ ਕੇ ਰੱਖ ਲਈਦੀ ਆਪਣੀ ਇਹ ਯਾਦਾਂ ਦੇ ਸਿੱਕੇ ਜਮਾ ਕਰਕੇ, ਕਿਉਂਕਿ ਇਹੀ ਪੂੰਜੀ ਹੈ ਜੀ ਜ਼ਿੰਦਗੀ ਦੀ, ਇਹੀ ਸਰਮਾਇਆ ਆ। ਯਾਦਾਂ ਸਿਰਫ ਯਾਦਾਂ ਨਹੀਂ ਹੁੰਦੀਆਂ, ਜ਼ਿੰਦਗੀ ਜੀਣ ਦਾ ਤਜਰਬਾ ਹੁੰਦਾ ਆ। ਜੋ ਜ਼ਿੰਦਗੀ ਅਸੀਂ ਜੀ ਹੋਈ ਆ, ਉਸ ਜ਼ਿੰਦਗੀ ਦੇ ਵਿੱਚੋਂ ਅਸੀਂ ਕੀ ਪਾਇਆ ਆ, ਕੀ ਖੋਇਆ ਆ, ਕੀ ਗਲਤੀਆਂ ਕੀਤੀਆਂ, ਔਰ ਕੀ ਉਹਦੇ ਵਿੱਚੋਂ ਸਰਮਾਇਆ ਕੱਢ ਕੇ ਅਸੀਂ ਲੈ ਕੇ ਆਉਂਦੇ ਹਾਂ, ਯਾਦਾਂ ਉਹਨਾਂ ਦਾ ਨਾਮ ਹੁੰਦੀਆਂ। ਔਰ ਮੇਰੀ ਚੰਗੀ ਕਿਸਮਤ ਸੀ ਇਹ ਯਾਦਾਂ ਸਾਰੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਂਦੀ ਹਾਂ ਬੁੱਧਵਾਰ ਦੀ ਸਵੇਰ ਨੂੰ। ਸੋ ਬੁੱਧਵਾਰ ਦੀ ਸਵੇਰ ਦੀ ਗੱਲ ਕਰਾਂ ਤੇ ਐਡੀਲੇਡ ਦੇ ਵਿੱਚ ਸਵੇਰ ਬੜੀ ਸੋਹਣੀ ਚੜੀ ਹੈ ਜੀ ਅੱਜ। ਅੱਜ ਪੂਰਾ ਸੂਰਜ ਜਿਹੜਾ ਚਮਕ ਰਿਹਾ, ਧੁੱਪ ਚੜੀ ਹੋਈ ਹੈ ਖਿੜੀ ਖਿੜੀ, ਔਰ ਤਰੀੜ ਪਈ ਹੋਈ ਹੈ ਬਾਹਰ, ਠੰਡ ਵੀ ਹੈ, ਔਰ ਬਹੁਤ ਸੋਹਣਾ ਜਿਹਾ ਮੌਸਮ ਹੈ ਅੱਜ। ਮੈਂ ਧੁੱਪ ਸੇਕਣੀ ਹੈ ਜੀ, ਧੁੱਪੇ ਬੈਠ ਕੇ ਚਾਹ ਪੀਣੀ ਹੈ। ਸਰ ਤੁਸੀਂ ਦੱਸੋ ਤੁਹਾਡੇ ਪਿੰਡ ਸ਼ਹਿਰ ਦਾ ਕਿਹੋ ਜਿਹਾ ਮੌਸਮ ਹੈ। ਮੈਲਬਨ ਦੇ ਵਿੱਚ ਤਾਂ ਜੀ ਅੱਜ ਹਲਕੀ ਬੱਦਲਵਾਈ ਬਣੀ ਰਹਿਣੀ ਹੈ ਤੇ ਤਾਪਮਾਨ ਵੱਧ ਤੋਂ ਵੱਧ 15 ਡਿਗਰੀ ਤੱਕ ਹੋਣਾ। ਔਰ ਸਿਡਨੀ ਦੇ ਵਿੱਚ ਵੀ ਅੱਜ ਬੱਦਲਵਾਈ ਹੈ ਤੇ ਨਾਲ ਤਾਪਮਾਨ ਵੱਧ ਤੋਂ ਵੱਧ 16 ਡਿਗਰੀ ਹੈ। ਬ੍ਰਿਸਬੇਨ ਦੇ ਵਿੱਚ ਮੌਸਮ ਬਿਲਕੁਲ ਸਾਫ਼ ਹੈ ਜੀ ਅੱਜ ਤੇ ਤਾਪਮਾਨ ਵੀ 22 ਡਿਗਰੀ ਤੱਕ ਹੈ ਵੱਧ ਤੋਂ ਵੱਧ। ਸੋ ਲਓ ਜੀ ਆਨੰਦ ਬ੍ਰਿਸਬੇਨ ਵਾਲੇ ਤੁਸੀਂ ਮੌਸਮ ਦਾ। ਤੇ ਕੈਨਰਾ ਦੇ ਵਿੱਚ ਬੱਦਲਵਾਈ ਦੇ ਨਾਲ ਅੱਜ ਠੰਡ ਹੈ ਜੀ, ਉੱਥੇ 12 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੇਖਿਆ ਜਾ ਸਕਦਾ। ਤੇ ਪਰਥ ਦੇ ਵਿੱਚ ਵੀ ਅੱਜ ਬੱਦਲਵਾਈ ਹੈ ਤੇ ਨਾਲ ਤਾਪਮਾਨ 17 ਡਿਗਰੀ ਜਾਏਗਾ ਵੱਧ ਤੋਂ ਵੱਧ। ਤੇ ਪੰਜਾਬ ਦੇ ਵਿੱਚ ਜੀ ਗਰਮੀਆਂ ਚੱਲ ਰਹੀਆਂ, ਸੋ ਗਰਮੀ ਦਾ ਮੌਸਮ ਉੱਥੇ ਬਣਿਆ ਹੋਇਆ। ਇਹ ਸੀ ਜੀ ਮੌਸਮ ਦਾ ਹਾਲ ਕੁਝ ਕੁ ਆਸਟ੍ਰੇਲੀਆ ਦੇ ਸ਼ਹਿਰਾਂ ਦਾ। ਤੇ ਬਾਕੀ ਧਿਆਨ ਰੱਖੋ ਜੀ ਆਪਣਾ, ਆਸਟ੍ਰੇਲੀਆ ਦੇ ਵਿੱਚ ਦੁਬਾਰਾ ਕੋਰੋਨਾ ਵਾਇਰਸ ਦੀ ਜਿਹੜੀ ਲਹਿਰ ਆ ਉਹ ਫੇਰ ਹਿੱਟ ਕਰ ਰਹੇ ਆ। ਇੱਕ ਵਾਰੀ ਵਿਕਟੋਰੀਆ ਦੇ ਵਿੱਚ ਕਾਫੀ ਕੇਸਿਸ ਜਿਹੜੇ ਆ ਉਹ ਆ ਰਹੇ ਆ ਤੇ ਲੋਕਡਾਊਨ ਵੀ ਉੱਥੇ ਸ਼ੁਰੂ ਹੋ ਜਾਣਾ ਅੱਜ ਰਾਤ ਤੋਂ। ਸੋ ਆਪਣਾ ਧਿਆਨ ਰੱਖੋ ਜੀ ਬਿਲਕੁਲ ਜੀ। ਇਸ ਮੌਕੇ ਤੇ ਜਿਹੜੀ ਸੋਸ਼ਲ ਡਿਸਟੈਂਸਿੰਗ ਹੈ ਇਹ ਹੀ ਮੈਨੂੰ ਲੱਗਦਾ ਸਭ ਤੋਂ ਵੱਡਾ ਇੱਕ ਕਾਰਾਗਾਰ ਤਰੀਕਾ ਇਸ ਬਿਮਾਰੀ ਤੋਂ ਬਚਣ ਦੇ ਲਈ। ਬਾਕੀ ਗੱਲ ਹੁੰਦੀ ਹੈ ਵਿਲ ਪਾਵਰ ਦੀ, ਆਪਣਾ ਇਮਿਊਨ ਸਿਸਟਮ ਤੇ ਆਪਣੀ ਵਿਲ ਪਾਵਰ ਹਮੇਸ਼ਾ ਬਸ ਹਾਈ ਰੱਖੋ ਤੇ ਫਿਰ ਕੋਈ ਡਰ ਨਹੀਂ ਹੈ। ਪਰ ਇੱਕ ਖੌਫ ਜ਼ਿਆਦਾ ਜਿਹੜਾ ਮਾਹੌਲ ਹੈ ਉਹ ਹੋ ਜਾਂਦਾ ਹੈ ਜਿੱਥੇ ਦੇਸ਼ਾਂ ਦੇ ਦੇਸ਼ ਇਸ ਬਿਮਾਰੀ ਤੋਂ ਲੈ ਕੇ ਬੜੇ ਚਿੰਤਿਤ ਹੈ ਹਨਾ, ਔਰ ਡਰੇ ਹੋਏ ਆ। ਉੱਥੇ ਆਮ ਇਨਸਾਨ ਜਿਹੜਾ ਉਹਦੀ ਵੀ ਇਹ ਹਾਲਤ ਹੈ। ਸੋ ਆਪਣੇ ਲਈ, ਆਪਣੇ ਪਰਿਵਾਰ ਦੇ ਲਈ ਹਰ ਕੋਈ ਚਿੰਤਾ ਤੁਰ ਹੁੰਦਾ ਹੈ। ਸੋ ਅਰਦਾਸ ਕਰ ਸਕਦੇ ਹਾਂ ਪਰਮਾਤਮਾ ਅੱਗੇ, ਇਸ ਕੁਦਰਤ ਨੇ ਜਿਸ ਤਰ੍ਹਾਂ ਇਹ ਬਿਮਾਰੀ ਜਿੱਦਾਂ ਹੀ ਫੈਲੀ ਹੈ ਮਹਾਂਮਾਰੀ, ਉਸੇ ਤਰ੍ਹਾਂ ਪਰਮਾਤਮਾ ਇਹ ਕੁਦਰਤ ਇਹਨੂੰ ਸਮੇਟ ਲਵੇ ਔਰ ਇਸ ਤੋਂ ਕੁਛ ਸਿੱਖੀਏ। ਕੱਲ ਨੂੰ ਇਸ ਚੀਜ਼ ਨੇ ਵੀ, ਇਸ ਕਰੋਨਾ ਨੇ ਵੀ ਸਾਡੀਆਂ ਯਾਦਾਂ ਦਾ ਹਿੱਸਾ ਬਣ ਜਾਣਾ ਤੇ ਫਿਰ ਅਸੀਂ ਬੈਠ ਕੇ ਇਹਦੇ ਤੇ ਵੀ ਯਾਦਾਂ ਕੱਢਣੀਆਂ ਵੀ ਹਾਂ ਇਹਦੇ ਚੋਂ ਕੀ ਪਾਇਆ ਸੀ ਤੇ ਕੀ ਖੋਇਆ ਸੀ, ਕੀ ਮਿਲਿਆ ਤੇ ਕੀ ਸਾਡੇ ਹੱਥੋਂ ਗੁਆਚ ਗਿਆ। ਸੋ ਪ੍ਰੋਗਰਾਮ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਅੱਜ ਯਾਦਾਂ ਦੀ ਗੱਲ ਸ਼ੁਰੂ ਕਰਨੀ ਹੈ, ਹੈ ਨਾ, ਉਹ ਯਾਦਾਂ ਕਿਹੜੀਆਂ? ਬਹੁਤ ਹੀ ਪਿਆਰੀਆਂ ਪਿਆਰੀਆਂ ਯਾਦਾਂ ਦੀ ਯਾਦਾਂ ਹੈ ਉਹ ਹੈ ਕਿ ਜਿਨ੍ਹਾਂ ਨੂੰ ਯਾਦ ਕਰਕੇ ਤੁਸੀਂ ਬਸ 20-25 ਸਾਲ ਪਿੱਛੇ ਚਲੇ ਜਾਣਾ ਹੈ ਆਪਣੀ ਆਪਣੀ ਉਮਰ। ਤੁਸੀਂ ਅੱਜ ਸਾਰਿਆਂ ਨੇ ਜਵਾਨ ਜਵਾਨ ਲੱਗਣਾ, ਦੇਖਿਓ 2 ਘੰਟੇ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮੈਂ ਸਾਰਿਆਂ ਨੂੰ ਪਿੱਛੇ ਲੈ ਜਾਣਾ ਔਰ ਦੇਖਾਂਗੇ ਕਿ ਆਪਣੀ ਜਵਾਨੀ ਦੇ ਵਿੱਚ ਕੀ ਕੀਤਾ ਹੋਇਆ। ਅਸੀਂ ਬਚਪਨ ਦੀਆਂ ਯਾਦਾਂ ਅਸੀਂ ਬਹੁਤ ਸਾਰੀਆਂ ਯਾਦ ਕੀਤੀਆਂ ਹੋਈਆਂ, ਹੈ ਨਾ, ਬਚਪਨ ਦੀ ਗੱਲ ਕਰਦੇ ਹਾਂ ਹਮੇਸ਼ਾ, ਚਾਹੇ ਸਾਡੇ ਸਕੂਲ ਦੇ ਦਿਨ ਹੋਣ, ਚਾਹੇ ਸਾਡੇ ਯਾਰ ਦੋਸਤ ਹੋਣ ਜਾਂ ਕੋਈ ਵੀ। ਪਰ ਅੱਜ ਮਨ ਕੀਤਾ ਕਿ ਬਚਪਨ ਤੋਂ ਥੋੜਾ ਅੱਗੇ ਚੱਲਦੇ ਹਾਂ ਹੁਣ ਤੇ ਦੇਖਦੇ ਹਾਂ ਉਹ ਜਵਾਨੀ। ਸੋ ਆਪਣੇ ਆਪਣੇ ਅਕੋਰਡਿੰਗਲੀ ਤੁਸੀਂ ਸਾਰੇ ਆਪਣੀ ਏਜ ਦੇ ਅਕੋਰਡਿੰਗਲੀ, ਮੈਨੂੰ ਤੇ ਕੋਈ 20 ਸਾਲ ਪਿੱਛੇ ਜਾਣਾ ਪੈਣਾ ਜੀ ਆਪਣੇ ਉਹ ਦਿਨ ਯਾਦ ਕਰਨ ਦੇ ਲਈ। ਸੋ ਤੁਹਾਡੇ ਸਾਰਿਆਂ ਦਾ ਹੱਥ ਫੜ ਕੇ ਅੱਜ ਮੈਂ ਵੀ 20 ਸਾਲ ਪਿੱਛੇ ਚੱਲਦੀ ਹਾਂ ਤੇ ਤੁਹਾਨੂੰ ਵੀ ਲੈ ਕੇ ਚੱਲਦੀ ਹਾਂ ਪਿੱਛੇ। ਉਸ ਟਾਈਮ ਤੇ ਜਦੋਂ ਅਸੀਂ ਕਾਲਜ ਜਾਂਦੇ ਹੁੰਦੇ ਸੀ, ਹੈ ਨਾ, ਅੱਜ ਅਸੀਂ ਕਾਲਜ ਦੀਆਂ ਯਾਦਾਂ ਤੇ ਗੱਲ ਕਰਾਂਗੇ। ਸੋ ਕਿਹੋ ਜਿਹੇ ਹੁੰਦੇ ਸੀ ਉਹ ਕਾਲਜ ਦੇ ਦਿਨ, ਉਹ ਯੂਨੀਵਰਸਿਟੀਜ਼ ਦੇ ਦਿਨ, ਉਹ ਸਕੂਲਾਂ ਦੀਆਂ ਮੌਜ ਮਸਤੀਆਂ, ਉਸ ਭੋਲੇਪਨ ਤੋਂ ਬਾਅਦ ਜਦੋਂ ਤੁਸੀਂ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਦੇ ਆ ਤੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ ਤੁਹਾਡੀ ਕਾਲਜ ਦੀ ਲਾਈਫ, ਉਹ ਕਿਵੇਂ ਦੀ ਸੀ ਅੱਜ ਉਹ ਯਾਦ ਕਰਾਉਣੀ ਹੈ ਮੈਂ ਤੁਹਾਨੂੰ ਤੇ ਤੁਸੀਂ ਵੀ ਸਾਰਿਆਂ ਨੇ ਆਪਣੀਆਂ ਯਾਦਾਂ ਮੇਰੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ। ਕਿਉਂਕਿ ਹਮੇਸ਼ਾ ਕਹਿੰਦੀ ਹੁੰਦੀ ਹਾਂ ਜੀ ਬਾਤ ਸੁਣਾਉਣ ਦਾ ਮਜ਼ਾ ਤਾਂ ਹੀ ਆਉਂਦਾ ਜੇ ਹੁੰਗਾਰਾ ਭਰੋ। ਸੋ ਤਿਆਰ ਹੋ ਜੇ ਤੁਸੀਂ ਹੁੰਗਾਰਾ ਭਰਨ ਦੇ ਲਈ ਤੇ ਠੀਕ ਹੈ ਫਿਰ ਅੱਗੇ ਵੱਧਦੇ ਹਾਂ ਤੇ ਸੁਣਦੇ ਹਾਂ ਇੱਕ ਗੀਤ ਆਪਣੀਆਂ ਇਸ ਕਾਲਜ ਦੀਆਂ ਯਾਦਾਂ ਦੇ ਨਾਲ ਹੀ, ਠੀਕ ਹੈ। ਔਰ ਇਸ ਗੀਤ ਨੂੰ ਸੁਣ ਕੇ ਵੀ ਬਹੁਤ ਕੁਛ ਯਾਦ ਆ ਜਾਣਾ ਤੁਹਾਨੂੰ ਤੇ ਮੈਨੂੰ ਵੀ ਤੇ ਅੱਜ ਅਸੀਂ ਗੱਲਾਂ ਦੀ ਸਾਂਝ ਪਾਉਣੀ ਹੈ ਕਾਲਜ ਦੀਆਂ ਯਾਦਾਂ ਤੇ ਇਸ ਗੀਤ ਤੋਂ ਬਾਅਦ।
ਪੜ੍ਹਨਾ ਵੀ ਹੈ ਹੋਂਡੇ ਤੇ ਚੜ੍ਹਨਾ ਵੀ ਹੈ ਹਾਏ ਕਾਲਜ ਵਿੱਚ ਪੜ੍ਹਨਾ ਵੀ ਹੈ ਹੋਂਡੇ ਤੇ ਚੜ੍ਹਨਾ ਵੀ ਹੈ ਮਿੱਤਰਾਂ ਨੇ ਟੋਰਾ ਕੱਢ ਕੇ ਮੋੜਾ ਤੇ ਖੜ੍ਹਨਾ ਵੀ ਹੈ ਕਾਲਜ ਵਿੱਚ ਪੜ੍ਹਨਾ ਵੀ ਪੜ੍ਹਾਈ ਉਹ ਮੋ ਜਾਣੇ ਬਾਈ
ਪੜਦੇ ਤੋਂ ਚੜਦਾ ਜਵਨ ਸੋਹਣੇ ਫੁਰਤੀਲੇ ਕਬਰੂ ਮਨ ਦੇ ਨਾ ਟੈ ਕਿਸੇ ਦੀ ਪਾਲੇ ਅਣਕੀਲੇ ਕਬਰੂ ਚੜਦੇ ਤੋਂ ਚੜਦਾ ਜਵਨ
ਸੋਹਣੇ ਫੁਰਤੀਲੇ ਕਬਰੂ
ਮਨ ਦੇ ਨਾ ਟੈ ਕਿਸੇ ਦੀ
ਪਾਲੇ ਅਣਕੀਲੇ ਕਬਰੂ
ਮੌਤ ਨੂੰ ਮਖੋਲਾ ਕਰਦੇ ਬਈ ਮਰਨੋ ਨਾ ਡਰਦੇ ਪਿਆਰ ਨਾ ਗੁਲਾਮੀ ਕਰਦੇ ਬਈ ਮਰਨੋ ਨਾ ਡਰਦੇ ਯਾਰਾਂ ਲਈ ਤਲੀ ਤੇ ਸਿਰ ਕਰਦੇ ਬਈ ਮਰਨੋ ਨਾ ਡਰਦੇ ਕਾਲਜ ਵਿੱਚ ਪੜ੍ਹਨਾ ਵੀ ਹੈ
ਹੌਂਡੇ ਤੇ ਚੜ੍ਹਨਾ ਵੀ ਹੈ
ਮਿੱਤਰਾਂ ਨੇ ਟੋਰਾ ਕੱਢ ਕੇ
ਮੋੜਾਂ ਤੇ ਚੜ੍ਹਨਾ ਵੀ ਹੈ
ਪਾਸ ਵੀ ਜ਼ਰੂਰ ਆਪਾਂ ਹੋਣਾ ਇੱਥੇ ਦਾ ਰੋਣਾ ਔਖਾ ਬੜਾ ਹੈ ਕੰਮ ਹੋਣਾ ਪਈ
ਇੱਥੇ ਦਾ ਰੋਣਾ
ਔਖਾ ਬੜਾ ਹੈ ਕੰਮ ਹੋਣਾ ਪਈ
ਇੱਥੇ ਦਾ ਰੋਣਾ
ਪਾਸ ਵੀ ਜ਼ਰੂਰ ਆਪਾਂ ਹੋਣਾ ਪਈ
ਇੱਥੇ ਦਾ ਰੋਣਾ
ਲੋ ਜੀ ਸੁਖਵਿੰਦਰ ਦੀ ਆਵਾਜ਼ ਤੇ ਸੁਣਦੇ ਸੀ ਗਾਣਾ ਅਸੀਂ ਕਾਲਜ ਦੀਆਂ ਯਾਦਾਂ ਨੂੰ ਯਾਦ ਕਰਦੇ ਹੋਏ ਸੋ ਉਮੀਦ ਹੈ ਤੁਸੀਂ ਪਸੰਦ ਕੀਤਾ ਹੋਣਾ ਔਰ ਯਾਦ ਆਈਆਂ ਹੋਣੀਆਂ ਇਸ ਗਾਣੇ ਨੂੰ ਸੁਣ ਕੇ ਤੁਹਾਨੂੰ ਵੀ ਆਪਣੇ ਕਾਲਜ ਡੇਜ਼ ਦੀਆਂ ਯਾਦਾਂ ਹੈ ਨਾ ਸੋ ਤੁਸੀਂ ਸਾਨੂੰ ਵੀ ਦੱਸੋ ਜੀ ਯਾਦ ਆ ਗਿਆ ਹੋਣਾ ਤੁਹਾਡਾ ਪਹਿਲਾ ਕਾਲਜ ਕਿਹੜਾ ਸੀਗਾ ਹੈ ਨਾ ਔਰ ਉਸ ਕਾਲਜ ਦਾ ਪਹਿਲਾ ਦਿਨ ਕਿਹੋ ਜਿਹਾ ਸੀਗਾ ਤੁਹਾਨੂੰ ਯਾਦ ਹੈ ਤਾਂ ਤੁਸੀਂ ਜ਼ਰੂਰ ਸਾਂਝਾ ਕਰ ਸਕਦੇ ਹੋ ਸੋ ਕਾਲਜ ਦੀ ਜਿਹੜੀ ਲਾਈਫ ਹੁੰਦੀ ਹੈ ਇਹਦੇ ਬਾਰੇ ਜਦੋਂ ਅਸੀਂ ਸਕੂਲ ਚ ਪੜ੍ਹਦੇ ਹੁੰਦੇ ਹਾਂ ਤੇ ਪੜ੍ਹਦੇ ਸੀ ਤਾਂ ਹਨਾ ਸੋਚੀਦਾ ਹੁੰਦਾ ਸੀਗਾ ਕਿ ਕਾਲਜ ਜਾਣ ਨੂੰ ਹਰ ਕੋਈ ਗਾਲਾ ਹੁੰਦਾ ਸੀ ਏਦਾਂ ਲੱਗਦਾ ਸੀ ਕਿਉਂਕਿ ਆਪਣੇ ਇੰਡੀਅਨ ਸਕੂਲ ਦੇ ਵਿੱਚ ਆਪਣੇ ਪੰਜਾਬੀ ਸਕੂਲਾਂ ਦੇ ਵਿੱਚ ਕਾਫੀ ਡਿਸਿਪਲਿਨ ਹੁੰਦਾ ਸੀਗਾ ਹਨਾ ਕਾਫੀ ਬੰਦਿਸ਼ਾਂ ਹੁੰਦੀਆਂ ਸੀਗੀਆਂ ਕੀ ਪਾਉਣਾ ਆ ਕੀ ਲਾਉਣਾ ਆ ਕਿੱਦਾਂ ਬੈਠਣਾ ਆ ਕਿੱਦਾਂ ਉੱਠਣਾ ਆ ਪੀਰੀਅਡ ਦੇ ਵਿੱਚ ਹਮੇਸ਼ਾ ਤੁਸੀਂ ਇੱਧਰ ਉੱਧਰ ਨਹੀਂ ਜਾ ਸਕਦੇ ਸੋ ਇੱਕ ਬੜਾ ਡਿਸਿਪਲਿਨ ਜਿਹਾ ਤੇ ਟਫ ਜਿਹੀ ਜਿਹੜੀ ਲਾਈਫ ਸਕੂਲਾਂ ਦੇ ਵਿੱਚ ਹੁੰਦੀ ਆ ਤੇ ਇਹ ਲੱਗਦਾ ਹੁੰਦਾ ਸੀ ਵੀ ਨਹੀਂ ਕਾਲਜ ਦੇ ਵਿੱਚ ਜਾਣਾ ਤੇ ਉੱਥੇ ਆਪਣੀ ਮਰਜ਼ੀ ਕਰ ਸਕਦੇ ਆ ਤੁਹਾਨੂੰ ਯੂਨੀਫਾਰਮ ਵੀ ਨਹੀਂ ਪਾਉਣੀ ਪੈਂਦੀ ਹਨਾ ਔਰ ਤੁਹਾਨੂੰ ਬੈਗ ਵੀ ਨਹੀਂ ਚੱਕ ਕੇ ਜਾਣੇ ਪੈਂਦੇ ਸੋ ਗੱਲ ਇਹ ਹੁੰਦੀ ਹੈ ਕਿ ਜਿਸ ਦੌਰ ਦੇ ਵਿੱਚ ਅਸੀਂ ਗੁਜ਼ਰ ਰਹੇ ਹੁੰਦੇ ਉਸ ਤੋਂ ਅਗਲਾ ਦੌਰ ਵੀ ਸਾਨੂੰ ਬਹੁਤ ਵਧੀਆ ਲੱਗਦਾ ਹੁੰਦਾ ਤੇ ਜੋ ਗੁਜ਼ਰ ਗਿਆ ਹੁੰਦਾ ਉਹ ਵੀ ਬਹੁਤ ਵਧੀਆ ਲੱਗਦਾ ਹੁੰਦਾ ਸੋ ਅਸੀਂ ਪਿੱਛੇ ਨੂੰ ਯਾਦ ਕਰਦੇ ਰਹਿੰਦੇ ਹਾਂ ਤੇ ਭਵਿੱਖ ਦੇ ਸੁਪਨੇ ਦੇਖਦੇ ਰਹਿੰਦੇ ਹਾਂ ਤੇ ਹਮੇਸ਼ਾ ਅਸੀਂ ਜਿਹੜਾ ਪ੍ਰੈਜੈਂਟ ਹੈ ਕਈ ਵਾਰੀ ਜੋ ਸਾਡਾ ਵਰਤਮਾਨ ਹੁੰਦਾ ਉਹਨੂੰ ਗਵਾ ਬੈਠਦੇ ਹਾਂ ਹਨਾ ਸੋ ਜੇ ਅਸੀਂ ਇਸ ਚੀਜ਼ ਤੋਂ ਵੀ ਸਿੱਖ ਸਕਦੇ ਹਾਂ ਆਪਣੀਆਂ ਯਾਦਾਂ ਦੇ ਵਿੱਚ ਜਾ ਕੇ ਕਿ ਵਰਤਮਾਨ ਨੂੰ ਜਿਹੜਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਬੇਸ਼ੱਕ ਅੱਜ ਅਸੀਂ ਬੈਠੇ ਆਪਣੀਆਂ ਯਾਦਾਂ ਨੂੰ ਬੁਣਦੇ ਹਾਂ ਉਹਨਾਂ ਦਾ ਤਾਣਾ ਬਾਣਾ ਕਰਦੇ ਰਹਿੰਦੇ ਹਾਂ ਪਰ ਫਿਰ ਵੀ ਅੱਜ ਦਾ ਜੋ ਦੇਣਾ ਉਹ ਵੀ ਬਹੁਤ ਖੂਬਸੂਰਤ ਹੈ ਸੋ ਉਹਨੂੰ ਵੀ ਜੀ ਭਰ ਕੇ ਜੀਣਾ ਚਾਹੀਦਾ ਸੋ ਗੱਲ ਕਰ ਰਹੀ ਸੀ ਜੀ ਉਹ ਵੀ ਕਿ ਜਦੋਂ ਸਕੂਲ ਡੇਜ ਜਿਹੜੇ ਹੁੰਦੇ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀ ਉਦੋਂ ਕਈ ਸੁਪਨੇ ਦੇਖਣੇ ਸ਼ੁਰੂ ਹੋ ਜਾਂਦੇ ਹੁੰਦੇ ਸੀ ਕਾਲਜ ਡੇਜ ਦੇ ਕਿ ਹਾਂ ਕਾਲਜ ਦੇ ਵਿੱਚ ਜਾਣਾ ਤੇ ਆਹ ਕਰਾਂਗੇ ਉਹ ਕਰਾਂਗੇ ਤੇ ਉਪਰੋਂ 10th ਦੀ ਜਿਹੜੀ ਸਟੱਡੀ ਹੁੰਦੀ ਆ ਬੋਰਡ ਦੇ ਪੇਪਰ ਉਹ ਬੜੇ ਔਖੇ ਹੁੰਦੇ ਆ ਉਹਨਾਂ ਦਾ ਹਨਾ ਇੱਕ ਕਹਿ ਲਓ ਕਿ ਜਾਨ ਸੂਈ ਤੇ ਟੰਗ ਹੋਈ ਹੁੰਦੀ ਆ ਤੇ ਉਪਰੋਂ ਘਰਦਿਆਂ ਦਾ ਪ੍ਰੈਸ਼ਰ ਪਏ ਇੰਨੇ ਪਰਸੈਂਟ ਨੰਬਰ ਆਉਣੇ ਚਾਹੀਦੇ ਆ ਯੇ ਉਹ ਤੇ ਕਾਲਜ ਲਾਈਫ ਕਈਆਂ ਦੀ ਸ਼ੁਰੂ ਹੋ ਜਾਂਦੀ ਸੀ ਜੀ 10th ਤੋਂ ਬਾਅਦ ਮੇਰੇ ਜਦੋਂ ਸਾਡੇ ਕਾਲਜ ਡੇ ਸੀ ਤੇ ਕਈ ਪਲੱਸ 2 ਕਰਕੇ ਫੇਰ ਕਾਲਜ ਦੇ ਵਿੱਚ ਜਾਂਦੇ ਹੁੰਦੇ ਸੀਗੇ ਹਨਾ ਸੋ ਬਹੁਤ ਜ਼ਿਆਦਾ ਵਰਾਇਟੀ ਨਹੀਂ ਹੁੰਦੀ ਸੀਗੀ ਸਬਜੈਕਟਸ ਦੇ ਵਿੱਚ ਵੀ ਜਾਂ ਤੇ ਕੋਈ 10th ਕਰਕੇ ITI ਕਰ ਲੈਂਦਾ ਸੀ ਜਾਂ ਡਿਪਲੋਮਾ ਕਰ ਲੈਂਦਾ ਸੀ ਜਾਂ ਫਿਰ ਪਲੱਸ 2 ਤੋਂ ਬਾਅਦ ਇੰਜੀਨੀਅਰਿੰਗ ਹੁੰਦੀ ਸੀ ਜਾਂ ਡਾਕਟਰੀ ਹੁੰਦੀ ਸੀ ਤੇ ਜੇ ਤੁਸੀਂ ਗ੍ਰੈਜੂਏਸ਼ਨ ਸਿੰਪਲ ਕਰਨੀ ਉਹਦੇ ਵਿੱਚ ਵੀ 3 ਹੁੰਦੇ ਸੀ ਜਾਂ ਆਰਟਸ ਕਮਰਸ ਤੇ ਮੈਡੀਕਲ ਇਹ 3 ਸਟ੍ਰੀਮ ਹੁੰਦੇ ਸੀ ਜਿਨ੍ਹਾਂ ਦੇ ਵਿੱਚ ਤੁਸੀਂ ਕਾਲਜ ਲਾਈਫ ਆਪਣੀ ਸ਼ੁਰੂ ਕਰ ਸਕਦੇ ਸੀਗੇ ਹਨਾ ਅੱਜ ਕੱਲ੍ਹ ਵਾਂਗੂ ਇੰਨੀਆਂ ਜ਼ਿਆਦਾ ਵਰਾਇਟੀਜ਼ ਨਹੀਂ ਹੁੰਦੀਆਂ ਸੀ ਵੀ ਤੁਸੀਂ ਜਿੰਨੇ ਸਬਜੈਕਟਸ ਅੱਜ ਕੱਲ੍ਹ ਹੈਗੇ ਜੋ ਤੁਸੀਂ ਅੱਜ ਕੱਲ੍ਹ ਕਰਨ ਨੂੰ ਕਰਦੇ ਪਏ ਆ ਬੱਚੇ ਸੋ ਗਿਣੇ ਚੁਣਵੇ ਜਿਹੇ ਹੁੰਦੇ ਸੀਗੇ ਔਰ ਆਪਣੇ ਆਪਣੇ ਸ਼ੌਂਕ ਦੇ ਮੁਤਾਬਿਕ ਹਰ ਕੋਈ ਆਪਣੇ ਸਬਜੈਕਟਸ ਲੈ ਲੈਂਦਾ ਸੀ ਵੈਸੇ ਤੇ ਆਪਣੇ ਸ਼ੌਂਕ ਦੇ ਮੁਤਾਬਿਕ ਘੱਟ ਤੇ ਘਰਦਿਆਂ ਦੇ ਸ਼ੌਂਕ ਦੇ ਮੁਤਾਬਿਕ ਜ਼ਿਆਦਾ ਲੈਣੇ ਪੈਂਦੇ ਸੀਗੇ ਹਨਾ ਉਹ ਪ੍ਰੈਸ਼ਰ ਬਹੁਤ ਹੁੰਦਾ ਸੀਗਾ ਤੇ ਪਰ ਪਲੱਸ 2 ਤੋਂ ਬਾਅਦ ਜਦੋਂ ਤੁਸੀਂ ਜੇ ਸਕੂਲ 10th ਤੋਂ ਬਾਅਦ ਜਾਂ ਪਲੱਸ 2 ਤੋਂ ਬਾਅਦ ਜਿਹੜੀ ਕਾਲਜ ਲਾਈਫ ਆ ਉਹ ਸ਼ੁਰੂ ਹੁੰਦੀ ਸੀ ਸੋ ਮੈਂ ਤੁਹਾਨੂੰ ਦੱਸਦੀ ਹਾਂ ਮੇਰੀ ਪਲੱਸ 2 ਤੋਂ ਬਾਅਦ ਹੀ ਸ਼ੁਰੂ ਕੀਤਾ ਜੀ ਮੈਂ ਕਾਲਜ ਔਰ ਮੇਰਾ ਕਾਲਜ ਸੀਗਾ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਕਾਲਜ ਟਾਂਡਾ ਸੋ ਗ੍ਰੈਜੂਏਸ਼ਨ ਮੈਂ ਉਸ ਕਾਲਜ ਤੋਂ ਕੀਤੀ ਆ ਬਹੁਤ ਹੀ ਸਾਦਾ ਜਿਹਾ ਕਾਲਜ ਹੁੰਦਾ ਸੀਗਾ ਟਾਂਡੇ ਦੇ ਵਿੱਚ ਹੀ ਔਰ GT ਰੋਡ ਦੇ ਉੱਪਰ ਹੁੰਦਾ ਸੀਗਾ ਸੋ ਬਾਕੀਆਂ ਵਾਂਗੂ ਕਾਲਜ ਦਾ ਕਰੇਜ਼ ਮੈਨੂੰ ਵੀ ਸੀਗਾ ਜੀ, ਵੀ ਵਧੀਆ ਸੀ ਲੱਗਦਾ ਸੀ ਵੀ ਕਾਲਜ ਦੀ ਲਾਈਫ ਕਿੱਦਾਂ ਦੀ ਹੋਊਗੀ। ਥੋੜੇ ਡਰੇ ਸਹਿਮੇ ਜਏ ਪਹਿਲਾਂ ਪਹਿਲਾਂ ਤੇ ਜਦੋਂ ਕਾਲਜ ਸ਼ੁਰੂ ਹੁੰਦਾ ਡਰੇ ਸਹਿਮੇ ਜਏ ਜਾਈਦਾ ਹਨਾ, ਕਿ ਸਕੂਲ ਚੋਂ ਨਿਕਲ ਕੇ ਕਾਲਜ ਜਾਣਾ ਇੱਕ ਬਹੁਤ ਵੱਡਾ ਚੇਂਜ ਹੁੰਦੀ ਤੁਹਾਡੀ ਜ਼ਿੰਦਗੀ ਦੀ, ਔਰ ਸਭ ਤੋਂ ਉਸ ਤੋਂ ਵੀ ਜ਼ਿਆਦਾ ਚੇਂਜ ਹੁੰਦੀ ਇਸ ਵੇਲੇ ਜਿਹੜਾ ਇੱਕ ਪ੍ਰੈਸ਼ਰ ਹੁੰਦਾ ਹੈ ਕਿ ਤੁਸੀਂ ਕੀ ਚੂਜ਼ ਕਰਨਾ ਹੈ, ਤੁਹਾਡੀ ਜ਼ਿੰਦਗੀ ਉਹਦੇ ਉੱਤੇ ਖੜੀ ਹੁੰਦੀ ਹੈ, ਅਗਲਾ ਆਉਣ ਵਾਲਾ ਤੁਹਾਡਾ ਭਵਿੱਖ ਇਸ ਚੋਇਸ ਤੇ ਡਿਪੈਂਡ ਕਰਦਾ ਹੁੰਦਾ ਕਿ ਤੁਸੀਂ ਕਿਹੜੇ ਸਬਜੈਕਟਸ ਲੈਣੇ ਆ ਹਨਾ। ਤੇ ਉਹ ਵੇਲਾ ਤੁਸੀਂ ਸਾਰੇ ਯਾਦ ਕਰੋ, ਮੈਨੂੰ ਪਤਾ ਹੈ 10th ਦਾ ਔਰ ਪਲੱਸ 2 ਦਾ ਜਿਹੜੇ ਇਹ 2 ਸਾਲ ਹੁੰਦੇ ਬੜੇ ਕ੍ਰੂਸ਼ੀਅਲ ਹੁੰਦੇ ਸੀਗੇ ਕਿ ਕੀ ਲਈਏ ਕੀ ਕਰੀਏ ਅੱਗੇ ਹਨਾ। ਔਰ ਇਸ ਜਦੋਂ ਜਹਿਰ ਦੇ ਵਿੱਚ ਹੀ ਪਹਿਲਾਂ ਬੰਦਾ ਪਿਆ ਰਹਿੰਦਾ, ਪਰ ਚਲੋ ਜਦੋਂ ਤੁਸੀਂ ਡਿਸਾਈਡ ਕਰਦੇ ਹੋ ਉਸ ਤੋਂ ਬਾਅਦ ਕਾਲਜ ਜਾਂਦੇ ਹਾਂ। ਔਰ ਕਾਲਜ ਦੇ ਜਿਹੜੇ ਦਿਨ ਹੁੰਦੇ ਆ, ਫਿਰ ਜਦੋਂ ਕਾਲਜ ਜਾਣਾ ਹੁੰਦਾ ਤੇ ਬਸ ਫੇਰ ਥੋੜੀ ਟੌਰਸ਼ ਕਿੰਨੀ ਵੀ ਲਾਉਣੀ ਹੁੰਦੀ ਆ ਜੀ, ਸਾਰਿਆਂ ਨੇ ਲਾਈ ਆ ਤੁਸੀਂ ਜੀ। ਸੋ ਬਿਲਕੁਲ ਜੀ, ਇਹ ਉਹ ਦਿਨ ਹੁੰਦੇ ਆ ਜਦੋਂ ਤੁਸੀਂ ਸ਼ੀਸ਼ੇ ਦੇ ਅੱਗੇ ਖੜੇ ਹੋਣਾ ਸ਼ੁਰੂ ਕਰ ਦਿੰਦੇ ਹੋ, ਜ਼ਿਆਦਾ ਆਪਣੇ ਆਪ ਨੂੰ ਜ਼ਿਆਦਾ ਤਵੱਜੋ ਦੇਣ ਲੱਗ ਜਾਂਦੇ ਹੋ, ਕੀ ਪਾਇਆ ਹੈ ਤੇ ਕੀ ਲਾਇਆ ਹੈ ਇਹਦੇ ਬਾਰੇ ਸੋਚਣਾ ਸ਼ੁਰੂ ਕਰ ਜਾਂਦੇ ਹੋ। ਛੋਟੇ ਹੁੰਦੇ ਜਿੱਥੇ ਆਪਣਾ ਨੱਕ ਵੀ ਹੈ ਬਾਂਹ ਦੇ ਨਾਲ ਪੂੰਝ ਲੈਂਦੇ ਹੁੰਦੇ ਸੀ, ਹੁਣ ਤਹਿਜ਼ੀਬ ਦੇ ਨਾਲ ਰੁਮਾਲ ਜਿਹੜਾ ਜੇਬ 'ਚ ਰੱਖਣਾ ਸ਼ੁਰੂ ਕਰ ਦਿੰਦੇ ਆ। ਸੋ ਯਾਦ ਕਰੋ ਜੀ ਆਪਣੀ ਜਵਾਨੀ ਦਾ ਵੇਲਾ ਕੀ ਕੀ ਕਰਦੇ ਸੀ, ਨਹੀਂ ਤੇ ਇਹ ਗਾਣਾ ਸੁਣੋ ਸਭ ਕੁਛ ਯਾਦ ਆ ਜਾਣਾ ਵੀ ਕੀ ਹੁੰਦਾ ਸੀ ਉਸ ਵੇਲੇ ਦੇ ਵਿੱਚ, ਕਿਉਂਕਿ ਇਹ ਉਹ ਉਮਰ ਹੁੰਦੀ ਹੈ ਜਦੋਂ ਬਜ਼ੁਰਗ ਕਹਿਣ ਲੱਗ ਜਾਂਦੇ ਹੁੰਦੇ ਸੀ ਤੇ ਮਾਮਲਾ ਗੜਬੜ ਹੈ। ਸੋ ਸੁਣਦੇ ਹਾਂ ਜੀ ਇਹ ਗੀਤ, ਔਰ ਗੀਤ ਦੇ ਨਾਲ ਨਾਲ ਕਰੋ ਯਾਦਾਂ ਆਪਣੇ ਕਾਲਜ ਦੇ ਦਿਨਾਂ ਦੀਆਂ ਜੀ।
ਲੜ ਲੜ ਮਰਦੇ समझो गड़बड़ है गड़बड़ है मामला गड़बड़ है मामला गड़बड़ है मामला गड़बड़ है
जी मामला गड़बड़ है सो चलो जी मामले गड़बड़ तक भी पहुंचेंगे पर उस तो पहला असी शुरू करते हैं कॉलेज लाइफ जो शुरू होंगी है ना कि हो जाए महसूस होंगे सो बिल्कुल जी दिल च बहुत सारे सुपने ख्वाहिशा लैके बंदा कॉलेज दे विच जांदा है और इस डिटरमिनेशन दे नाल पे हां कुछ बनना है कुछ करना है मैं जिंदगी दे विच मापिया दी स्पीच दिती हुंदी है उहदा भी दिमाग ते असर हुंदा है ना और दिल दे विच भी एक जज्बा हुंदा है उमर ही इहो जी हुंदी है जिहदे विच कुछ कर जाण दी एक हिम्मत रखदा बंदा पे हां मैं कुछ करना है और कई तां फिर बस ਸਾਰਿਆਂ ਦੇ ਵਿੱਚ ਵੀ ਨਹੀਂ ਹੁੰਦਾ ਕਈ ਗੇੜੀਆਂ ਮਾਰਨ ਵੀ ਜਾਂਦੇ ਹੁੰਦੇ ਆ ਹੁਣ ਇਹ ਤੁਸੀਂ ਸਾਨੂੰ ਦੱਸਣਾ ਵੀ ਕੌਣ ਕੌਣ ਕੁਛ ਕਰ ਗੁਜ਼ਰਨ ਦੇ ਜਜ਼ਬੇ ਦੇ ਨਾਲ ਜਾਂਦਾ ਹੁੰਦਾ ਸੀ ਤੇ ਕੌਣ ਕੌਣ ਸਿਰਫ ਗੇੜੀਆਂ ਮਾਰਨ ਨਹੀਂ ਜਾਂਦਾ ਹੁੰਦਾ ਸੀਗਾ ਸੋ ਗੁਰਿੰਦਰ ਸਿੰਘ ਹੁਣਾਂ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਲਈ ਹੈ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਆਪ ਸਭ ਨੂੰ ਤੇ ਕਹਿੰਦੇ ਪਹੁੰਚ ਗਏ ਹਾਂ ਜੀ ਆਪ ਦੀ ਯਾਦਾਂ ਦੀ ਬਰਾਤ ਚੱਲੀ ਹੈ ਬੱਸ ਵਿੱਚ ਬੈਠ ਗਏ ਹਾਂ ਤੇ ਬੱਸ ਹੁਣ ਪਾ ਦਿਓ ਗੇਅਰ ਤੇ ਤੋਰ ਦਿਓ ਬਿਲਕੁਲ ਜੀ ਤੋਰ ਦਿੱਤੀ ਆ ਸੀ ਹੈ ਗੱਡੀ ਤੇ ਜਗਤਾਰ ਗਿੱਲ ਭਾਜੀ ਵੀ ਹਾਂਗਕਾਂਗ ਤੋਂ ਪਹੁੰਚ ਚੁੱਕੇ ਪ੍ਰੋਗਰਾਮ ਦੇ ਵਿੱਚ ਬਹੁਤ ਸੋਹਣੀ ਜਿਹੀ ਤਸਵੀਰ ਹਾਈ ਭਾਜੀ ਆ ਤੁਹਾਡੇ ਹਾਂਗਕਾਂਗ ਦੇ ਬੱਦਲ ਬੜੇ ਸੋਹਣੇ ਹੁੰਦੇ ਆ ਜਿਹੜੇ ਚਿੱਟੇ ਚਿੱਟੇ ਕਪਾਹੀ ਬੱਦਲਾਂ ਦੀ ਤੁਸੀਂ ਫੋਟੋਆਂ ਭੇਜਦੇ ਆ ਨਾ ਖਾ ਹੀ ਜਾਵਾਂ ਜੀ ਕਰਦਾ ਹੁੰਦਾ ਇਹਨਾਂ ਨੂੰ ਕੋਟਨ ਕੈਂਡੀ ਬਣਾ ਕੇ ਹਨਾ ਜਿੱਦਾਂ ਦੇ ਮਾਈ ਬੁੱਢੀ ਦੇ ਝਾਟੇ ਹੁੰਦੇ ਸੀ ਓਦਾਂ ਦੇ ਲੱਗਦੇ ਹੁੰਦੇ ਆ ਇਹ ਜਿਹੜੇ ਚਿੱਟੇ ਬੱਦਲ ਔਰ ਬਹੁਤ ਹੀ ਸੋਹਣੀਆਂ ਤਸਵੀਰਾਂ ਹਮੇਸ਼ਾ ਜਗਤਾਰ ਭਾਜੀ ਸਾਡੇ ਨਾਲ ਸਾਂਝੀਆਂ ਕਰਦੇ ਆ ਤੇ ਉਸ ਤੋਂ ਵੀ ਸੋਹਣਾ ਹੁੰਦਾ ਇਹਨਾਂ ਦਾ ਵਿਚਾਰ ਅੱਜ ਦਾ ਵਿਚਾਰ ਇਹਨਾਂ ਨੇ ਭੇਜਿਆ ਜੀ ਕਿ ਮਨੁੱਖ ਬਿਨਾਂ ਮਹੂਰਤ ਜਨਮ ਲੈਂਦਾ ਫਿਰ ਮਹੂਰਤ ਬਿਨਾਂ ਮਹੂਰਤ ਹੀ ਮੌਤ ਹੋ ਜਾਂਦੀ ਹੈ ਸਾਰੀ ਉਮਰ ਸ਼ੁਭ ਪਰ ਸਾਰੀ ਉਮਰ ਜਿਹੜੀ ਸ਼ੁਭ ਮਹੂਰਤਾਂ ਦੀ ਦੌੜ ਦੇ ਵਿੱਚ ਗੁਜ਼ਾਰ ਦਿੰਦਾ ਸ਼ੁਭ ਸਵੇਰ ਦੋਸਤੋ ਸੋ ਬਿਲਕੁਲ ਜੀ ਸ਼ੁਭ ਮਹੂਰਤ ਦੇ ਉਹੀ ਹੁੰਦਾ ਜਦੋਂ ਤੁਸੀਂ ਠਾਣ ਲਓ ਜਦੋਂ ਤੁਸੀਂ ਸੋਚ ਲਓ ਵੀ ਹਾਂ ਕਰਨਾ ਆ ਤੇ ਮੈਨੂੰ ਲੱਗਦਾ ਉਸ ਤੋਂ ਜ਼ਿਆਦਾ ਸ਼ੁਭ ਕੀ ਹੋ ਸਕਦਾ ਕਿਉਂਕਿ ਜਦੋਂ ਤੁਹਾਡੇ ਅੰਦਰੋਂ ਆਵਾਜ਼ ਆਉਂਦੀ ਹੈ ਵੀ ਹੁਣ ਇਹ ਕਰਦੇ ਚੀਜ਼ ਤੇ ਉਸ ਵੇਲੇ ਕਰ ਲਓ ਹੈ ਨਾ ਗੱਲ ਇਹ ਕਿ ਆਪਣੀ ਮਨ ਤੇ ਮੱਤ ਦੇ ਵਿੱਚ ਫਰਕ ਰੱਖ ਕੇ ਮੱਤ ਦੇ ਪਿੱਛੇ ਚੱਲੀਏ ਔਰ ਮਨ ਨੂੰ ਥੋੜਾ ਜਿਹਾ ਨੀਵਾਂ ਕਰਕੇ ਚੱਲਦੇ ਰਹੀਏ ਤੇ ਸਭ ਕੁਝ ਸ਼ੁਭ ਹੀ ਸ਼ੁਭ ਹੈ ਜੀ ਤੇ ਸੁਖਵਿੰਦਰ ਸੋਹਣ ਹੁਣੀ ਵੀ ਆ ਗਏ ਆ ਹਮੇਸ਼ਾ ਦੀ ਤਰ੍ਹਾਂ ਉਹਨਾਂ ਨੇ ਵੀ ਪਿਆਰੀ ਜਿਹੀ ਸਤਿ ਸ਼੍ਰੀ ਅਕਾਲ ਭੇਜੀ ਸਾਨੂੰ ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਸੋਹਣ ਸਾਹਿਬ ਤੇ ਇਹ ਦੱਸੋ ਵੀ ਕਾਲਜ ਦੇ ਦਿਨਾਂ ਦੀਆਂ ਕਿਹੜੀਆਂ ਯਾਦਾਂ ਯਾਦ ਆਈਆਂ ਸਤਿ ਸ਼੍ਰੀ ਅਕਾਲ ਤੇ ਠੀਕ ਹੈ ਤੁਹਾਡੇ ਸਾਰਿਆਂ ਦੀ ਮੈਂ ਕਬੂਲ ਕਰ ਲਈ ਹੈ ਪਰ ਹੁਣ ਤੁਸੀਂ ਮੈਨੂੰ ਇਹ ਜ਼ਰੂਰ ਦੱਸਣਾ ਵੀ ਕਿਵੇਂ ਦੇ ਹੁੰਦੇ ਸੀ ਤੁਹਾਡੇ ਕਾਲਜ ਦੇ ਦਿਨ ਕੀ ਕਰਦੇ ਹੁੰਦੇ ਸੀ ਕਿਹੜੀਆਂ ਕਿਹੜੀਆਂ ਮਸਤੀਆਂ ਹੁੰਦੀਆਂ ਸੀਗੀਆਂ ਅੱਛਾ ਪਹਿਲਾਂ ਤਾਂ ਜਦੋਂ ਕਾਲਜ ਜਾਣਾ ਹੁੰਦਾ ਸੀ ਤੇ ਫਿਰ ਉਸ ਤੋਂ ਪਹਿਲਾਂ ਘਰਦਿਆਂ ਦੀ ਵੀ ਜਾਣ ਸੂਣ ਤੇ ਟੰਗੀ ਹੁੰਦੀ ਸੀ ਵੀ ਹੁਣ ਸਾਨੂੰ ਦੇਖੋ ਸਾਡੇ ਕੋਲ ਤਾਂ ਕੱਪੜੇ ਹੈ ਨੀਗੇ ਨਾ ਜੀ ਨਾ ਕੱਪੜੇ ਸਵਾ ਕੇ ਦੋ ਵੀ ਕਿਤਾਬਾਂ ਤਾਂ ਭਾਵੇਂ ਯਾਦ ਹੋਣ ਨਾ ਹੋਣ ਕਿਸੇ ਨੂੰ ਵੀ ਕਿਤਾਬਾਂ ਵੀ ਖਰੀਦਣੀਆਂ ਪਰ ਕੱਪੜੇ ਖਰੀਦਣੇ ਕੋਈ ਨੀ ਸੀ ਭੁੱਲਦਾ ਹੁੰਦਾ ਹੈ ਨਾ ਏਦਾਂ ਹੀ ਹੁੰਦੀ ਸੀ ਨਾ ਸੋ ਬਿਲਕੁਲ ਜੀ ਫਿਰ ਕੁੜੀਆਂ ਨੇ ਵੀ ਸੋਹਣੇ ਸੋਹਣੇ ਸੂਟ ਆਪਣੇ ਜਿਹੜਾ ਫੈਸ਼ਨ ਚੱਲਦਾ ਹੁੰਦਾ ਸੀ ਉਹਦੇ ਅਕੋਰਡਿੰਗਲੀ ਸਵਾਉਣੇ ਹੈ ਨਾ ਅੱਛਾ ਇਹ ਗੱਲ ਹੈ ਕਿ ਉਦੋਂ ਅੱਜ ਦੇ ਜਿੰਨਾ ਫੈਸ਼ਨ ਨਹੀਂ ਸੀ ਯਾਨੀ ਬਹੁਤ ਜ਼ਿਆਦਾ ਫੈਸ਼ਨ ਨਹੀਂ ਸੀ ਮੈਂ ਜੇ ਗੱਲ ਕਰਾਂ 20 ਸਾਲ ਪਹਿਲਾਂ ਦੀ ਵੀ ਤੇ ਸਿੰਪਲ ਜਿਹੇ ਸੂਟ ਸਾਧ ਮੁਰਾਦੇ ਜਿਹੇ ਸੂਟ ਹਨਾ ਆਪਣੀਆਂ ਧੀਆਂ ਭੈਣਾਂ ਉਹ ਵੀ ਪਾਉਂਦੀਆਂ ਹੁੰਦੀਆਂ ਸੀਗੀਆਂ ਔਰ ਸ਼ਹਿਰਾਂ ਦੇ ਵਿੱਚ ਚਲੋ ਹੌਲੀ ਹੌਲੀ ਜੀਨਸ ਵਗੈਰਾ ਜਿਹੜੀਆਂ ਉਹ ਵੀ ਚੱਲ ਪਈਆਂ ਸੀਗੀਆਂ ਪਰ ਇੱਕ ਸਾਦੀ ਜ਼ਿੰਦਗੀ ਕਿਤੇ ਨਾ ਕਿਤੇ ਮਹਿਸੂਸ ਕੀਤੀ ਹੋਈ ਆ ਉਹਨਾਂ ਦਿਨਾਂ ਦੇ ਵਿੱਚ ਵੀ ਚਲੋ ਜੀ ਘਰ 'ਚ ਜੇ ਕੋਈ ਚੁੰਨੀ ਪਈ ਹੋਈ ਆ ਤੇ ਉਹਦੇ ਨਾਲ ਦਾ ਸੂਟ ਸਵਾ ਲਓ ਹਨਾ ਤੇ ਜੇ ਸੂਟ ਪਿਆ ਹੋਇਆ ਤੇ ਚਲੋ ਜੀ ਕੋਈ ਸ਼ਰਟ ਹੈ ਤੇ ਉਹਦੇ ਨਾਲ ਸਲਵਾਰ ਬਣਾ ਲਓ ਜੇ ਪਲੇਨ ਸਲਵਾਰ ਹੈ ਤੇ ਉਹਨਾਂ ਕੋਈ ਫੁੱਲਾਂ ਵਾਲੀ ਸ਼ਰਟ ਬਣਾ ਲਓ ਤੇ ਇਹੋ ਹੀ ਫੈਸ਼ਨ ਹੁੰਦਾ ਸੀ ਜਾਂ ਗਲੇ ਥੋੜੇ ਇੱਧਰੋਂ ਇੱਧਰ ਕਰ ਲਓ ਤੇ ਬਸ ਹੋਰ ਇਸ ਤੋਂ ਬਾਅਦ ਕੀ ਫੈਸ਼ਨ ਕਰ ਲੈਣਾ ਬਾਕੀ ਫੈਸ਼ਨ ਦੀ ਗੱਲ ਤੇ ਮੈਨੂੰ ਯਾਦ ਆ ਵੀ ਸਾਡੀ ਦਾਦੀ ਜਿਹੜੀ ਹੁੰਦੀ ਸੀ ਨਾ ਮੇਰੀ ਦਾਦੀ ਦੀ ਗੱਲ ਆ ਹੀ ਜਾਂਦੀ ਹੈ ਪ੍ਰੋਗਰਾਮ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਉਹਨੇ ਕਹਿਣਾ ਵੀ ਜੋ ਮਰਜ਼ੀ ਫੈਸ਼ਨ ਕਰੋ ਪਰ ਤੁਹਾਡੇ ਜਿਹੜੇ ਵਾਲ ਆ ਉਹ ਬਿਲਕੁਲ ਸਿੱਧੇ ਹੋਣੇ ਚਾਹੀਦੇ ਆ ਵੀ ਗੁੱਤ ਜਿਹੜੀ ਕੁੜੀ ਦੀ ਆ ਨਾ ਉਹ ਸਿੰਪਲ ਸਾਦੀ ਗੁੱਤ ਸੋਹਣੀ ਲੱਗਦੀ ਹੈ ਸੋ ਇਸ ਕਰਕੇ ਸਾਨੂੰ ਨਾ ਤੇ ਵਾਲ ਕੱਟਣੇ ਅਲਾਊਡ ਹੁੰਦੇ ਸੀ ਤੇ ਨਾ ਹੀ ਸਾਨੂੰ ਉਹ ਅੱਗੇ ਮੀਡੀਆਂ ਅਜਿਹੀਆਂ ਕਰਕੇ ਜਾਂ ਵਾਲ ਵੂਲ ਚੁੱਕ ਕੇ ਗੁੱਤਾਂ ਕਰਨੀਆਂ ਅਲਾਊਡ ਹੁੰਦੀਆਂ ਸੀ ਸਾਡੀ ਦਾਦੀ ਵੱਲੋਂ ਤੇ ਓਦਾਂ ਉਹਨੇ ਕਹਿਣਾ ਵੀ ਬਾਕੀ ਤੁਸੀਂ ਜੋ ਮਰਜ਼ੀ ਕਰੋ ਤੇ ਬਾਕੀ ਦੱਸ ਹੁਣ ਭਲਾ ਅਸੀਂ ਹੋਰ ਕੀ ਫੈਸ਼ਨ ਕਰ ਲੈਣਾ ਹੈਨਾ ਪਿੰਡ ਦੀਆਂ ਕੁੜੀਆਂ ਨੇ ਤੇ ਪਰ ਬਜ਼ੁਰਗਾਂ ਦੀ ਮੱਤ ਹੁੰਦੀ ਹੈ ਜੀ ਉਸ ਜਿਹੜੀ ਅਕਲ ਸਾਨੂੰ ਦਿੰਦੇ ਹੁੰਦੇ ਉਹਦੇ ਪਿੱਛੇ ਉਹਨਾਂ ਦਾ ਤਜਰਬਾ ਹੁੰਦਾ ਹੈ ਸੋ ਆਪਣੀ ਵੀ ਸਮਝ ਜ਼ਰੂਰ ਲਗਾਉਣੀ ਚਾਹੀਦੀ ਹੈ ਤੇ ਬਜ਼ੁਰਗਾਂ ਦੇ ਜਿਹੜੇ ਤਜਰਬੇ ਉਹਨਾਂ ਦਾ ਹੱਥ ਵੀ ਨਹੀਂ ਛੱਡਣਾ ਚਾਹੀਦਾ ਦੋਨੇ ਚੀਜ਼ਾਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੁੰਦੀਆਂ ਇਹਨਾਂ ਨੂੰ ਲੈ ਕੇ ਤੁਰਦੇ ਰਹਿਣਾ ਚਾਹੀਦਾ ਕਿਤੇ ਉਹਨਾਂ ਦੀ ਮੰਨ ਲੈਣੀ ਚਾਹੀਦੀ ਹੈ ਤੇ ਕਦੇ ਕਿਤੇ ਆਪਣੀ ਵੀ ਮਨਵਾ ਲੈਣੀ ਚਾਹੀਦੀ ਹੈ ਨਾ ਇਹ ਹੀ ਜ਼ਿੰਦਗੀ ਹੈ ਸੋ ਚਲੋ ਜੀ, ਕੱਪੜੇ ਹੋ ਜਾਂਦੇ ਹੁੰਦੇ ਸੀ ਵਧੀਆ ਵਧੀਆ, ਤੇ ਫਿਰ ਜਿਹੜੀਆਂ ਬੁੱਕਸ ਵਗੈਰਾ ਲੈਣੀਆਂ ਉਹ ਲੈ ਕੇ ਚਲੇ ਜਾਣਾ। ਅੱਛਾ, ਕਾਲਜ ਲਾਈਫ ਜੇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦੀ ਹਾਂ ਵੀ ਮੇਰੀ ਕਾਲਜ ਲਾਈਫ ਬੜੀ ਔਖੀ ਸ਼ੁਰੂ ਹੋਈ ਸੀ, ਕਿਉਂਕਿ ਮੈਨੂੰ ਘਰਦਿਆਂ ਨਾਲ ਬੜੀ ਫਾਈਟ ਕਰਨੀ ਪਈ ਸੀ ਇਸ ਮਾਮਲੇ ਦੇ ਵਿੱਚ, ਕੱਪੜੇ ਸਮਾਉਣ ਦੇ ਮਾਮਲੇ ਚ ਨਹੀਂ ਪਰ ਸਬਜੈਕਟ ਚੂਜ਼ ਕਰਨ ਦੇ ਮਾਮਲੇ ਦੇ ਵਿੱਚ ਮੈਨੂੰ ਫਾਈਟ ਕਰਨੀ ਪਈ ਸੀ, ਕਿਉਂਕਿ ਮੇਰੇ ਡੈਡੀ ਚਾਹੁੰਦੇ ਸੀਗੇ ਕਿ ਮੈਂ ਮੈਡੀਕਲ ਕਰਾਂ, ਪਰ ਅਸੀਂ ਤਾਂ ਸ਼ੁਰੂ ਤੋਂ ਹੀ ਗਾਉਣ ਵਜਾਉਣ ਦੇ ਸ਼ੌਕੀਨ ਸੀ, ਤੇ ਮੇਰੇ ਤਾਂ ਸ਼ੁਰੂ ਤੋਂ ਦਿਮਾਗ ਦੇ ਵਿੱਚ ਇਹ ਸੀ ਵੀ ਨਾ ਜੀ ਮੈਂ ਤੇ ਮਿਊਜ਼ਿਕ ਹੀ ਕਰਨਾ ਆ। ਸੋ ਮਿਊਜ਼ਿਕ ਹੁਣ ਪਿੰਡਾਂ ਦੇ ਵਿੱਚ ਕਿਸੇ ਨੇ ਸੁਣਿਆ ਵੀ ਨਹੀਂ ਸੀ ਵੀ ਮਿਊਜ਼ਿਕ ਦਾ ਸਬਜੈਕਟ ਵੀ ਹੁੰਦਾ ਆ, ਪਰ ਮੈਨੂੰ ਸੀ ਵੀ ਨਹੀਂ ਮੈਂ ਮਿਊਜ਼ਿਕ ਹੀ ਕਰਨਾ। ਸੋ ਇਹਦੇ ਲਈ ਮੇਰੀ ਤੇ ਮੇਰੇ ਡੈਡੀ ਦੀ ਤਕਰਾਰ ਹੋਈ ਉੱਥੇ, ਫਿਰ ਮੈਂ ਅੜ ਗਈ ਵੀ ਨਹੀਂ ਮੈਂ ਕਰਨਾ ਤਾਂ ਮੈਂ ਮਿਊਜ਼ਿਕ ਹੀ ਕਰਨਾ, ਬਾਕੀ ਜੋ ਵੀ ਹੋਊਗਾ ਉਹ ਮੇਰੀ ਰਿਸਪੋਨਸੀਬਿਲਿਟੀ, ਮੇਰੀ ਮੇਰੀ ਚੋਇਸ ਆ ਤੇ ਮੈਂ ਤੁਹਾਨੂੰ ਕੁਛ ਨਹੀਂ ਕਹੂੰਗੀ। ਸੋ ਮੈਨੂੰ ਯਾਦ ਆ ਵੀ ਮੈਨੂੰ ਡੈਡੀ ਤੋਂ ਬਹੁਤ, ਅਸੀਂ ਬੋਲੇ ਨਹੀਂ ਸੀ ਕਈ ਦਿਨ ਮੈਂ ਤੇ ਡੈਡੀ ਆਪਸ ਦੇ ਵਿੱਚ, ਔਰ ਫਿਰ ਮੈਂ 2 ਦਿਨ ਮੈਨੂੰ ਪਤਾ ਵੀ ਮੈਨੂੰ ਯਾਦ ਆ ਵੀ ਮੈਂ ਰੂਮ ਦੇ ਵਿੱਚ ਵੀ ਚਲ ਗਈ ਸੀ, ਬੰਦ ਕਰ ਲਿਆ ਸੀ ਵੀ ਨਾ ਮੈਂ ਤੇ ਮਿਊਜ਼ਿਕ ਹੀ ਲੈਣਾ। ਤੇ ਚਲੋ ਜੀ, ਮਾਪੇ ਹਮੇਸ਼ਾ ਹਾਰ ਹੀ ਜਾਂਦੇ ਹੁੰਦੇ ਬੱਚਿਆਂ ਦੀ ਜਿੱਦ ਅੱਗੇ, ਤੇ ਫਿਰ ਮਿਊਜ਼ਿਕ ਜਿਹੜਾ ਮੈਂ ਲਿਆ, ਪਰ ਮਿਊਜ਼ਿਕ ਦੇ ਵਿੱਚ ਵੀ ਉਹਨਾਂ ਨੂੰ ਇਹ ਸੀ ਵੀ ਨਾਲ ਇਕਨੋਮਿਕਸ ਤੇ ਜੋਗ੍ਰਾਫੀ ਲਾਉਂਗੀ ਤਾਂ ਤੈਨੂੰ ਮਿਊਜ਼ਿਕ ਦਾ ਸਬਜੈਕਟ ਲੈਣ ਦੇਣਾ, ਤੇ ਮੈਂ ਕਿਹਾ ਠੀਕ ਆ। ਫਿਰ ਉਹਦੇ ਲਈ ਕਿੰਨਾ ਘੁੰਮਣਾ ਪਿਆ, ਕਿਉਂਕਿ ਜਿਹੜੇ ਸਬਜੈਕਟ ਦੀ ਸਾਰੀ ਹੁੰਦੀ ਸੀ ਉਹ ਨਹੀਂ ਮਿਲਦੀ ਹੁੰਦੀ ਸੀ, ਫਿਰ ਮੈਨੂੰ ਮਿਊਜ਼ਿਕ ਇਕਨੋਮਿਕਸ ਤੇ ਜੋਗ੍ਰਾਫੀ ਦਾ ਸਬਜੈਕਟ ਨਾ ਮਿਲੇ, ਉਹਦੇ ਲਈ ਮੈਂ ਜਲੰਧਰ ਵੀ ਜਾ ਕੇ ਜਿਹੜੇ ਪੰਜਾਬੀ ਸੋਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਵੀ ਨਹੀਂ ਇਹ ਸੀਗੇ ਸਬਜੈਕਟ, ਨਾ ਹੀ ਇੱਧਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹ ਸਬਜੈਕਟਸ ਦਾ ਕੰਬੀਨੇਸ਼ਨ ਸੀਗਾ। ਸੋ ਫਿਰ ਮੇਰੇ ਸਬਜੈਕਟ ਸੀਗੇ ਜੀ ਮਿਊਜ਼ਿਕ ਇਕਨੋਮਿਕਸ ਤੇ ਪੰਜਾਬੀ ਇਲੈਕਟਿਵ। ਸੋ ਪੰਜਾਬੀ ਇਲੈਕਟਿਵ ਉਦੋਂ ਵੀ ਪੜ੍ਹਨ ਦਾ ਮੌਕਾ ਮਿਲਿਆ, ਪੰਜਾਬੀ ਵਧੀਆ ਲੱਗਦਾ। ਹੁਣ ਜ਼ਿੰਦਗੀ ਦੇ ਵਿੱਚ ਅੱਗੇ ਆ ਕੇ ਤੁਸੀਂ ਸੋਚੋ, ਕਈ ਵਾਰੀ ਤੁਹਾਨੂੰ ਕਈ ਗੱਲਾਂ ਤੇ ਰਿਗਰੈਟ ਵੀ ਕਰਦੇ ਆ, ਪਰ ਕੋਈ ਵੀ ਚੀਜ਼ ਜਿਹੜੀ ਹੁੰਦੀ ਆ ਪੜ੍ਹਾਈ ਦੇ ਮਾਮਲੇ ਚ, ਤੁਸੀਂ ਜੋ ਵੀ ਸਿੱਖਿਆ ਹੁੰਦਾ ਮੈਨੂੰ ਲੱਗਦਾ ਉਹ ਕਦੀ ਅਜਾਈ ਨਹੀਂ ਜਾਂਦੀ, ਉਹ ਜ਼ਿੰਦਗੀ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਤੁਹਾਡੇ ਕੰਮ ਆਉਂਦੀ ਹੈ, ਔਰ ਉਸ ਚੀਜ਼ ਨੂੰ ਮੈਂ ਅੱਜ ਵੀ ਇੰਜੋਏ ਕਰ ਰਹੀ ਹਾਂ। ਸੋ ਜੋ ਵੀ ਉਦੋਂ ਡਿਸੀਜ਼ਨ ਲਿਆ ਸੀ ਬਹੁਤ ਵਧੀਆ ਸੀਗਾ, ਜੋ ਆਪਣੇ ਫੈਸਲੇ ਲਏ ਸੀਗੇ ਉਹਨਾਂ ਨੂੰ ਨਿਭਾਇਆ ਵੀ, ਉਸ ਮੁਕਾਮ ਤੱਕ ਲੈ ਕੇ ਗਈ ਉਸ ਸਬਜੈਕਟ ਨੂੰ, ਔਰ ਫਿਰ ਡੈਡੀ ਦੇ ਲਈ ਉਹ ਪ੍ਰਾਊਡ ਵਾਲੀ ਗੱਲ ਵੀ ਸੀ। ਮੈਨੂੰ ਯਾਦ ਆ ਜਦੋਂ ਮੈਂ ਆਪਣਾ ਥੀਸਿਸ ਕਰਕੇ ਉਹ ਬੁੱਕ ਡੈਡੀ ਦੇ ਹੱਥ 'ਚ ਫੜਾਈ ਸੀ, ਤੇ ਉਸ ਦਿਨ ਡੈਡੀ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਸੀਗੀਆਂ ਖੁਸ਼ੀ ਦੇ ਨਾਲ ਕਿ ਹਾਂ ਮੇਰੀ ਧੀ ਨੇ ਅੱਜ ਮੇਰੇ ਹੱਥ ਵਿੱਚ ਇਹ ਕਿਤਾਬ ਲਿਖ ਕੇ ਫੜਾਈ ਹੈ। ਸੋ ਗੱਲ ਇਹ ਡਿਟਰਮੀਨੇਸ਼ਨ ਦੀ ਹੁੰਦੀ ਹੈ, ਜੋ ਵੀ ਤੁਸੀਂ ਸੋਚਦੇ ਹੋ ਜੋ ਕਰਦੇ ਹੋ ਉਹਦੇ ਲਈ ਉਸ ਮੁਕਾਮ ਤੱਕ ਪਹੁੰਚਣਾ ਬੜਾ ਜ਼ਰੂਰੀ ਹੁੰਦਾ ਜੋ ਤੁਸੀਂ ਸੋਚਿਆ ਹੁੰਦਾ। ਕਿਸੇ ਵੀ ਚੀਜ਼ ਦਾ ਹੱਥ ਫੜੋ ਤੇ ਫਿਰ ਅੱਧ ਵਰਤੇ ਨਾ ਛੱਡੋ, ਜਾਂ ਇਸ ਪਾਰ ਤੇ ਜਾਂ ਉਸ ਪਾਰ। ਸੋ ਕਾਲਜ ਦੇ ਦਿਨਾਂ ਦੀਆਂ ਇਹੋ ਜਿਹੀਆਂ ਯਾਦਾਂ ਇਹੋ ਜਿਹੇ ਕਿਸੇ ਤੁਹਾਡੇ ਵੀ ਹੋਣਗੇ ਜ਼ਰੂਰ ਸਾਂਝੇ ਕਰੋ ਮੇਰੇ ਨਾਲ, ਮੈਂ ਆਪਣੀਆਂ ਗੱਲਾਂ ਨਹੀਂ ਤੇ ਸੁਣਾਈ ਜਾਣੀ ਆ ਤੁਹਾਨੂੰ ਤੇ ਨਾਲ ਸੁਣਾਈ ਜਾਣੇ ਆ ਸੋਹਣੇ ਸੋਹਣੇ ਜਿਹੇ ਗੀਤ। ਸੋ ਲਓ ਜੀ ਇੱਕ ਹੋਰ ਗੀਤ ਤੁਹਾਡੀ ਨਜ਼ਰ ਕਰਦੀ ਆ ਤੇ ਯਾਦ ਕਰਾਉਂਦੀ ਆ ਤੁਹਾਨੂੰ ਤੁਹਾਡੇ ਕਾਲਜ ਡੇਸ ਜੀ।
I can't believe that it's real. I can't believe that it's happening.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
Guru Pyareo, Waheguru Ji Ka Khalsa, Waheguru Ji Ki Fateh. Jivein ki aap sab sarote ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾ।
ਜੋ ਦਿਨ ਕਾਲਜ ਵਿੱਚ ਗੁਜ਼ਾਰੇ ਮੁੜ ਕੇ ਲੱਭਣੇ ਨਹੀਂ ਦੁਬਾਰੇ, ਜੋ ਦਿਨ ਕਾਲਜ ਵਿੱਚ ਗੁਜ਼ਾਰੇ ਮੁੜ ਕੇ ਲੱਭ ਕੜੀਆਂ ਸੱਜਣਾ ਨਾਲ ਬਤਾਈਆਂ ਹੁਣ ਜਦ ਲੱਗੀਆਂ ਭੈਣ ਜਦਾਈਆਂ ਕੜੀਆਂ ਸੱਜਣਾ ਨਾਲ ਬਤਾਈਆਂ ਮੈਂ ਤਾਂ ਜਾਣੀਆਂ ਨਹੀਂ ਭੁਲਾਈਆਂ ਮੈਂ ਤਾਂ ਜਾਣੀਆਂ ਨਹੀਂ ਭੁਲਾਈਆਂ ਫਿਰ ਦਿਲ ਲਾਉਣੇ ਔਖੇ ਨੇ ਜੋ ਦਿਨ ਕਾਲਜ ਵਿੱਚ ਗੁਜ਼ਾਰੇ ਮੋੜ ਲਿਆਉਣੇ ਔਖੇ ਨੇ ਜੋ ਦਿਨ ਕਾਲਜ ਵਿੱਚ ਗੁਜ਼ਾਰੇ ਮੋੜ ਲਿਆਉਣੇ
ਬਿਲਕੁਲ ਜੀ ਜੋ ਜੋ ਦਿਨ ਕਾਲਜ ਵਿੱਚ ਗੁਜ਼ਾਰੇ ਮੋੜ ਲਿਆਉਣੇ ਔਖੇ ਨੇ ਬਿਲਕੁਲ ਜੀ ਉਹ ਦਿਨ ਤੇ ਨਹੀਂ ਮੋੜ ਕੇ ਲਿਆ ਸਕਦੇ ਪਰ ਉਹ ਯਾਦਾਂ ਅਸੀਂ ਮੋੜ ਮੋੜ ਕੇ ਲਿਆ ਸਕਦੇ ਆ ਹੈਨਾ ਔਰ ਉਹਨਾਂ ਯਾਦਾਂ ਨੂੰ ਯਾਦ ਕਰਕੇ ਲੱਗਦਾ ਇੱਕ ਵਾਰੀ ਕਿ ਫਿਰ ਤੋਂ ਉਹ ਵਾਲੇ ਦਿਨ ਅਸੀਂ ਜੀ ਲਏ ਆ ਗੱਲ ਭਾਵੇਂ ਕਿਸੇ ਵੀ ਦੌਰ ਦੀ ਕਰੀਏ ਆਪਣੇ ਬਚਪਨ ਦੀ ਕਰੀਏ ਆਪਣੀਆਂ ਰੁੱਤਾਂ ਦੀ ਕਰੀਏ ਆਪਣੇ ਖਾਣ ਪੈਣ ਦੀ ਕਰੀਏ ਆਪਣੇ ਵੇਲਿਆਂ ਦੀ ਕਰੀਏ ਆਪਣੇ ਰਿਸ਼ਤਿਆਂ ਦੀ ਕਰੀਏ ਆਪਣੇ ਤਿਉਹਾਰਾਂ ਦੀ ਕਰੀਏ ਵਿਆਹ ਸ਼ਾਦੀਆਂ ਦੀ ਰੀਤੀ ਰਿਵਾਜ਼ਾਂ ਦੀ ਕਰੀਏ ਜਾਂ ਕਾਲਜ ਦੇ ਦਿਨਾਂ ਦੀ ਕਰੀਏ ਉਹਨਾਂ ਗੱਲਾਂ ਦੇ ਨਾਲ ਬਹੁਤ ਕੁਝ ਬੀਤਿਆ ਸਮਾਂ ਅਸੀਂ ਮੋੜ ਕੇ ਲੈ ਆਉਂਦੇ ਹਾਂ ਬੇਸ਼ੱਕ ਉਹਨਾਂ ਨੂੰ ਕੁਝ ਕੁ ਪਲ ਲਈ ਜੀਨੇ ਆ ਦੁਬਾਰਾ ਪਰ ਫਿਰ ਵੀ ਇੱਕ ਵਾਰੀ ਉਹ ਪਲ ਏਦਾਂ ਲੱਗਦਾ ਹੁੰਦਾ ਕਿ ਫਿਰ ਤੋਂ ਜੀਂਦੇ ਹੋ ਜਾਂਦੇ ਮੈਨੂੰ ਤਾਂ ਬਿਲਕੁਲ ਲੱਗਦਾ ਸੀ ਜਦੋਂ ਉਹ ਸਾਰੇ ਪਲ ਉਹ ਯਾਦਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੀ ਹਾਂ ਤੇ ਮੈਨੂੰ ਇੱਕ ਵਾਰੀ ਏਦਾਂ ਹੀ ਲੱਗਦਾ ਹੁੰਦਾ ਕਿ ਸਾਰਾ ਕੁਝ ਫਿਰ ਤੋਂ ਜਿਉਂਦਾ ਹੋ ਗਿਆ ਜਿਉਂਦਾ ਤਿਉਂ ਸੋ ਅੱਜ ਅਸੀਂ ਜਿਉਂਦੇ ਕਰ ਰਹੇ ਹਾਂ ਜੀ ਆਪਣੇ ਕਾਲਜ ਦੇ ਦਿਨ ਹੈਨਾ ਸੋ ਕਾਲਜ ਦੇ ਦਿਨ ਕਿਹੋ ਜਿਹੇ ਹੁੰਦੇ ਸੀਗੇ ਸੋ ਕਾਲਜ ਦੇ ਵਿੱਚ ਐਡਮਿਸ਼ਨ ਹੋ ਜਾਂਦਾ ਹੁੰਦਾ ਸੀਗਾ ਤੇ ਫਿਰ ਤੁਹਾਡੇ ਜਿਹੜੇ ਸਕੂਲ ਦੇ ਫਰੈਂਡ ਹੁੰਦੇ ਸੀਗੇ ਕਿਉਂਕਿ ਲਾਗੇ ਛਾਗੇ ਦੇ ਕਾਲਜ ਹੁੰਦੇ ਸੀ ਤੇ ਉਹ ਵੀ ਫਰੈਂਡ ਜਿਹੜੇ ਆ ਉਸ ਕਾਲਜ ਦੇ ਵਿੱਚ ਨਾਲ ਤੁਹਾਡੇ ਹੁੰਦੇ ਆ ਹਨਾ ਫਿਰ ਪਹਿਲਾ ਦਿਨ ਜਿਹੜਾ ਹੁੰਦਾ ਉਹ ਤੇ ਬੜਾ ਝੱਕਦੇ ਝੱਕਦੇ ਜੇ ਸਕੂਲ ਜਾਈਦਾ ਹੁੰਦਾ ਸੀ ਤੇ ਅੱਛਾ ਸੋਰੀ ਕਾਲਜ ਜਾਈਦਾ ਹੁੰਦਾ ਸੀ ਔਰ ਕਾਲਜਿਸ ਦੇ ਵਿੱਚ ਰੈਗਿੰਗ ਦਾ ਉਦੋਂ ਬੜਾ ਫੈਸ਼ਨ ਹੁੰਦਾ ਸੀਗਾ ਆਮ ਜਿਹੜੇ ਕਾਲਜ ਹੁੰਦੇ ਸੀ ਉਹਦੇ ਵਿੱਚ ਤਾਂ ਚਲੋ ਘੱਟ ਹੁੰਦਾ ਸੀ ਪਰ ਜਿਹੜੇ ਪ੍ਰੋਫੈਸ਼ਨਲ ਕਾਲਜਿਸ ਵਗੈਰਾ ਹੁੰਦੇ ਸੀਗੇ ਹਨਾ ਉਹਦੇ ਵਿੱਚ ਜਿਹੜੀ ਰੈਗਿੰਗ ਆ ਉਹ ਜ਼ਿਆਦਾ ਚੱਲਦੀ ਹੁੰਦੀ ਸੀ ਸੋ ਤੁਹਾਡੀ ਵੀ ਕਿਸੇ ਤਰ੍ਹਾਂ ਰੈਗਿੰਗ ਹੋਈ ਹੋਵੇ ਤੇ ਉਹਦਾ ਕਿੱਸਾ ਵੀ ਜਿਹੜਾ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰ ਸਕਦੇ ਹਾਂ ਅੱਛਾ ਤੇ ਨਵਾਂ ਜਿਹਾ ਮਾਹੌਲ ਹੁੰਦਾ ਸੀ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਪਹਿਲੇ ਦਿਨ ਜਾ ਕੇ ਤੇ ਕਿੱਥੇ ਬੈਠਣਾ ਆ ਕਿਹੜੇ ਪ੍ਰੋਫੈਸਰ ਹੋਣੇ ਆ ਕਿਉਂਕਿ ਟੀਚਰਸ ਤੋਂ ਤੁਸੀਂ ਪ੍ਰੋਫੈਸਰ ਦੇ ਲੈਕਚਰਾਰ ਤੇ ਆ ਜਾਂਦੇ ਆ ਔਰ ਪੜ੍ਹਾਉਣ ਦਾ ਤਰੀਕਾ ਅਲੱਗ ਹੁੰਦਾ ਹੈ ਬੈਠਣ ਦਾ ਤਰੀਕਾ ਅਲੱਗ ਹੁੰਦਾ ਉਹਨਾਂ ਕਲਾਸਿਸ ਦੇ ਵਿੱਚ ਅੱਛਾ ਵੀ ਅਪਰੋਕਸੀਜ਼ ਜਿਹੜੀਆਂ ਵੱਜਦੀਆਂ ਹੁੰਦੀਆਂ ਸੀਗੀਆਂ ਕਿੰਨੇ ਕਿੰਨੇ ਮਾਰੀਆਂ ਅਪਰੋਕਸੀਆਂ ਉਹ ਵੀ ਦੱਸ ਦਿਓ ਹੈ ਵੈਸੇ ਤੇ ਸਾਰਿਆਂ ਨੇ ਮਾਰੀਆਂ ਹੋਣੀਆਂ ਥੋੜੇ ਥੋੜੇ ਖਚਰੇ ਤੇ ਸਾਰੇ ਹੀ ਸੀ ਸੋ ਅਪਰੋਕਸੀਆਂ ਬਹੁਤ ਮਾਰਦੀਆਂ ਹੁੰਦੀਆਂ ਸੀ ਕਿਉਂਕਿ ਜੇ ਲੈਕਚਰ ਸ਼ਾਰਟ ਹੋ ਜਾਂਦੇ ਹੁੰਦੇ ਸੀ ਤੇ ਫਿਰ ਪੇਪਰਾਂ ਚ ਨੀ ਬੈਠਣ ਦਿੰਦੇ ਹੁੰਦੇ ਸੀਗੇ ਤੇ ਵਧੀਆ ਮਾਹੌਲ ਬਿਲਕੁਲ ਜੀ ਮੈਂ ਤੁਹਾਡੇ ਨਾਲ ਗੱਲਾਂ ਵੀ ਕਰ ਰਹੀ ਹਾਂ ਤੇ ਨਾਲ ਨਾਲ ਮੇਰੇ ਅੱਗੇ ਮੇਰਾ ਕਾਲਜ ਵੀ ਆ ਰਿਹਾ ਕਿਉਂਕਿ ਥੋੜਾ ਸਮਾਂ ਬੀਤ ਜਾਂਦਾ ਤੁਹਾਨੂੰ ਪਿੱਛੇ ਤੱਕ ਉਹ ਯਾਦਾਂ ਚ ਜਾ ਕੇ ਕੁਝ ਕੁ ਪਲ ਜਿਹੜੇ ਉਹ ਜਿਉਂਦੇ ਤਿਉਂ ਹੁੰਦੇ ਪਰ ਕੁਝ ਕੁ ਯਾਦਾਂ ਤੁਹਾਨੂੰ ਲੱਭਣੀਆਂ ਪੈਂਦੀਆਂ ਕਿ ਕਿਹੋ ਜਿਹੀਆਂ ਸੀ ਕੀ ਕਰਦੇ ਹੁੰਦੇ ਸੀ ਤੇ ਮੈਂ ਆਪਣੇ ਗ੍ਰੈਜੂਏਸ਼ਨ ਜਿੱਥੋਂ ਮੈਂ ਕੀਤੀ ਉਸ ਕਾਲਜ ਦੀ ਗੱਲ ਕਰਾਂ ਤੇ ਮੈਨੂੰ ਇੱਕ ਯਾਦ ਹੈ ਉੱਥੇ ਦੀ ਗੱਲ ਕਿ ਉੱਥੇ ਇੱਕ ਕੁਲਚਿਆਂ ਵਾਲਾ ਹੁੰਦਾ ਸੀਗਾ ਕੈਂਟੀਨ ਵੀ ਹੁੰਦੀ ਸੀ ਪਰ ਉਹ ਏਡੀ ਖਾਸ ਕੈਂਟੀਨ ਨਹੀਂ ਹੁੰਦੀ ਸੀ ਗਵਰਨਮੈਂਟ ਕਾਲਜ ਸੀ ਛੋਟਾ ਜਿਹਾ ਇਸ ਕਰਕੇ ਕੈਂਟੀਨ ਤਾਂ ਬਹੁਤ ਵਧੀਆ ਨਹੀਂ ਸੀ ਪਰ ਉੱਥੇ ਇੱਕ ਸੋਨੂ ਹੁੰਦਾ ਸੀਗਾ ਮੈਨੂੰ ਯਾਦ ਆ ਉਹ ਕੁਲਚਿਆਂ ਦਾ ਸਾਈਕਲ ਜਿਹਾ ਹੀ ਹੁੰਦਾ ਸੀ ਉਹਨੇ ਰੱਖਿਆ ਹੋਇਆ ਪਰ ਉਹਦੇ ਕੁਲਚੇ ਇੰਨੇ ਕੁ ਵਧੀਆ ਹੁੰਦੇ ਸੀ ਉਹ ਕੁਲਚਿਆਂ ਦੇ ਵਿੱਚ ਛੋਲੇ ਭਰ ਕੇ ਉਹ ਦਿੰਦਾ ਹੁੰਦਾ ਸੀਗਾ ਓਹੋ ਬਈ ਮਸ਼ਹੂਰ ਸੀ ਸਾਡੇ ਸਾਰੇ ਏਰੀਏ ਦੇ ਵਿੱਚ ਸੋਨੂੰ ਕੁਲਚਿਆਂ ਵਾਲਾ ਮਸ਼ਹੂਰ ਸੀਗਾ। ਜੇ ਕੋਈ ਸ਼ਾਇਦ ਮੈਨੂੰ ਰੇਡੀਓ ਤੇ ਸੁਣ ਵੀ ਰਿਹਾ ਹੋਊਗਾ ਮੇਰੇ ਇਲਾਕੇ ਵਾਲਾ, ਤੇ ਉਹ ਜ਼ਰੂਰ ਉਸ ਕਾਲਜ ਚ ਪੜਿਆ ਹੋਊਗਾ ਤੇ ਉਹਨੂੰ ਸੋਨੂੰ ਜਿਹੜਾ ਕੁਲਚਿਆਂ ਵਾਲਾ ਉਹ ਜ਼ਰੂਰ ਯਾਦ ਰਿਹਾ ਹੋਊਗਾ ਹੁਣ ਆ ਜੇ ਵੀ। ਸੋ ਬਿਲਕੁਲ ਜੀ, ਉਹਦੇ ਕੁਲਚੇ ਮੈਨੂੰ ਯਾਦ ਆਏ ਕਾਲਜ ਦੀ ਗੱਲ ਤੋਰੀ ਤੇ ਉਹਦੇ ਵਿੱਚੋਂ ਮਿਰਚਾਂ ਕਟਵਾ ਕੇ ਉੱਪਰੋਂ ਪਾ ਕੇ ਤੇ ਚਟਨੀ, ਹਾ 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 ਹਾ, ਉਹ ਵੀ ਉਹਦਾ ਵੱਖਰਾ ਹੀ ਸਵਾਦ ਹੁੰਦਾ ਸੀ। ਤੇ ਅੱਛਾ, ਕਾਲਜ ਦੇ ਵਿੱਚ ਇੱਕ ਜਿਹੜੀ ਹੋਰ ਚੀਜ਼ ਪਤਾ ਨੀ ਚੰਗੀ ਆ ਜਾਂ ਬੁਰੀ ਆ, ਤੁਹਾਨੂੰ ਵੀ ਯਾਦ ਹੋਣੀ ਸਾਰੇ ਉਹਨੂੰ, ਇੱਕ ਜਿਹੜੇ ਬੱਸਾਂ ਦੇ ਪਾਸ ਬਣਵਾਈ ਦੇ ਹੁੰਦੇ ਸੀਗੇ। ਓਹੋ, ਬੱਸਾਂ ਦੇ ਪਾਸ ਬਣਵਾ ਲੈਣੇ, ਪਰ ਬੱਸਾਂ ਵਾਲਿਆਂ ਨੇ ਬੱਸਾਂ ਕਿੱਥੇ ਰੋਕਣੀਆਂ। ਇਹ ਗੱਲ ਨਾ ਮੈਂ ਆਪਣੀ ਬੇਟੀ ਨੂੰ ਦੱਸ ਰਹੀ ਸੀਗੀ ਇੱਕ ਦਿਨ, ਕਿ ਸਾਡੇ ਏਦਾਂ ਹੁੰਦਾ ਸੀਗਾ ਵੀ ਜਦੋਂ ਬੱਸ ਪਈ ਅਸੀਂ ਖੜੇ ਹੋਣਾ ਪਹਿਲਾਂ ਤੇ ਕਾਲਜ ਜਾਣ ਲਈ, ਤੇ ਬੱਸਾਂ ਵਾਲਿਆਂ ਨੇ ਜਾ ਕੇ ਪ੍ਰਾਈਵੇਟ ਬੱਸ ਨੇ ਉਹ ਅੱਗੇ ਜਾ ਕੇ ਬੱਸ ਰੋਕਣੀ, ਅਸੀਂ ਵਿਚਾਰੀਆਂ ਨੇ ਦੌੜੇ ਦੌੜੇ ਪਿੱਛੇ ਤੱਕ ਪਹੁੰਚਣਾ, ਉਦੋਂ ਤੱਕ ਬੱਸ ਫੇਰ ਨਿਕਲ ਜਾਣੀ, ਫੇਰ ਖੜੇ ਹੋ ਕੇ ਡਿੱਕਣਾ। ਔਰ ਹੁਣ ਯਾਦ ਆਉਂਦਾ ਵੀ ਕਿੱਦਾਂ ਕਾਲਜ ਪਹੁੰਚਦੇ ਹੁੰਦੇ ਸੀਗੇ, ਕਿਸੇ ਵੀ ਬੱਸ ਵਾਲੇ ਨੂੰ ਕਿਤੇ ਹੀ ਘੱਟ ਤਰਸ ਆਉਂਦਾ ਸੀ, ਕਿਤੇ ਫਿਰ ਜਦੋਂ ਰੋਡਵੇਜ ਦੀ ਬੱਸ ਆਉਣੀ ਤੇ ਫਿਰ ਉਹਦੇ ਵਿੱਚ ਜਾਣਾ। ਸਾਡੇ ਪਿੰਡ ਤੋਂ ਸਾਡਾ ਕਾਲਜ 8 ਕਿਲੋਮੀਟਰ ਤੇ ਸੀਗਾ, ਸੋ ਬੱਸ ਤੇ ਜਾਈਦਾ ਹੁੰਦਾ ਸੀਗਾ। ਸੋ ਅੱਛਾ, ਉਧਰੋਂ ਵੀ ਜਦੋਂ ਵਾਪਸ ਕਾਲਜ ਤੋਂ ਵੀ ਆਉਣਾ, ਪੂਰੀ ਕਾਲਜ ਦੀ ਉਹ ਮੰਡੀਰ ਉੱਥੇ ਖੜੀ ਹੋਣੀ, ਔਰ ਬੱਸਾਂ ਵਾਲਿਆਂ ਨੇ ਫੇਰ ਨੀ ਬੱਸ ਰੋਕਣੀ। ਔਰ ਕਈ ਵਾਰੀ ਹੁਣ ਯਾਦ ਆਉਂਦਾ ਤੇ ਇੰਨੀਆਂ ਸਰਦੀਆਂ ਹੁੰਦੀਆਂ ਸੀ ਤੇ ਠੁਰ ਠੁਰ ਕਰਦੇ ਖੜੇ ਰਹੀਦਾ ਸੀ, ਔਰ ਗਰਮੀਆਂ ਦੇ ਵਿੱਚ ਅੱਤ ਦੀ ਗਰਮੀ, ਉਹ ਧੁੱਪ ਤੇ ਉੱਥੇ ਚਾਰ ਕੁ ਕਿਤਾਬਾਂ ਲਾ ਕੇ ਗਲ ਦੇ ਨਾਲ ਤੇ ਉੱਥੇ ਖੜੇ ਰਹਿਣਾ, ਬੱਸਾਂ ਦੀ ਉਡੀਕ ਕਰੀ ਜਾਣੀ। ਪਰ ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਜਾਂ ਉਹ ਤਜੁਰਬੇ ਹੁੰਦੇ ਸੀ, ਤੁਹਾਨੂੰ ਕਿਤੇ ਨਾ ਕਿਤੇ ਘੜਦੇ ਸੀ, ਹੈ ਨਾ। ਇਸ ਕਰਕੇ ਸਾਨੂੰ ਕਿਸੇ ਵੀ, ਅਸੀਂ ਦੇਸ਼ ਦੇ ਵਿੱਚ ਆ ਗਏ ਹਾਂ, ਆ ਕੇ ਇੱਥੇ ਕੋਈ ਸਾਨੂੰ ਸੰਘਰਸ਼ ਕਰਨਾ ਬਹੁਤਾ ਔਖਾ ਨਹੀਂ ਲੱਗਾ, ਹੈ ਨਾ। ਤੇ ਆਰਾਮ ਦੇ ਨਾਲ ਅਸੀਂ ਆਪਣੀ ਸੈਟਿੰਗ ਕਰ ਲੈਂਦੇ ਹਾਂ, ਕਿਉਂਕਿ ਸਿਰਫ ਇੱਕ ਪੜ੍ਹਾਈ ਨਹੀਂ ਹੁੰਦੀ, ਉਹ ਕਿਤਾਬਾਂ ਦਾ ਪੜ੍ਹਿਆ ਜਿਹੜਾ ਹੁੰਦਾ ਉਹੀ ਜ਼ਿੰਦਗੀ ਚ ਕੰਮ ਨਹੀਂ ਆਉਂਦਾ, ਅਸਲੀ ਕੰਮ ਤੁਹਾਡੇ ਤਜਰਬੇ ਆਉਂਦੇ ਆ, ਹਨਾ। ਉਹ ਡਿਗਰੀ ਨਹੀਂ ਹੁੰਦੀ ਸਿਰਫ ਜਿਹੜੀ ਤੁਹਾਡੇ ਹੱਥ ਆਉਂਦੀ ਆ ਉਹ ਪੜ੍ਹਾਈ ਕਰਕੇ, ਬਲਕਿ ਉਹ ਡਿਗਰੀ ਕਰਦੇ ਕਰਦੇ ਕਿਹੜੇ ਤਜਰਬੇ ਤੁਸੀਂ ਕੀਤੇ ਹੋਏ ਆ, ਕਿਹੜੇ ਕਿਹੜੇ ਸਮਿਆਂ ਹਾਲਾਤਾਂ ਚ ਤੁਸੀਂ ਲੰਘੇ ਹੋਏ ਆ, ਉਹਦੀ ਵੀ ਇੱਕ ਡਿਗਰੀ ਜਿਹੜੀ ਉਹ ਦਿਸਦੀ ਨਹੀਂ ਪਰ ਤੁਹਾਡੇ ਹੱਥ ਜ਼ਰੂਰ ਆ ਜਾਂਦੀ ਹੈ। ਕੀ ਕਹੋਗੇ ਇਸ ਬਾਰੇ ਦੇ ਵਿੱਚ? ਸੋ ਇਹ ਬੱਸਾਂ ਵਾਲਾ ਜਿਹੜਾ ਸੀਗਾ ਇਹ ਮੇਰੇ ਮਾਇੰਡ ਚ ਸੀਗਾ, ਔਰ ਤੁਹਾਨੂੰ ਵੀ ਜ਼ਰੂਰ ਤੁਹਾਡੇ ਨਾਲ ਵੀ ਹੋਇਆ ਹੋਣਾ, ਔਰ ਸਾਰਿਆਂ ਨੂੰ ਯਾਦ ਆਈ ਹੋਣੀ ਆ ਯਾਦ, ਜਿਹੜੀ ਅਸੀਂ ਕਾਲਜ ਜਾਣ ਵੇਲੇ ਬੱਸਾਂ ਪੜ੍ਹਦੇ ਹੁੰਦੇ ਸੀ, ਔਰ ਕਈਆਂ ਦੇ ਕੋਲ ਸਕੂਟੀਆਂ ਹੁੰਦੀਆਂ ਸੀ ਜਾਂ ਕਾਇਨੈਟਿਕ ਅਜੇ ਤੱਕ ਆਏ ਸੀਗੇ, ਔਰ ਉਸ ਤੋਂ ਬਾਅਦ ਮੁੰਡਿਆਂ ਨੂੰ ਬੁਲਟ ਤੇ ਬੜੇ ਸ਼ੌਂਕ ਹੁੰਦਾ ਸੀਗਾ, ਮੁੰਡਿਆਂ ਨੂੰ ਤਾਂ ਇਹ ਹੁੰਦਾ ਸੀ ਕਿ ਕਾਲਜ ਹੀ ਤਾਂ ਜਾਣਾ ਜੇ ਬੁਲਟ ਹੋਵੇ, ਪਰ ਹੁਣ ਦੱਸੋ ਹਰ ਘਰ ਦਾ ਭਈ ਕਿੱਥੋਂ ਬੁਲਟ ਲੈ ਕੇ ਦੇ ਦੇਵੇ, ਤੁਹਾਡੇ ਚੋਂ ਕਿੰਨੇ ਕਿੰਨੇ ਜਿੱਦਾਂ ਕੀਤੀਆਂ ਹੋਈਆਂ ਮੋਟਰਸਾਈਕਲ ਲੈਣ ਲਈ ਤੇ ਬੁਲਟ ਲੈਣ ਲਈ, ਉਹ ਵੀ ਤੁਸੀਂ ਮੈਨੂੰ ਲਿਖ ਕੇ ਭੇਜ ਸਕਦੇ ਹੋ। ਸੋ ਰਾਜਨਦੀਪ ਸਿੰਘ ਕੈਨਬਰਾ ਤੋਂ ਆ ਗਿਆ, ਸਤਿ ਸ਼੍ਰੀ ਅਕਾਲ ਬੁਲਾ ਰਿਹਾ ਜੀ, ਸਤਿ ਸ਼੍ਰੀ ਅਕਾਲ ਤੇ ਸਵਾਗਤ ਪ੍ਰੋਗਰਾਮ ਚ। ਤੇ ਜਗਤਾਰ ਭਾਜੀ ਨੇ ਆਪਣਾ ਇੱਕ ਮੈਨੂੰ ਜਿਹੜਾ ਕਿੱਸਾ ਆ ਜ਼ਿੰਦਗੀ ਦਾ ਉਹ ਭੇਜਿਆ, ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਬਹੁਤ ਮਜ਼ਾ ਆਉਂਦਾ ਭਾਜੀ ਤੁਹਾਡੇ ਕਿੱਸੇ ਮੈਨੂੰ ਪੜ੍ਹ ਕੇ ਤੇ ਸੁਣਾ ਕੇ। ਤੇ ਗੁਰਿੰਦਰ ਸਿੰਘ ਹੁਣਾਂ ਨੇ ਵੀ ਲਿਖਿਆ, ਕਹਿੰਦੇ ਕਾਲਜ ਦੀ ਗੱਲ ਕਰ ਰਹੇ ਹਾਂ ਤੇ ਦੁੱਖ ਦੀ ਰਗ ਤੇ ਹੱਥ ਰੱਖ ਦਿੱਤਾ ਹੈ ਨਾ। ਕਹਿੰਦੇ 10ਵੀਂ ਜਮਾਤ ਵਧੀਆ ਨੰਬਰ ਲੈ ਕੇ ਪਾਸ ਕੀਤੀ ਤੇ ਫਿਰ ਕਾਲਜ ਦਾ ਪ੍ਰੋਸਪੈਕਟ ਲੈਣ ਲਈ ਸਾਈਕਲ ਤੇ ਸਵਾਰ ਹੋ ਕੇ ਪਹੁੰਚ ਗਿਆ ਫਗਵਾੜੇ ਰਾਮਗੜੀਆ ਕਾਲਜ। ਜਦੋਂ ਪ੍ਰੋਸਪੈਕਟ ਲੈ ਕੇ ਬਾਹਰ ਆਇਆ ਤਾਂ ਸਾਈਕਲ ਗਾਇਬ। ਹਾਏ, ਆਹ ਤਾਂ ਬੜੀ ਮਾੜੀ ਹੋਈ ਤੁਹਾਡੇ ਨਾਲ। ਕਹਿੰਦੇ ਫਿਰ ਕੀ ਸੀ, ਘਰੋਂ ਜੁੱਤੀਆਂ ਤੇ ਡਰ ਦਾ ਭੂਆ ਦੇ ਪਿੰਡ ਤੁਰ ਕੇ ਪਹੁੰਚ ਗਿਆ। ਓ, ਇਹ ਗੱਲ 1992 ਦੀ ਹੈ, ਸੱਚੀ ਗੱਲ ਹੈ। ਕਹਿੰਦੇ ਫਿਰ ਕੀ ਸੀ, ਪਿੰਡ ਲੱਖਪੁਰ ਵਿਖੇ ਪਲੱਸ ਟੂ ਕਰਨ ਤੋਂ ਬਾਅਦ ਪਹੁੰਚ ਗਏ ਅਮਰੀਕਾ ਤੇ 1 ਜੁਲਾਈ ਨੂੰ 24 ਸਾਲ ਹੋ ਗਏ ਹਨ। ਬਿਲਕੁਲ ਜੀ, ਜ਼ਿੰਦਗੀ ਨੇ ਜਿੱਥੇ ਜਿੱਥੇ ਪਹੁੰਚਾਉਣਾ ਸਾਨੂੰ ਪਹੁੰਚਾ ਹੀ ਦਿੰਦੀ ਹੈ, ਹਨਾ। ਔਰ ਜਿੱਦਾਂ ਤੁਸੀਂ ਗੱਲ ਕੀਤੀ ਵੀ ਇੱਕ ਸਾਈਕਲ ਚੋਰੀ ਹੋ ਗਿਆ ਤੇ ਘਰਦਿਆਂ ਦੇ ਜੁੱਤੀਆਂ ਦੇ ਡਰੋਂ ਭੂਆ ਦੇ ਪਿੰਡ ਚਲੇ ਗਏ, ਵੀ ਪਤਾ ਸੀਗਾ ਵੀ ਹੁਣ ਇਹ ਜਾ ਕੇ ਗੱਲ ਕਿੱਦਾਂ ਕਰਾਂ, ਪਰ ਕਿੰਨੀ ਵਧੀਆ ਉਹ ਇੱਕ ਡਰ ਵੀ ਹੁੰਦਾ ਸੀਗਾ ਘਰਦਿਆਂ ਦਾ, ਔਰ ਇਹਨਾਂ ਚੀਜ਼ਾਂ ਦੀਆਂ ਇੱਜ਼ਤਾਂ ਵੀ ਹੁੰਦੀਆਂ ਸੀ। ਕੱਲ ਪਰਸੋਂ ਦੀ ਖਬਰ ਆ ਜੀ, ਇੱਕ ਮੁੰਡਾ ਪਬਜੀ ਖੇਡਦੇ ਖੇਡਦੇ ਨੇ 16 ਲੱਖ ਰੁਪਏ ਆਪਣੇ ਪਿਓ ਦੇ ਅਕਾਊਂਟ ਚੋਂ ਗਾਇਬ ਕਰ ਦਿੱਤੇ। ਸ਼ਾਇਦ ਤੁਹਾਨੂੰ ਸਾਰਿਆਂ ਨੇ ਸੁਣੀ ਹੋਵੇ, ਪਰ ਹੈਰਾਨ ਕਰ ਦੇਣ ਵਾਲੀ ਗੱਲ ਸੀਗੀ ਉਹ ਵੀ, ਇੱਕ 13 ਸਾਲ ਦਾ ਮੁੰਡਾ ਜਿਹੜਾ ਵੀਡੀਓ ਗੇਮ ਖੇਡਦਾ ਖੇਡਦਾ ਪਬਜੀ ਕੋਈ ਗੇਮ ਸੀ, 16 ਲੱਖ ਉਹਦੇ ਪਿਓ ਦੇ ਅਕਾਊਂਟ ਚੋਂ ਸਾਫ਼ ਹੋ ਗਏ ਪੈਸੇ। ਔਰ ਮੈਂ ਉਹ ਵੀਡੀਓ ਵੀ ਦੇਖ ਰਹੀ ਸੀ, ਔਰ ਉਹ ਮੁੰਡਾ ਬੜੇ ਕੋਨਫੀਡੈਂਸ ਨਾਲ ਆਪਣੇ ਪਿਓ ਦੇ ਸਾਹਮਣੇ ਬੈਠਾ ਹੋਇਆ ਸੀ, ਉਹਨੂੰ ਕੋਈ ਐ ਨਹੀਂ ਸੀਗਾ, ਪਿਓ ਦੀ ਬੋਡੀ ਲੈਂਗੁਏਜ ਐ ਨਹੀਂ ਲੱਗ ਰਿਹਾ ਸੀ ਭਈ ਬਹੁਤ ਜ਼ਿਆਦਾ ਦੁਖੀ ਹੋਵੇ ਔਰ ਡਰਿਆ ਹੋਵੇ। ਤੇ ਜਿੱਥੇ ਵੀ ਦੱਸ ਰਹੇ ਸੀ ਵੀ ਉਹਦੇ ਪਿਓ ਦੀ ਸਿਰਫ 1 ਕਿਡਨੀ ਆ ਤੇ ਮਾਂ ਨੂੰ ਵੀ ਡਿਪਰੈਸ਼ਨ ਆ ਤੇ ਹੋਰ ਹੁਣ ਉਹ ਡਿਪਰੈਸ਼ਨ ਕਿੱਡਾ ਅੱਗੇ ਤੱਕ ਜਾਣਾ ਵੀ 16 ਲੱਖ ਰੁਪਇਆ ਕਮਾਉਣਾ ਇੰਡੀਆ ਦੇ ਵਿੱਚ ਕੋਈ ਸੌਖੀ ਗੱਲ ਤੇ ਹੈ ਨੀ। ਪਰ ਗੱਲ ਇਹ ਆ ਜੀ, ਅੱਜ ਕੱਲ ਬੱਚੇ ਵੀ ਉਹ ਇੱਕੋ ਇੱਕ ਕੱਲੇ ਕੱਲੇ ਨਿਆਣੇ ਆ, ਤੇ ਉਪਰੋਂ ਉਹਨਾਂ ਨੂੰ ਮਾਂ ਪਿਓ ਨੂੰ ਵੀ ਇਹ ਡਰ ਹੁੰਦਾ ਵੀ ਕਿਤੇ ਕੁਛ ਕਰ ਨਾ ਲੈਣ, ਤੇ ਇਸ ਗੱਲੋਂ ਤਾਂ ਫਿਰ ਬਿਲਕੁਲ ਹੀ ਸਾਡੇ ਘਰਦਿਆਂ ਨੇ ਨੀ ਕਦੀ ਸੋਚਿਆ ਸੀਗਾ ਹਨਾ। ਔਰ ਸਹੀ ਗੱਲ ਆ, ਘਰਦਿਆਂ ਦੀਆਂ ਜੁੱਤੀਆਂ ਦਾ ਡਰ ਤਾਂ ਬਹੁਤ ਹੁੰਦਾ ਸੀ, ਪਰ ਉਹੀ ਗੱਲ ਉਹ ਜੁੱਤੀਆਂ ਦਾ ਡਰ ਅੱਜ ਕੁਝ ਬਣਾ ਗਿਆ। ਤੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਪਿੱਛੇ ਜਾਈ ਜਦੋਂ ਪ੍ਰੋਗਰਾਮ ਤੇ ਗੱਲ ਕੀਤੀ ਤੇ ਮੇਰੇ ਡੈਡੀ ਨਾਲ ਗੱਲ ਹੋਈ, ਤੇ ਡੈਡੀ ਮੈਨੂੰ ਕਹਿਣ ਲੱਗ ਗਏ ਵੀ ਤੂੰ ਸਾਨੂੰ ਚੰਗਾ ਬਦਨਾਮ ਕਰਦੀ ਆ ਰੇਡੀਓ ਤੇ, ਹਨਾ ਭਈ ਬਹੁਤ ਕੁੱਟਦੇ ਹੁੰਦੇ ਸੀਗੇ, ਜੁੱਤੀਆਂ ਪੈਂਦੀਆਂ ਸੀਗੀਆਂ। ਮੈਂ ਕਿਹਾ ਵੀ ਉਹ ਮੈਂ ਆਪਣੀ ਗੱਲ ਨੀ ਕਰਦੀ ਹੁੰਦੀ, ਉਹ ਤਾਂ ਜਨਰਲ ਗੱਲ ਹੁੰਦੀ ਆ ਵੀ ਸਾਰਿਆਂ ਦੇ ਪੈਂਦੀਆਂ ਸੀਗੀਆਂ। ਮੈਂ ਕਿਹਾ ਪਰ ਇਹ ਗੱਲ ਤਾਂ ਪੱਕੀ ਆ ਡੈਡੀ ਵੀ ਮੈਂ ਸਭ ਤੋਂ ਜਿਆਦਾ ਕੁੱਟ ਖਾਧੀ ਆ। ਤੇ ਉਹਨਾਂ ਨੇ ਮੈਨੂੰ ਅੱਗੇ ਇੱਕੋ ਗੱਲ ਕਹੀ ਤੇ ਕਹਿੰਦੇ ਤੂੰ ਇਹ ਦੱਸ ਵੀ ਸਾਰਿਆਂ ਤੋਂ ਜਿਆਦਾ ਪੜ੍ਹਿਆ ਕੌਣ ਆ ਫਿਰ, ਕਹਿੰਦੇ ਪੜ੍ਹ ਵੀ ਤਾਂ ਤੂੰ ਹੀ ਗਈ ਨਾ ਸਾਰਿਆਂ ਤੋਂ ਜ਼ਿਆਦਾ। ਤੇ ਉਸ ਗੱਲ ਨੇ ਮੇਰਾ ਮੂੰਹ ਬੰਦ ਕਰਵਾ ਦਿੱਤਾ ਤੇ ਮੈਨੂੰ ਆਂਸਰ ਮਿਲ ਗਿਆ ਕਿ ਸੱਚੀ ਮੁੱਚੀ ਜਿਹੜੀ ਮਾਂ ਪਿਓ ਦੀਆਂ ਗਾਲਾਂ ਹੁੰਦੀਆਂ ਘਿਓ ਦੁੱਧ ਦੀਆਂ ਨਾਲਾਂ ਹੀ ਹੁੰਦੀਆਂ। ਸੋ ਜਗਤਾਰ ਭਾਜੀ ਦਾ ਮੈਸੇਜ ਵੀ ਮੈਂ ਪੜ੍ਹਦੀ ਹਾਂ ਤੇ ਅਰਸ਼ਮਲ ਜੀ ਹੋਣਾ ਨੇ ਵੀ ਮੈਨੂੰ ਇੱਕ ਬਹੁਤ ਸੋਹਣੀ ਜਿਹੀਆਂ ਲਾਈਨਾਂ ਲਿਖ ਕੇ ਭੇਜੀਆਂ ਆ ਆਪਣੇ ਕਾਲਜ ਲਾਈਫ ਦੀਆਂ। ਤੇ ਨਰਿੰਦਰ ਰਾਠੌਰ ਹੁਣੀ ਵੀ ਆ ਗਏ, ਸਤਿ ਸ਼੍ਰੀ ਅਕਾਲ ਭੈਣ ਜੀ ਤੇ ਸਾਰੀ ਹਰਮਨ ਫੈਮਿਲੀ ਨੂੰ, ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਪੜ੍ਹਦੀ ਹਾਂ ਇਹ ਮੈਸੇਜਿਸ ਜਗਤਾਰ ਭਾਜੀ ਦੇ ਤੇ ਅਰਸ਼ ਮੱਲੀ ਦੇ ਇਸ ਗੀਤ ਤੋਂ ਬਾਅਦ ਇੱਕ ਗੀਤ ਸੁਣਦੇ ਹਾਂ ਤੇ ਚਲੋ ਜੀ ਗੁਆਚਦੇ ਹਾਂ ਆਪਣੇ ਕਾਲਜ ਦੇ ਦਿਨਾਂ ਦੇ ਵਿੱਚ ਇੱਕ ਵਾਰ ਫੇਰ ਤੋਂ, ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਸੁਣਾਉਂਦੀ ਹਾਂ ਜਗਤਾਰ ਭਾਜੀ ਦੀਆਂ ਕੁਝ ਯਾਦਾਂ ਤੇ ਅਰਸ਼ ਮੱਲੀ ਦੀਆਂ ਕੁਝ ਲਾਈਨਾਂ ਜੋ ਉਹਨਾਂ ਨੇ ਲਿਖ ਕੇ ਭੇਜੀਆਂ। ਸੋ ਬਹੁਤ ਬਹੁਤ ਸਵਾਗਤ ਤੁਹਾਡੇ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ, ਔਰ ਸੁਣਦੇ ਰਹੋ ਹਰਮਨ ਰੇਡੀਓ ਤੇ ਇਹ ਗੀਤ ਸਪੈਸ਼ਲ ਤੁਹਾਡੇ ਲਈ।
ਭਾਵੇਂ ਬਾਲ ਹੋ ਗਏ ਕੁਝ ਪਲਾਂ ਦੀਆਂ ਯਾਦਾਂ ਕਈ ਸਾਲ ਹੋ ਗਏ, ਕਾਲਿਆਂ ਤੋਂ ਚਿੱਟੇ ਭਾਵੇਂ ਬਾਲ ਹੋ ਗਏ ਕੁਝ ਪਲਾਂ ਦੀਆਂ ਯਾਦਾਂ ਕਈ ਸਾਲ ਹੋ ਗਏ, ਆਉਂਦੀ ਜਾਂਦੀ ਯਾਦ ਵਿੱਚ ਗੇਟ ਕਾਲਜ ਦਾ ਖੁੱਲਦਾ, ਮਿੰਨੀ ਬੱਸ ਵਾਲਾ ਸਫ਼ਰ ਨਹੀਂ ਉਹ ਖੁੱਲਦਾ, ਮਿੰਨੀ ਬੱਸ ਵਾਲਾ ਮਿੰਨੀ ਬੱਸ ਵਾਲਾ ਸਫ਼ਰ ਨਹੀਂ ਉਹ ਖੁੱਲਦਾ, ਮਿੰਨੀ ਬੱਸ ਵਾਲਾ ਸਫ਼ਰ ਨਹੀਂ ਉਹ ਖੁੱਲਦਾ, ਕਿੰਨੇ ਵਜੇ ਆਉਣੀ ਹੁੰਦਾ ਇੱਕੋ ਹੀ ਸਵਾਲ, ਹੁੰਦਾ ਇੱਕੋ ਹੀ ਸਵਾਲ, ਰੇਡ ਪੈ ਜੇ ਨਾ ਡਰੇ ਉਹ ਰਹਿੰਦਾ ਸੀ ਪੁਲਿਸ ਦਾ, ਮਿੰਨੀ ਬੱਸ ਵਾਲਾ ਸਫ਼ਰ ਨਹੀਂ ਉਹ ਖੁੱਲਦਾ, ਮਿੰਨੀ ਬੱਸ ਵਾਲਾ ਮਿੰਨੀ ਬੱਸ ਵਾਲਾ ਸਫ਼ਰ ਨਹੀਂ ਉਹ ਖੁੱਲਦਾ, ਮਿੰਨੀ ਬੱਸ ਵਾਲਾ ਸਫ਼ਰ ਨਹੀਂ ਉਹ ਖੁੱਲਦਾ, ਰੱਖਣਾ ਖਿਆਲੇ ਉਹਨੇ ਕਿਹੜੀ ਟਾਕੀ ਚੜਨਾ, ਬੱਸ ਭਰੀ ਖਾਲੀ ਉਹਦੇ ਨਾਲ ਪੈਣਾ ਖੜਨਾ, ਨਾਲ ਪੈਣਾ ਖੜਨਾ, ਨਾ ਪਤਾ ਨੀ ਸੀ ਉਹਦਾ ਨਾਂ ਦਿੱਤਾ ਤਾਈਓ ਫੁੱਲਦਾ, ਮਿੰਨੀ ਬੱਸ ਵਾਲਾ ਸਫ਼ਰ ਨਹੀਂ ਉਹ ਖੁੱਲਦਾ, ਮਿੰਨੀ ਬੱਸ ਵਾਲਾ ਮਿੰਨੀ ਬੱਸ ਵਾਲਾ ਸਫ਼ਰ ਨਹੀਂ ਉਹ ਖੁੱਲਦਾ, ਮਿੰਨੀ ਬੱਸ ਵਾਲਾ ਸਫ਼ਰ ਨਹੀਂ ਉਹ ਖੁੱਲਦਾ।
ਕੁਝ ਜ਼ਿੰਦਗੀ ਚ ਖਾਸ ਨੀ ਪੜਨ ਬਹਾਨੇ ਕੀਤੀ ਮੋਜੇ ਅਤੇ ਆਸ਼ਕੀ ਹੋ ਯਾਰੀ ਜਾਂਦਾ ਕੱਢ ਕੁਝ ਜ਼ਿੰਦਗੀ ਚ ਖਾਸ ਨੀ ਹੋ ਜ਼ਿੰਦਗੀ ਚ ਖਾਸ ਨੀ ਵਿਕ ਕੇ ਵੀ ਮਲਕੀ ਤੇ ਦੱਸ ਕੀ ਏ ਉਹਦੇ ਮੁੱਲ ਦਾ ਮਿੰਨੀ ਬੱਸ ਵਾਲਾ ਉਹ ਸਫ਼ਰ ਨਹੀਂ ਉਹ ਭੁੱਲਦਾ ਮਿੰਨੀ ਬੱਸ ਵਾਲਾ ਉਹ ਮਿੰਨੀ ਬੱਸ ਵਾਲਾ ਉਹ ਸਫ਼ਰ ਨਹੀਂ ਉਹ ਭੁੱਲਦਾ ਮਿੰਨੀ ਬੱਸ ਵਾਲਾ ਉਹ ਸਫ਼ਰ ਨਹੀਂ ਉਹ ਭੁੱਲਦਾ
ਲਓ ਜੀ ਮਿੰਨੀ ਬੱਸ ਵਾਲਾ ਉਹ ਸਫ਼ਰ ਨਹੀਂ ਉਹ ਭੁੱਲਦਾ ਬਿਲਕੁਲ ਜੀ ਪਰ ਮਿੰਨੀ ਬੱਸਾਂ ਵਾਲੇ ਚੜਾਉਂਦੇ ਕਿੱਥੇ ਹੁੰਦੇ ਸੀ ਪਾਸ ਵਾਲਿਆਂ ਨੂੰ ਤਾਂ ਪਹਿਲਾਂ ਕਹਿ ਲੈਣਾ ਪਾਸ ਵਾਲੇ ਨਾ ਬੈਠਣ ਪਾਸ ਵਾਲੇ ਨਾ ਬੈਠਣ ਪੇ ਦੱਸ ਪਾਸ ਵਾਲਿਆਂ ਨੇ ਹੁਣ ਪਾਸ ਬੱਸਾਂ ਦੀ ਬਣਾਏ ਆ ਹਨਾ ਉੱਡ ਕੇ ਚਲੇ ਜਾਣ ਤੇ ਲਓ ਜੀ ਮੈਂ ਜਗਤਾਰ ਭਾਜੀ ਦਾ ਮੈਸੇਜ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਬਹੁਤ ਹੀ ਵਧੀਆ ਮੈਸੇਜ ਆ ਤੁਹਾਨੂੰ ਹਾਸਾ ਵੀ ਆਉਣਾ ਸਾਰਿਆਂ ਨੂੰ ਔਰ ਆਪਣੇ ਕੋਡ ਵਰਡ ਵੀ ਸਾਰਿਆਂ ਨੂੰ ਯਾਦ ਆ ਜਾਣੇ ਵੀ ਕਿਹੜੇ ਕਿਹੜੇ ਰੱਖੇ ਹੁੰਦੇ ਸੀ ਸਭ ਨੇ ਕਹਿੰਦੇ ਸਤਿ ਸ੍ਰੀ ਅਕਾਲ ਸੁੱਖ ਸੁੱਖ ਤੁਹਾਡੇ ਨਾਲ ਇੱਕ ਘਟਨਾਕ੍ਰਮ ਸਾਂਝਾ ਕਰ ਰਿਹਾ ਹਾਸੇ ਠੱਠੇ ਜ਼ਿੰਦਗੀ ਦੇ ਰੇੜੀਆਂ ਲਾਉਣਾ ਨੇਤਰ ਭੋਜਨ ਕਰਨਾ ਕਹਿੰਦੇ ਅਸੀਂ ਕਾਨਵੈਂਟ ਸਕੂਲ ਚ ਪੜ੍ਹਾਉਂਦੇ ਸੀ ਆਮ ਜ਼ਿਆਦਾਤਰ ਕਾਨਵੈਂਟ ਸਕੂਲਾਂ ਚ ਲੇਡੀਜ਼ ਸਟਾਫ ਹੀ ਜਿਹੜਾ ਜ਼ਿਆਦਾ ਹੁੰਦਾ ਹੈ ਪੁਰਸ਼ ਸਟਾਫ ਬਸ ਮਜਬੂਰੀ ਬਸ ਹੀ ਰੱਖਦੇ ਨੇ ਸਾਡੇ ਵੀ ਕਹਿੰਦੇ ਇਹੀ ਹਾਲ ਸੀ ਅਸੀਂ ਚਾਰ ਕੁ ਜਣੇ ਹੁੰਦੇ ਸੀ ਬਾਕੀ ਲੇਡੀਜ਼ 35-36 ਹੁੰਦੀਆਂ ਸੀਗੀਆਂ ਨਾ ਤੇ ਗਾਲੜੀ ਕਹਿੰਦੇ ਅਸੀਂ ਚਾਰੇ ਪੰਜੇ ਬਹੁਤ ਹੁੰਦੇ ਸੀ ਅਸੀਂ ਗੱਲ ਕਰਨ ਦੇ ਕੋਡ ਵਰਡ ਬਣਾਏ ਹੋਏ ਸੀ ਜੇ ਕਿਸੇ ਲੇਡੀਜ਼ ਸਟਾਫ ਨਾਲ ਇਕੱਲਾ ਦਕੱਲਾ ਗੱਲਾਂ ਕਰਦੇ ਹੋਣਾ ਇੱਕ ਦੂਸਰੇ ਨਾਲ ਗੱਲ ਕਰਨੀ ਪੜਾਨਾ ਸਿਆ ਰੇੜੀ ਲਾਈ ਬੈਠਾ ਜੇ ਕਿਤੇ ਕੋਈ ਮਾਸਟਰ ਲੇਡੀਜ਼ ਸਟਾਫ ਰੂਮ ਚ ਗੇੜੀ ਮਾਰਨ ਚਲੇ ਜਾਣਾ ਤਾਂ ਦੂਸਰੇ ਨੇ ਕਹਿਣਾ ਨੇਤਰ ਭੋਜਨ ਕਰਨ ਗਿਆ ਹੈ ਠੀਕ ਹੈ ਜੀ ਤੇ ਕਹਿੰਦੇ ਜੇ 3-4 ਲੇਡੀਜ਼ ਸਟਾਫ ਨਾਲ ਇੱਕ ਮਾਸਟਰ ਬੈਠਾ ਗੱਪਾਂ ਮਾਰ ਰਿਹਾ ਤੇ ਕਹਿਣਾ ਧੜਾ ਧੜ ਸਮਾਨ ਵੇਚ ਰਿਹਾ ਹੈ ਕੋਈ ਬੁਰੀ ਭਾਵਨਾ ਨਾਲ ਨਹੀਂ ਸੀ ਕਹਿੰਦੇ ਵੈਸੇ ਹੀ ਫਨ ਦੇ ਤੌਰ ਤੇ ਹਾਂਜੀ ਹੱਸੀਆਂ ਖੇਡੀਆਂ ਤੇ ਕਹਿੰਦੇ ਸਾਡੇ ਚ ਇਹ ਡਾਇਲੋਗ ਆਮ ਜਿਹਾ ਹੋ ਗਿਆ ਦੂਸਰੇ ਸਟਾਫ ਨੇ ਸੋਚਣਾ ਇਹ ਕੀ ਰੇੜੀਆਂ ਲਾਉਣਾ ਨੇਤਰ ਭੋਜਨ ਧੜਾ ਧੜ ਸਮਾਨ ਵੇਚਣਾ ਪ੍ਰਿੰਸੀਪਲ ਮੈਡਮ ਨੇ ਲੌਂਚ ਚ ਤੁਰੇ ਆਉਂਦਿਆਂ ਸਾਡੇ ਮੇਲ ਸਾਇੰਸ ਟੀਚਰ ਨੂੰ ਪੁੱਛ ਲਿਆ ਤਰਸੇਮ ਸਿੰਘ ਜਗਤਾਰ ਸਿੰਘ ਕਿੱਥੇ ਆ ਮੈਡਮ ਉਹ ਤਾਂ ਸਟਾਫ ਰੂਮ ਚ ਰੇੜੀ ਲਾਈ ਬੈਠਾ ਧੜਾ ਧੜ ਸਮਾਨ ਵੇਚੀ ਜਾ ਰਿਹਾ ਪ੍ਰਿੰਸੀਪਲ ਮੈਡਮ ਨੇ ਸਟਾਫ ਰੂਮ ਚ ਆ ਗਏ ਕਹਿੰਦੇ ਤੇ ਮੈਨੂੰ ਕਹਿੰਦੇ ਦਫ਼ਤਰ ਚ ਆ ਕੇ ਮਿਲੋ ਮੈਂ ਦਫ਼ਤਰ ਗਿਆ ਮੈਨੂੰ ਕਹਿੰਦੇ ਜਗਤਾਰ ਸਕੂਲ ਚ ਕੋਈ ਸਮਾਨ ਵੇਚਣਾ ਮਨਾ ਹੈ ਮੈਨੂੰ ਕੋਈ ਗੱਲ ਸਮਝ ਨਾ ਆਈ ਕਹਿੰਦੇ ਮੈਂ ਸੋਰੀ ਕਹਿ ਕੇ ਵਾਪਸ ਆ ਗਿਆ ਕਾਫੀ ਅਰਸਾ ਲੰਘ ਗਿਆ ਮੈਡਮ ਨੇ ਮੇਰੇ ਪਿੱਛੇ ਸੋਹੀਏ ਲਾ ਦਿੱਤੇ ਅਖੀਰ ਜਦ ਭੇਦ ਖੁੱਲਿਆ ਕਿਸੇ ਸਟਾਫ ਨੇ ਮੈਡਮ ਨੂੰ ਅਸਲ ਗੱਲ ਦੱਸ ਦਿੱਤੀ ਤਾਂ ਮੈਡਮ ਨੇ ਸਟਾਫ ਦੀ ਮੀਟਿੰਗ ਬੁਲਾ ਲਈ ਤੇ ਕਿਹਾ ਸਕੂਲ ਚ ਜਿਹੜੇ ਸਟਾਫ ਰੇੜੀਆਂ ਲਾਉਂਦੇ ਨੇ ਤੇ ਧੜਾ ਧੜ ਸਮਾਨ ਵੇਚਦੇ ਨੇ ਜਾਂ ਨੇਤਰ ਭੋਜਨ ਕਰਦੇ ਨੇ ਉਹ ਬੰਦ ਕਰਨ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨੀ ਹੋਵੇਗਾ ਪੜ ਹੋ ਗਏ ਕਿ ਤੁਸੀਂ ਹੈ ਇਹਨਾਂ ਗੱਲਾਂ ਦੀ ਚਰਚਾ ਕਾਫੀ ਸਮਾਂ ਹੁੰਦੀ ਰਹੀ ਸਟਾਫ ਹੱਸਦਾ ਵੀ ਰਿਹਾ ਕਈ ਦਿਨ ਤੇ ਕਹਿੰਦੇ 5 ਸਾਲ ਪਹਿਲਾਂ ਪੰਜਾਬ ਗਿਆ ਤੇ ਪਤਾ ਲੱਗਾ ਮੈਡਮ ਪ੍ਰਿੰਸੀਪਲ ਸਿਹਤ ਜਾਪਦਾ ਨਹੀਂ ਤਾਂ ਮੈਡਮ ਨੂੰ ਮਿਲ ਗਿਆ ਦੁਆ ਸਲਾਮ ਤੋਂ ਬਾਅਦ ਮੈਨੂੰ ਕਹਿੰਦੇ ਜਗਤਾਰ ਰੇੜੀਆਂ ਅਜੇ ਵੀ ਲਾਉਣਾ ਹੈ ਵੇਚਦਾ ਸਮਾਨ ਧੜਾ ਧੜ ਕੇ ਹਟ ਗਿਆ ਤਾਂ ਮੈਂ ਵੀ ਹੱਸ ਕੇ ਕਿਹਾ ਮੈਡਮ ਹੁਣ ਹੋ ਕੇ ਜੋ ਦਮ ਨਹੀਂ ਰਿਹਾ ਠੀਕ ਆ ਕਹਿੰਦੇ ਬਹੁਤ ਹੱਸਣ ਪਈ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਭਾਜੀ ਬਹੁਤ ਹੀ ਪਿਆਰੀ ਜਿਹੀ ਯਾਦ ਔਰ ਇਹੋ ਜਿਹੀਆਂ ਯਾਦਾਂ ਸਾਂਝੀਆਂ ਕਰਨ ਲਈ ਸੱਚੀ ਗੱਲ ਹੈ ਕਿ ਤੁਸੀਂ ਆਪਣਿਆਂ ਦੇ ਵਿੱਚ ਹੀ ਕਰ ਸਕਦੇ ਹੋ ਸੋ ਇਹਦੇ ਲਈ ਤੁਹਾਡਾ ਧੰਨਵਾਦ ਕਰੂੰਗੀ ਕਿ ਤੁਸੀਂ ਸਾਨੂੰ ਇੰਨਾ ਆਪਣਾ ਮੰਨਿਆ ਕਿਉਂਕਿ ਕੁਝ ਕੁ ਯਾਦਾਂ ਬੜੀਆਂ ਪਰਸਨਲ ਜਿਹੀਆਂ ਹੁੰਦੀਆਂ ਹਨਾ ਔਰ ਉਹਦੇ ਉਹਨਾਂ ਨੂੰ ਸਾਂਝੇ ਕਰਨ ਦੇ ਲਈ ਕੁਝ ਜਿਗਰਾ ਵੀ ਚਾਹੀਦਾ ਹੁੰਦਾ ਔਰ ਪਰ ਬਹੁਤ ਸੋਹਣੀ ਯਾਦ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਔਰ ਇਹ ਕੋਡ ਵਰਡ ਦੀ ਜਿਹੜੀ ਗੱਲ ਕਰਾਂ ਤੇ ਭਾਜੀ ਤੁਹਾਡੇ ਦੱਸੇ ਕੋਈ ਨਾ ਦੱਸੇ ਪਰ ਹਰ ਕਿਸੇ ਦੇ ਕੋਡ ਵਰਡ ਜ਼ਰੂਰ ਹੁੰਦੇ ਸੀ ਮੈਨੂੰ ਲੱਗਦਾ ਵੀ ਜਿੰਨੇ ਵੀ ਸਾਡੇ ਲਿਸਨਰ ਚਾਹੇ ਸੁਣਾ ਰਹੇ ਆ ਚਾਹੇ ਮੈਂ ਗੱਲ ਕਰ ਰਹੀ ਹਾਂ ਸਭ ਦੇ ਕੋਡ ਵਰਡ ਆਪਣੇ ਆਪਣੇ ਹੁੰਦੇ ਸੀ ਉਹ ਉਮਰ ਦਾ ਦੌਰ ਹੀ ਇਹੋ ਜਿਹਾ ਹੁੰਦਾ ਇੱਕ ਹੈਨਾ ਪਰ ਗੱਲ ਇਹ ਆ ਕਿ ਉਹ ਸਮਾਂ ਵੀ ਸ਼ਾਇਦ ਹੁਣ ਨਹੀਂ ਰਿਹਾ ਹੁਣ ਕਿਸੇ ਨੂੰ ਕੋਡ ਵਰਡ ਚ ਗੱਲ ਕਰਨ ਦੀ ਜ਼ਰੂਰਤ ਹੀ ਨਹੀਂ ਰਹੀ ਕਿਉਂਕਿ ਉਹ ਜੋ ਸ਼ਰਮ ਲਿਹਾਜ਼ ਉਸ ਸਮੇਂ ਚ ਹੁੰਦੇ ਸੀ ਸ਼ਾਇਦ ਥੋੜੇ ਜਿਹੇ ਘੱਟ ਗਏ ਸ਼ਾਇਦ ਦੁਨੀਆ ਥੋੜੀ ਖੁੱਲੀ ਹੋ ਗਈ ਹੈ ਮੈਂ ਮਾੜੀ ਨਹੀਂ ਕਹੂੰਗੀ ਕਿ ਗਲਤ ਆ ਇਹ ਚੀਜ਼ ਇਹ ਵੀ ਦੌਰ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਆ ਪਰ ਉਹ ਜਿਹੜੀਆਂ ਸਾਡੀਆਂ ਤੁਸੀਂ ਹੱਸੀਆਂ ਖੇਡੀਆਂ ਕਹਿ ਲਓ ਜਾਂ ਜਿਹੜੇ ਉਹ ਖਚਰੇਪਨ ਹੁੰਦੇ ਸੀਗੇ ਹਨਾ ਉਹ ਜਿਹੜੇ ਦੇਖ ਕੇ ਵੀ ਨਾ ਦੇਖਣ ਦੀ ਇੱਕ ਜਿਹੜੀ ਸ਼ੋ ਕਰਨਾ ਪਈ ਨਹੀਂ ਹੈਨਾ ਦੇਖ ਕੇ ਵੀ ਨਾ ਦੇਖਣਾ ਜਾਂ ਸੁਣ ਕੇ ਵੀ ਅਣਸੁਣਾ ਕਰਨਾ ਸੋ ਉਹ ਚੀਜ਼ ਅੱਜ ਦੀ ਜਿਹੜੀ ਜਨਰੇਸ਼ਨ ਆ ਉਹਦੇ ਵਿੱਚ ਕਿਤੇ ਨਾ ਕਿਤੇ ਮਿਸਿੰਗ ਹੋਊਗੀ ਸੋ ਉਹਦੇ ਲਈ ਵੀ ਮੈਂ ਆਪਣੇ ਆਪ ਨੂੰ ਲੱਕੀ ਸਮਝਦੀ ਹਾਂ ਕਿ ਅਸੀਂ ਉਹ ਸਾਰਾ ਕੁਝ ਵੀ ਹੰਡਾਇਆ ਹੋਇਆ ਸੋ ਅਰਸ਼ ਮੱਲੀ ਨੇ ਵੀ ਬਹੁਤ ਸੋਹਣੀਆਂ ਲਾਈਨਾਂ ਜਿਹੜੀਆਂ ਲਿਖ ਕੇ ਭੇਜੀਆਂ ਆ ਬਾ ਕਮਾਲ ਲਿਖਦਾ ਹੈ ਅਰਸ਼ ਤੂੰ ਵੀ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ ਤੇ ਸਰਬਜੀਤ ਭਾਜੀ इमोशनल कर जांदा हुंदा हर बार मैनूं ते अज देखनी आ मैं। लगदा कोई रिश्ता सी रस्ते दे नाल, उस राह ते हुंदी सी सदा मस्त जई चाल, फुल दियां किनारियां ते फुल सी किनारियां ते दिलां नूं जो ठग दे, गाउंदे सी पंछी मैनूं सोहणे बड़े लगदे। हुण हो गईआं पढ़ाईआं, घर आवण तों बाद मैनूं महिंद्रा कॉलेज दे सफेदे ਆਉਣ ਯਾਦ। ਓ ਨਸ਼ਾ ਜਿਹਾ ਚੜਾਉਂਦੇ ਸੀ ਉਹ ਲੰਮੇ ਜਿਹੇ ਸਫੇਦੇ, ਠੰਡ ਜਿਹੀ ਪਾਉਂਦੇ ਸੀ ਉਹ ਲੰਮੇ ਜਿਹੇ ਸਫੇਦੇ ਸੀ, ਸਫੇਦਿਆਂ ਦੀ ਉਹ ਮਿੱਠੜੀ ਜਿਹੀ ਛਾਂ, ਲੱਗਦਾ ਆਪਦੀ ਚੇਤੇ ਮੈਨੂੰ ਤਾਂ, ਦ੍ਰਿਸ਼ ਵਾਰ ਵਾਰ ਵੇਖਣ ਲਈ ਕਰਾਂ ਫਰਿਆਦ, ਮੈਨੂੰ ਮਹਿੰਦਰਾ ਕਾਲਜ ਦੇ ਸਫੇਦੇ ਆਉਣ ਯਾਦ। ਵਾਹ, ਭੁੱਲਦੇ ਨਾ ਹਾਣੀ ਜਮਾਤੀ ਤੇ ਜਮਾਤਣਾ, ਚਲੋ ਪੀ ਕੇ ਆਈਏ ਚਾਹਾਂ, ਹੁਣ ਕਿੰਨੇ ਆਖਣਾ, ਉਹ ਪਾਰਕਾਂ ਚ ਮਹਿਫਿਲਾਂ ਤੇ ਵਿਸਰ ਗਏ ਚਾਹ, ਇਹ ਵਕਤ ਦਾ ਖੇਲ ਵੱਖੋ ਵੱਖ ਹੋ ਗਏ ਰਾਹ, ਯਾਰੋ ਸਦਾ ਯਾਰੋ ਰਹਿਣ ਸਦਾ ਖੁਸ਼, ਹੁਣ ਹੋਵਣ ਆਬਾਦ, ਮੈਨੂੰ ਮਹਿੰਦਰਾ ਕਾਲਜ ਦੇ ਸਫੇਦੇ ਆਉਣ ਯਾਦ। ਬਹੁਤ ਵਧੀਆ, ਬਹੁਤ ਵਧੀਆ, ਵਾਹ ਵਾਹ ਵਾਹ, ਬਹੁਤ ਸੋਹਣੀ, ਸਹੀ ਗੱਲ ਹੈ। ਸਿਰਫ ਯਾਦ ਸਫੇਦੇ ਨਹੀਂ ਆਉਂਦੇ, ਪਰ ਸਫੇਦਿਆਂ ਦੇ ਨਾਲ ਹੋਰ ਕਿੰਨਾ ਕੁਛ ਯਾਦ ਤੁਸੀਂ ਕਰਵਾ ਦਿੱਤਾ ਹੈ ਅਰਸ਼, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਤੁਹਾਨੂੰ ਸਾਰਿਆਂ ਨੂੰ ਵੀ ਯਾਦ ਆ ਗਏ ਹੋਣੇ ਜੀ ਆਪਣੇ ਉਹ ਕਾਲਜ ਦੇ ਰਸਤੇ, ਉਹ ਰਸਤਿਆਂ ਦੇ ਨਾਲ ਬਣੀਆਂ ਕਿਆਰੀਆਂ, ਉਹ ਸਹੀ ਗੱਲ ਆ, ਲੰਬੇ ਲੰਬੇ ਸਫੇਦੇ, ਔਰ ਉਹ ਕਾਲਜ ਦੀਆਂ ਮਸਤੀਆਂ, ਉਹ ਕਾਲਜ ਦੇ ਤੁਹਾਡੇ ਯਾਰ ਬੇਲੀ, ਹੈ ਨਾ, ਔਰ ਕਈਆਂ ਦੇ ਪਿਆਰ। ਸੋ ਜੋ ਕੁਛ ਵੀ ਯਾਦ ਆ ਰਿਹਾ ਜੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਜੋ ਜੇ ਕਰਨਾ ਚਾਹੋ ਤੇ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਜਾਂ ਫਿਰ ਐਟ ਹਰਮਨ ਰੇਡੀਓ ਤੇ ਟੈਲੀਗ੍ਰਾਮ ਰਾਹੀਂ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ 02-85-99-28-11। ਲਓ ਜੀ, ਪ੍ਰੋਗਰਾਮ ਦੇ ਅੱਧ ਵਾਟੇ ਪਹੁੰਚ ਚੁੱਕੇ ਹਾਂ, ਇੱਕ ਘੰਟਾ ਹੋ ਵੀ ਗਿਆ, ਔਰ ਮੈਨੂੰ ਲੱਗਦਾ ਅਜੇ ਤਾਂ ਮੈਂ ਸ਼ੁਰੂ ਕੀਤੀਆਂ ਗੱਲਾਂ, ਮੇਰੇ ਤੋਂ ਗੱਲਾਂ ਹੋਰ ਬਹੁਤ ਸਾਰੀਆਂ ਯਾਦਾਂ ਜੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਤਮ ਕਰਨੀਆਂ। ਜੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਯਾਦਾਂ ਨਾ ਖਤਮ ਹੋਈਆਂ ਤੇ ਅਗਲੇ ਹਫ਼ਤੇ ਵੀ ਅਸੀਂ ਇਹੀ ਕੰਟੀਨਿਊ ਕਰਾਂਗੇ, ਔਰ ਕਿਤੇ ਨਾ ਕਿਤੇ ਸੋਚ ਰਹੀ ਹਾਂ ਕਿ ਇਹੋ ਜਿਹੀ ਸਾਂਝ ਵੀ ਪਾਵਾਂ ਇੱਥੇ ਦੇ ਉਹਨਾਂ ਸਟੂਡੈਂਟਸ ਦੇ ਨਾਲ ਜਿਨ੍ਹਾਂ ਨੇ ਇੰਡੀਆ ਦੀ ਕਾਲਜ ਲਾਈਫ ਵੀ ਦੇਖੀ ਹੋਈ ਹੈ ਤੇ ਇੱਥੇ ਦੀ ਕਾਲਜ ਲਾਈਫ ਵੀ ਹੰਢਾਰ ਰਹੇ ਆ ਜਾਂ ਦੇਖੀ ਹੋਈ ਹੈ ਜਾਂ ਮਾਣੀ ਹੋਈ ਹੈ। ਸੋ ਕੀ ਸੀ ਫਰਕ ਉਸ ਕਾਲਜ ਲਾਈਫ ਦੇ ਵਿੱਚ ਤੇ ਇਸ ਕਾਲਜ ਲਾਈਫ ਦੇ ਵਿੱਚ? ਬਸ ਜਿੰਨਾ ਜ਼ਮੀਨ ਤੇ ਅਸਮਾਨ ਦਾ ਹੁੰਦਾ ਹੈ, ਇੰਨਾ ਕੀ ਫਰਕ ਹੋਣਾ, ਕੋਈ ਜ਼ਿਆਦਾ ਨਹੀਂ ਹੋਣਾ। ਸੋ ਉਹਦੇ ਤੇ ਵੀ ਗੱਲਬਾਤ ਕਰਾਂਗੇ। ਨਰਿੰਦਰ ਰਾਠੌਰ ਹੁਣਾਂ ਦਾ ਮੈਸੇਜ ਆ ਗਿਆ ਸੀ, ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਸਾਰੀ ਹਰਮਨ ਪਰਿਵਾਰ ਨੂੰ ਬਹੁਤ ਬਹੁਤ ਸ਼ੁਕਰੀਆ। ਔਰ ਹਰਜਿੰਦਰ ਘੁੰਮਣ ਅੰਕਲ ਵੀ ਆ ਗਏ ਪ੍ਰੋਗਰਾਮ ਦੇ ਵਿੱਚ, ਕਹਿੰਦੇ ਤਿੰਨ ਰੂਪ ਨਹੀਂ ਮਿਲਣੇ, ਮਾਂ ਪਿਓ ਤੇ ਜਵਾਨੀ, ਬੱਚਿਆਂ ਨੇ ਕਾਲਜ ਵਿੱਚ ਪੜ੍ਹਨਾ ਹੈ ਤੇ ਕਿਸੇ ਨੇ ਪੈਸੇ ਨਜਾਇਜ਼ ਨਹੀਂ ਰੱਖੇ ਤੇ ਨਾ ਹੀ ਖਰਚੇ। ਬਿਲਕੁਲ ਅੰਕਲ ਜੀ, ਤੇ ਉਸ ਤੋਂ ਬਾਅਦ ਗੁਰਿੰਦਰ ਸਿੰਘ ਹੁਣਾਂ ਨੇ ਕਿਹਾ ਕਿ ਲਖਪੁਰ ਚ ਸਕੂਲ ਵਿੱਚ ਅਸੀਂ ਸਿਰਫ ਦੋ ਮੁੰਡੇ ਸਾਂ ਜੋ ਨਾਨ ਮੈਡੀਕਲ ਪੜ੍ਹਦੇ ਸਾਂ ਤੇ ਸਾਡੇ ਹਿਸਾਬ ਵਾਲੇ ਮਾਸਟਰ ਨੇ ਹਮੇਸ਼ਾ ਕਹਿਣਾ ਹੋਵੇ ਜੇਕਰ ਤੁਹਾਡੇ ਵਿੱਚੋਂ ਇੱਕ ਵੀ ਫੇਲ ਹੋ ਗਿਆ ਤੇ ਸਾਡਾ ਨਤੀਜਾ 50% ਰਹਿ ਜਾਣਾ, ਅਸੀਂ ਪਾਸ ਫੇਰ ਦੋਵੇਂ ਹੀ ਹੋ ਗਏ। ਸੋ ਵਧੀਆ ਜੀ, ਸਹੀ ਗੱਲ ਹੈ, ਮਾਸਟਰਾਂ ਟੀਚਰਾਂ ਦੇ ਸਿਰ ਦੇ ਉੱਤੇ ਵੀ ਜਿਹੜਾ ਰਿਜ਼ਲਟ ਦਾ ਉਹ ਇੱਕ ਡੰਡਾ ਰਹਿੰਦਾ ਹੁੰਦਾ ਸੀ। ਸੋ ਗੱਲਾਂ ਬਹੁਤ ਸਾਰੀਆਂ, ਤੁਸੀਂ ਵੀ ਯਾਦ ਕਰੋ, ਔਰ ਮੈਂ ਵੀ ਯਾਦ ਕਰਦੀ ਹਾਂ ਥੋੜੀਆਂ ਹੋਰ ਗਹਿਰਾਈ ਚ ਉਤਰ ਕੇ ਆਪਣੇ ਕਾਲਜ ਦੀਆਂ ਯਾਦਾਂ ਨੂੰ ਤੇ ਸਾਂਝਾ ਕਰਦੇ ਹਾਂ ਫਿਰ ਇਸ ਬ੍ਰੇਕ ਤੋਂ ਬਾਅਦ। ਸੋ ਮਿਲਦੀ ਹਾਂ ਜੀ ਤੁਹਾਨੂੰ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780809001। ਵੈਬਸਾਈਟ ਵਿਜ਼ਿਟ ਕਰੋ kularhospital.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਲੋ ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਆ ਮੈਂ ਸੁਖਪ੍ਰੀਤ, ਐਡੀਲੇਡ ਸਟੂਡੀਓ ਤੋਂ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਜੀ ਹਾਂ, ਤੁਹਾਡਾ ਆਪਣਾ ਪਰ ਰੇਡੀਓ ਨਹੀਂ ਜੀ, ਇਹ ਤੇ ਸਾਡਾ ਪਰਿਵਾਰ ਹੈ, ਹੈ ਨਾ। ਸੋ ਲਹਿਰਾਂ ਦਾ ਵੇਲਾ ਤੇ ਅੱਜ ਦਿਨ ਬੁੱਧਵਾਰ ਹੈ। ਸੋ ਬੁੱਧਵਾਰ ਦਾ ਦਿਨ ਪ੍ਰੋਗਰਾਮ ਲਹਿਰਾਂ ਹੁੰਦੀਆਂ ਜੀ ਯਾਦਾਂ ਦੇ ਨਾਮ। ਜ਼ਰੂਰ ਹਰ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਯਾਦ ਅਸੀਂ ਆਪਣੇ ਅਤੀਤ ਦੇ ਵਿੱਚੋਂ ਲੈ ਆਈਦੀ ਹੈ, ਉਹਨੂੰ ਉਧੇੜ ਲਈਦਾ ਹੈ ਤੇ ਫਿਰ ਬੈਠ ਕੇ ਬੁਣ ਲਈਦਾ ਹੈ ਇਕੱਠੇ, ਹੈ ਨਾ। ਵਿਹਲੀ ਨੂੰ ਮੈਨੂੰ ਕਿਹੜਾ ਕੋਈ ਕੰਮ ਹੈ। ਸੋ ਜ਼ਿੰਦਗੀ ਚ ਵਿਹਲੀਆਂ ਗੱਲਾਂ ਬਹੁਤ ਜ਼ਰੂਰੀ ਹੈ, ਇਸ ਕਰਕੇ ਮੈਂ ਕਹਿੰਦੀ ਹੁੰਦੀ ਹਾਂ ਕਿ ਵਿਹਲੀਆਂ ਗੱਲਾਂ ਨੂੰ ਜ਼ਿੰਦਗੀ ਦਾ ਜ਼ਰੂਰ ਹਿੱਸਾ ਬਣਾ ਕੇ ਰੱਖੀਏ, ਕਿਉਂਕਿ ਆਪਣੇ ਬਚਪਨ ਦੇ ਵਿੱਚ ਜੇ ਨਜ਼ਰ ਮਾਰ ਕੇ ਦੇਖੀਏ ਤੇ ਸਾਡੇ ਬਜ਼ੁਰਗਾਂ ਨੂੰ ਜਾਂ ਸਾਡੇ ਆਲੇ ਦੁਆਲੇ ਜਿਹੜੇ ਲੋਕ ਹੁੰਦੇ ਸੀ ਉਹ ਵਿਹਲੀਆਂ ਗੱਲਾਂ ਬਹੁਤ ਕਰਦੇ ਹੁੰਦੇ ਸੀ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵਿਹਲੀਆਂ ਗੱਲਾਂ ਦਾ ਇੱਕ ਅਹਿਮ ਰੋਲ ਹੁੰਦਾ ਸੀਗਾ। ਸਾਰੇ ਇੱਕ ਦੂਜੇ ਨੂੰ ਆਪਣੇ ਦਿਲ ਦੀ ਗੱਲ ਦੱਸ ਲੈਂਦੇ ਹੁੰਦੇ ਸੀ, ਕਾਫੀ ਯਾਨੀ ਹਰ ਕਿਸੇ ਨੂੰ ਨਹੀਂ ਵੀ ਤਾਂ, ਪਰ ਉਹਨਾਂ ਦੇ ਕੋਲ ਕੁਝ ਲੋਕ ਇਹੋ ਜਿਹੇ ਹੁੰਦੇ ਸੀ ਜਿਨ੍ਹਾਂ ਨਾਲ ਬੈਠ ਕੇ ਕਹਿੰਦੇ ਹੁੰਦੇ ਸੀ ਦਿਲ ਫਰੋਲਣਾ, ਵੀ ਚੱਲ ਤੇਰੇ ਨਾਲ ਬੈਠ ਕੇ ਮੈਂ ਦਿਲ ਫਰੋਲ ਲਿਆ, ਹਨਾ। ਔਰ ਉਹ ਚੀਜ਼ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਅੱਜ ਕੱਲ ਨਹੀਂ ਰਹੀ ਸਾਡੇ ਕੋਲ। ਬੇਸ਼ੱਕ ਫੇਸਬੁੱਕ ਤੇ ਪਤਾ ਨੀ ਕਿੰਨੇ ਕੁ ਫਰੈਂਡਸ ਆ, ਸਾਡੀ ਕੋਂਟੈਕਟ ਜਿਹੜੀ ਲਿਸਟ ਤੁਸੀਂ ਦੇਖ ਲਓ ਫੋਨ ਤੇ, ਕਿੰਨੇ ਕੁ ਉਹਦੇ ਚ ਤੁਹਾਡੇ ਕੋਂਟੈਕਟ ਨੰਬਰਸ ਹੋਣੇ ਆ, ਪਰ ਜਦੋਂ ਤੁਹਾਡੇ ਦਿਲ ਚ ਕੋਈ ਇਹੋ ਜਿਹੀ ਚੀਜ਼ ਹੁੰਦੀ ਜੇ ਤੁਸੀਂ ਕਿਸੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਨਾ, ਤੁਹਾਨੂੰ ਉਸ ਲਿਸਟ ਦੇ ਵਿੱਚੋਂ ਦੋ ਬੰਦੇ ਵੀ ਮਿਲ ਜਾਣ, ਇੱਕ ਬੰਦਾ ਵੀ ਮਿਲ ਜਾਵੇ ਤੇ ਤੁਸੀਂ ਖੁਸ਼ਕਿਸਮਤ ਹੋ। ਪਹਿਲਾਂ ਇਹ ਚੀਜ਼ ਨਹੀਂ ਹੁੰਦੀ ਸੀ। ਔਰ ਦੂਸਰੀ ਗੱਲ ਇਹ ਕਿ ਅਸੀਂ ਜੱਜਮੈਂਟਲ ਵੀ ਥੋੜੇ ਜ਼ਿਆਦਾ ਹੋ ਗਏ ਆ, ਸਾਨੂੰ ਹੋ ਵੀ ਗਏ ਆ, ਔਰ ਏਦਾਂ ਲੱਗਦਾ ਕਿ ਜੇ ਕਿਸੇ ਨੂੰ ਦੱਸਾਂ ਕਿ ਉਹ ਪਤਾ ਨੀ ਕਿੱਦਾਂ ਬਣਾ ਕੇ ਗੱਲ ਕਰੂਗਾ ਜਾਂ ਸਾਡੇ ਬਾਰੇ ਕੀ ਸੋਚੂਗਾ, ਔਰ ਬਿਲਕੁਲ ਮਾਹੌਲ ਵੀ ਇਹੋ ਜਿਹਾ ਹੀ ਆ। ਪਰ ਜੇ ਪਿੱਛੇ ਜਾ ਕੇ ਦੇਖੀਏ ਤਾਂ ਇਹੋ ਜਿਹੀ ਚੀਜ਼ ਨਹੀਂ ਸੀ। ਹਰ ਕੋਈ ਆਰਾਮ ਦੇ ਨਾਲ ਇੱਕ ਦੂਜੇ ਨੂੰ ਆਪਣੀ ਗੱਲ ਦੱਸ ਦਿੰਦਾ ਹੁੰਦਾ ਸੀ ਤੇ ਦੂਸਰਾ ਸੁਣ ਵੀ ਦਿੰਦਾ ਹੁੰਦਾ ਸੀ, ਤੇ ਸੁਣ ਕੇ ਵੀ ਕਿਸੇ ਨੇ ਕੀ ਕਹਿਣਾ ਹੁੰਦਾ ਸੀ, ਚੱਲ ਛੱਡ ਹਾਊ ਪਰੇ ਮਿੱਟੀ ਪਾ ਅੱਗੇ ਤੁਰ, ਇਹ ਗੱਲਾਂ ਹੁੰਦੀਆਂ ਸੀਗੀਆਂ। ਪਰ ਆਪਣਾ ਦਿਲ ਕਿਸੇ ਨਾਲ ਹਲਕਾ ਕਰਕੇ ਦਿਲ ਹਲਕਾ ਹੋ ਜਾਂਦਾ ਸੀ, ਨਾ ਕੋਈ ਸਟ੍ਰੈਸ ਸੀ ਨਾ ਕੋਈ ਡਿਪਰੈਸ਼ਨ ਸੀ, ਔਰ ਹਰ ਕੋਈ ਦੁੱਖ ਤਕਲੀਫ਼ ਉਦੋਂ ਵੀ ਸੀਗੀ, ਅੱਜ ਤੋਂ ਸ਼ਾਇਦ ਜ਼ਿਆਦਾ ਹੀ ਹੁੰਦੇ ਹੋਣਗੇ, ਪਰ ਫਿਰ ਵੀ ਇਨਸਾਨ ਥੋੜ੍ਹਾ ਜਿਹਾ ਹਲਕਾ ਸੀ, ਜ਼ਿੰਦਗੀ ਥੋੜ੍ਹੀ ਹਲਕੀ ਫੁਲਕੀ ਸੀ, ਸਾਦੀ ਸੀ ਹੁਣ ਨਾਲੋਂ। ਹੁਣ ਬੇਸ਼ੱਕ ਸੁੱਖ ਸੁਵਿਧਾਵਾਂ ਜ਼ਿਆਦਾ, ਪਰ ਫਿਰ ਵੀ ਕਿਤੇ ਨਾ ਕਿਤੇ ਬੋਝ ਜਿਹਾ ਦਿਲ ਤੇ ਬਣਿਆ ਰਹਿੰਦਾ, ਕਿਉਂਕਿ ਦਿਲ ਹਲਕਾ ਕਰਨ ਲਈ ਕੋਈ ਨਹੀਂ ਰੱਬਦਾ। ਸੋ ਕੋਈ ਗੱਲ ਨਹੀਂ ਜੀ, ਦਿਲ ਅਸੀਂ ਹਲਕਾ ਕਰ ਲੈਂਦੇ ਹੁੰਦੇ ਬੁੱਧਵਾਰ ਨੂੰ, ਮੈਂ ਤੇ ਪੂਰੀ ਹਲਕੀ ਫੁਲਕੀ ਹੋ ਜਾਂਦੀ ਹੁੰਦੀ ਹਾਂ ਗੱਲਾਂ ਬਾਤਾਂ ਕਰਕੇ ਤੁਹਾਡੇ ਸਾਰਿਆਂ ਦੇ ਨਾਲ। ਸੋ ਇਸੇ ਲਈ ਕਹਿੰਦੀ ਹੁੰਦੀ ਹਾਂ ਕਿ ਸਾਡਾ ਪਰਿਵਾਰ ਹੈ ਜੀ ਰੇਡੀਓ ਨਹੀਂ ਹੈ, ਅਸੀਂ ਆਪਣੇ ਦਿਲ ਦੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਕਰ ਲੈਂਦੇ ਹਾਂ। ਔਰ ਪ੍ਰੋਗਰਾਮ ਦੇ ਵਿੱਚ ਯਾਦਾਂ ਔਰ ਤੁਹਾਡੇ ਮੈਸੇਜ ਸਾਰਿਆਂ ਦੇ ਪਹੁੰਚ ਰਹੇ ਆ, ਬਹੁਤ ਬਹੁਤ ਸ਼ੁਕਰੀਆ। ਔਰ ਹਰਜਿੰਦਰ ਘੁੰਮਣ ਅੰਕਲ ਹੁਣਾਂ ਨੇ ਵੀ ਮੈਸੇਜ ਕੀਤਾ, ਕਹਿੰਦੇ ਜੀ ਵਿਦਿਆ ਵਿਦਾਊਟ ਕੇਸ ਨੋ ਨੌਲੇਜ ਵਿਦਾਊਟ, ਇੱਦਾਂ ਹੀ ਕਹਿੰਦੇ ਨੋ ਲਾਈਫ ਵਿਦਾਊਟ ਵਾਈਫ। ਬਿਲਕੁਲ ਜੀ, ਜ਼ਿੰਦਗੀ ਦੇ ਵਿੱਚ ਐਜੂਕੇਸ਼ਨ ਹੋਣੀ ਵੀ ਬੜੀ ਜ਼ਰੂਰੀ ਹੈ ਤੇ ਵਾਈਫ ਹੋਣੀ ਵੀ ਬੜੀ ਜ਼ਰੂਰੀ ਹੈ। ਮੈਨੂੰ ਲੱਗਦਾ ਆਂਟੀ ਲੱਗ ਗਈ ਬੈਠੇ ਆ, ਹੁਣ ਤੁਸੀਂ ਬਟਰਿੰਗ ਮਾਰੀ ਜਾਂਦੇ ਆ ਜੀ। ਪ੍ਰੋਗਰਾਮ ਦੇ ਵਿੱਚ ਲੈਂਦੇ ਹਾਂ ਜੀ ਇੱਕ ਕਾਲ ਤੇ ਦੇਖਦੇ ਹਾਂ ਕਿਹੜੀਆਂ ਯਾਦਾਂ ਅੱਗੇ ਅਸੀਂ ਸਾਂਝੀਆਂ ਕਰਦੇ ਹਾਂ। ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੀ ਹਾਲ ਆ ਵਰਿੰਦਰ?
ਹਾਂਜੀ ਹਾਂਜੀ,
ਸਤਿ ਸ਼੍ਰੀ ਅਕਾਲ ਵਰਿੰਦਰ, ਕੀ ਹਾਲ ਆ? ਬਹੁਤ ਬੜੇ ਦਿਨਾਂ ਬਾਅਦ ਯਾਦ ਆਈ ਅੱਜ ਸਾਡੀ ਹੈ ਕੀ ਹਾਲ ਚਾਲ ਹੈ ਇੰਗਲੈਂਡ ਤੋਂ ਨੇ ਔਰ ਬਹੁਤ ਪਿਆਰੇ ਜੇ ਸਾਡੇ ਪਰਿਵਾਰ ਦੇ ਹਿੱਸਾ ਆ ਇੱਕ ਸੋ ਵਰਿੰਦਰ ਕੀ ਹਾਲ ਚਾਲ ਹੈ ਇੰਗਲੈਂਡ ਦਾ ਅੱਜ ਕੱਲ ਤੇ ਚੰਗੀ ਠੀਕ ਹੋਣਾ ਮੌਸਮ ਠੰਡ ਤੇ ਨੀ ਹੋਣੀ ਤੇ ਚੰਗੀ ਗਰਮੀ ਤਾਂ ਮੈਨੂੰ ਲੱਗਦਾ ਇੰਗਲੈਂਡ ਚ ਕਦੀ ਵੀ ਨੀ ਪੈਂਦੀ ਹੈ ਨਾ
ਨਹੀਂ ਸਾਡੇ ਇਨਬਿਲਟੀ ਹੈ ਇੱਥੇ ਏਸੀ ਹੈ ਨਾ ਪਹਿਲਾਂ ਹੀ ਲੱਗੇ ਹੋਏ ਇੱਥੇ ਲੋੜ ਨਹੀਂ ਪੈਂਦੀ ਪੱਖੇ ਏਸੀ ਦੀ
ਠੀਕ ਹੈ ਲੋੜ ਹਾਂ ਨਾ ਚੰਗੀ ਗਰਮੀ ਤੇ ਨਾ ਚੰਗੀ ਠੰਡ ਅਸੀਂ ਤਾਂ ਆਪਣੇ ਆਨੰਦ ਚ ਰਹਿੰਦੇ ਅੰਦਰ ਉਸੇ ਟੈਂਪਰੇਚਰ ਚ
ਠੰਡ ਤਾਂ ਕਾਫੀ ਹੋ ਜਾਂਦੀ ਆ ਪਰ ਗਰਮੀ ਨਹੀਂ ਹੁੰਦੀ ਗਰਮੀ ਜੇ ਦੋ ਦਿਨ ਹੋਵੋ ਤਾਂ ਬੀਚ ਭਰੇ ਹੁੰਦੇ ਆ ਜਿੰਨੀ ਹੁੰਦੀ ਆ ਫਿਰ ਉਨਾ ਕੁ ਲੋਕੀ ਛੇਤੀ ਛੇਤੀ ਇੰਜੋਏ ਕਰ ਲੈਂਦੇ ਆ ਜਿਦਾਂ ਉਹ ਅੱਤਵਾਜੀ ਨੀ ਚੱਲਦੀ ਮੈਂ ਕਹਿੰਦਾ ਫਟਾਫਟ ਇਹਦਾ ਇੰਜੋਏ ਕਰ ਲਈ
ਓਦਾਂ
ਇੱਥੇ ਹੁੰਦੀ ਆ
ਸੁਵਿੰਦਰ ਪ੍ਰੋਗਰਾਮ ਚ ਗੱਲ ਕਰ ਰਹੇ ਹਾਂ ਅੱਜ ਅਸੀਂ ਕਾਲਜ ਦੀਆਂ ਯਾਦਾਂ ਦੀ ਸੋ ਕਾਲਜ ਦਾ ਕੋਈ ਵਾਕਿਆ ਯਾਦ ਆਇਆ ਇਹੋ ਜਿਹਾ ਜਿਹੜਾ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ
ਕਾਲਜ ਦਾ ਨਾ ਇੱਕ ਤਾਂ ਪਹਿਲਾਂ ਜਿਹੜੀ ਸਟਾਰਟਿੰਗ ਹੁੰਦੀ ਆ ਉਹ ਬਹੁਤ ਨਰਵਸ ਹੁੰਦੀ ਆ ਉਹ ਬਹੁਤ ਕਈ ਲੋਕੀ ਮੈਂ ਦੇਖਿਆ ਜਿੱਦਾਂ ਸਾਡੇ ਨਾਲ ਦੇ ਜੋ ਜਾਂਦੇ ਨਹੀਂ ਸੀ ਹੁੰਦੇ ਕਾਲਜ ਹੈ ਨਾ ਤੇ ਜਾਂ ਕਹਿਣਾ ਕਿ ਪਹਿਲਾਂ ਦੋ ਚਾਰ ਦਿਨ ਹਫ਼ਤਾ ਨਗਾ ਲਈਏ ਕਿ ਜਦੋਂ ਸਾਰਾ ਉਹ ਸੈਟਲ ਡਾਊਨ ਜਿਹਾ ਹੋ ਜਾਵੇ ਫਿਰ ਇੰਨਾ ਨਹੀਂ ਹੁੰਦਾ ਹਨਾ ਬੰਦੇ ਨੂੰ ਫੀਲ ਇਹੀ ਰੀਜ਼ਨ ਹੁੰਦਾ ਮੈਨੂੰ ਲੱਗਦਾ ਕਿ ਜਦੋਂ ਹਨਾ ਆਪਾਂ ਕਹੀਦਾ ਕਿ ਜਦੋਂ ਆਪਾਂ 10 ਪਲੱਸ 2 ਤੋਂ ਬਾਅਦ ਚ ਜੇ ਜਾਂਦੇ ਆ ਜਾਂ 10th ਕਰਕੇ ਜਾਂਦੇ ਆ ਤਾਂ ਆਪਾਂ ਇਹੀ ਕਹੀਦਾ ਆ ਕਿ ਮੇਰੇ ਨਾਲ ਦਾ ਕੋਈ ਹੋਵੇ ਕਲੀਗ ਤੇ ਮੈਨੂੰ ਉਹਦੇ ਨਾਲ ਥੋੜਾ ਜਿਹਾ ਕੰਫਰਟ ਮਿਲ ਜੂਗਾ
ਸਾਥ ਬਹੁਤ ਜ਼ਰੂਰੀ ਹੁੰਦਾ ਬਿਲਕੁਲ ਸਹੀ ਆ
ਤੇ ਉਹ ਜੇ ਹੋਵੇ ਫਿਰ ਤੁਹਾਨੂੰ ਏਦਾਂ ਹੁੰਦਾ ਕੱਲਾ ਇੱਕ ਹੁੰਦਾ 2-11 ਹੁੰਦੇ ਆ ਤੁਸੀਂ ਇੱਕ ਦੂਸਰੇ ਦੇ ਨਾਲ ਕਾਫੀ ਵਧੀਆ ਕੰਪਨੀ ਨਾਲ ਲੈ ਕੇ ਜਾਂਦੇ ਆ ਤਾਂ ਫਿਰ ਇੰਨਾ ਨੀ ਜਿਆਦਾ ਹੁੰਦਾ ਜੇ ਬੇਇੱਜ਼ਤੀ ਹੁੰਦੀ ਤਾਂ ਵੀ ਇਕੱਠਿਆਂ ਦੀ ਹੁੰਦੀ ਆ ਜੇ ਕੋਈ ਚੰਗੀ ਚੀਜ਼ ਹੁੰਦੀ ਆ ਤਾਂ ਵੀ ਇਕੱਠਿਆਂ ਦੀ ਹੋ ਜਾਂਦੀ ਆ
ਤਾਂ ਵੀ ਇਕੱਠਿਆਂ ਦੀ ਹੋ ਜਾਂਦੀ ਆ ਨਹੀਂ ਸਹੀ ਗੱਲ ਆ ਨਾਲ ਸਹਾਰਾ ਬਹੁਤ ਹੁੰਦਾ ਔਰ ਖਾਸ ਕਰਕੇ ਪਹਿਲਾਂ ਜਦੋਂ ਤੁਸੀਂ ਜਾਣਾ ਸ਼ੁਰੂ ਕਰਦੇ ਆ ਤੇ ਇਕੱਲਿਆਂ ਨੂੰ ਤਾਂ ਬੜਾ ਔਡ ਲੱਗਦਾ ਬਿਲਕੁਲ ਤੁਸੀਂ ਸਹੀ ਕਿਹਾ ਬੜਾ ਨਰਵਸ ਫੀਲ ਹੁੰਦਾ ਹੁੰਦਾ ਉਸ ਟਾਈਮ ਦੇ ਉੱਤੇ ਨਵੇਂ ਮਾਹੌਲ ਚ ਜਾਣਾ
ਕਿਉਂਕਿ ਜਦੋਂ ਆਪਾਂ ਛੋਟੇ ਹੁੰਦੇ ਸਕੂਲ ਸ਼ੁਰੂ ਕੀਤਾ ਸੀ ਉਦੋਂ ਬਾਹਲੀ ਸੁਰਤ ਨੀ ਹੁੰਦੀ ਜਾਂ ਕਿੱਦਾਂ ਉਦੋਂ ਆਈਆਂ ਗਈਆਂ ਕੋਈ ਬਾਹਲਾ ਫਰਕ ਨੀ ਹੁੰਦਾ ਪਰ ਜਦੋਂ ਫਿਰ ਵੱਡੇ ਹੋ ਕੇ ਸਕੂਲ ਕਾਲਜ ਵੱਲ ਨੂੰ ਮੂਵ ਕਰੀਦਾ ਆ ਉਦੋਂ ਫਿਰ ਬੰਦੇ ਨੂੰ ਆਪਣਾ ਬਹੁਤ ਕੌਨਸ਼ੀਅਸ ਲੱਗਦਾ ਆ ਬੰਦਾ ਕਹਿੰਦਾ ਕਿ ਦੂਸਰਾ ਮੈਨੂੰ ਕਿੱਦਾਂ ਜੱਜ ਕਰੂਗਾ ਕੀ ਫੀਲ ਕਰੂਗਾ ਮੇਰੇ ਬਾਰੇ ਓਪੀਨੀਅਨ ਕੀ ਬਣਾਊਗਾ ਏਦਾਂ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਬਣੀਆਂ ਹੁੰਦੀਆਂ ਦਿਮਾਗ ਦੇ ਵਿੱਚ ਤੇ ਤੁਹਾਨੂੰ ਉੱਥੇ ਦਾ ਐਂਟਰੈਂਸ ਨੀ ਪਤਾ ਹੁੰਦਾ ਬਿਹੇਵੀਅਰ ਨੀ ਪਤਾ ਹੁੰਦਾ ਟੀਚਰਸ ਕਿੱਦਾਂ ਦੇ ਹੁੰਦੇ ਆ ਤੇ ਰੈਗਿੰਗ ਕਿੰਨੀ ਕੁ ਹੋਣੀ ਆ ਉੱਥੇ ਦਾ ਇਨਵਾਇਰਮੈਂਟ ਕਿੱਦਾਂ ਦਾ ਆ ਸਟਰਕਚਰ ਕਿੱਦਾਂ ਦਾ ਆ ਟੋਇਲਟ ਕਿੱਧਰ ਆ ਤੁਹਾਨੂੰ ਹਰ ਚੀਜ਼ ਪੁੱਛ ਕੇ ਜਾਂ ਕਿਸੇ ਨੂੰ ਦੇਖ ਕੇ ਜੱਜ ਕਰਕੇ ਕਰ ਹੋਣੀ ਆ ਕੈਂਟੀਨ ਕਿੱਦਾਂ ਦੀ ਆ ਕੈਂਟੀਨ ਦੇ ਵਿੱਚ ਫੂਡ ਕਿੱਦਾਂ ਦਾ ਕਿਹੜਾ ਵਧੀਆ ਕਿਹੜਾ ਮਾੜਾ
ਸੋ ਬਿਲਕੁਲ ਵਰਿੰਦਰ ਉਹ ਫਰੈਸ਼ਰ ਪਾਰਟੀ ਤੋਂ ਲੈ ਕੇ ਇੱਕ ਫੇਅਰਵੈਲ ਪਾਰਟੀ ਤੱਕ ਜਦੋਂ ਤੁਸੀਂ ਆਉਂਦੇ ਆ ਉਹ ਫਰੈਸ਼ਰ ਪਾਰਟੀ ਦੇ ਵਿੱਚ ਤੁਸੀਂ ਕੁਝ ਹੋਰ ਹੁੰਦੇ ਔਰ ਜਦੋਂ ਤੁਹਾਨੂੰ ਫੇਅਰਵੈਲ ਦਿੱਤੀ ਜਾਂਦੀ ਆ ਤੇ ਤੁਸੀਂ ਕੁਝ ਹੋਰ ਹੁੰਦੇ ਆ ਸੋ ਜਿਹੜੇ 3 ਸਾਲ ਉਸ ਕਾਲਜ ਚ ਬਿਤਾਏ ਹੁੰਦੇ ਉਹਦੇ ਚ ਤੁਸੀਂ ਬਹੁਤ ਕੁਝ ਸਿੱਖ ਚੁੱਕੇ ਹੁੰਦੇ ਆ ਯਾਨੀ ਉਹ ਜੇ ਤੁਸੀਂ ਸਕੂਲ ਦੇ ਵਿੱਚ 10 ਸਾਲ ਬਿਤਾਏ ਤੇ ਉਸ ਕਾਲਜ ਚ 3 ਸਾਲ ਬਿਤਾਏ ਪਰ ਤੁਸੀਂ ਉਸ 3 ਸਾਲਾਂ ਦੇ ਵਿੱਚ ਕੁਛ ਤੋਂ ਕੁਛ ਹੋ ਜਾਂਦੇ ਕਿਉਂਕਿ ਸਿਰਫ ਪੜ੍ਹਾਈ ਨੀ ਹੁੰਦੀ ਜ਼ਿੰਦਗੀ ਦੇ ਹੋਰ ਬਹੁਤ ਸਾਰੇ ਤਜਰਬੇ ਜਿਹੜੇ ਤੁਸੀਂ ਕਾਲਜ ਦੇ ਵਿੱਚ ਸਿੱਖਦੇ ਆ ਉਹ ਹਮੇਸ਼ਾ ਨਾਲ ਰਹਿੰਦੇ ਆ ਨਹੀਂ
ਬਿਲਕੁਲ ਸਹੀ ਗੱਲ ਹੈ ਕਿ ਜਿਹੜੀ ਅਸਲ ਪੜ੍ਹਾਈ ਹੈ ਜਿਹੜੇ ਐਗਜ਼ਾਮ ਹੈ ਉਹ ਤਾਂ 30-40% ਹੀ ਤੁਹਾਨੂੰ ਨਿਖਾਰਦੇ ਆ ਪਰ ਜਿਹੜਾ ਬਾਕੀ ਕਲਚਰ ਐਕਟੀਵਿਟੀ ਸੋਸ਼ਲ ਐਕਟੀਵਿਟੀਜ਼ ਜਾਂ ਜਿਹੜੀਆਂ ਉੱਥੇ ਰਹਿਣ ਸਹਿਣ ਦੀਆਂ ਇੱਕ ਦੂਜੇ ਦੇ ਨਾਲ ਕਿੱਦਾਂ ਡੀਲ ਕਰਨਾ ਉਹ ਚੀਜ਼ਾਂ ਦਾ ਤੁਸੀਂ ਬਹੁਤ ਕੁਛ ਸਿੱਖਦੇ ਆ ਤਰਾ ਚੜਾ ਹੁੰਦੇ ਆ ਨਾ ਉਹਦੇ ਨਾਲ ਤੁਹਾਡੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਇੰਪੈਕਟ ਪੈਂਦਾ ਤੁਹਾਡੇ ਫਰੈਂਡ ਸਰਕਲ ਤੁਹਾਡਾ ਆਲਾ ਦੁਆਲਾ ਉਹਦੇ ਨਾਲ ਵਾਕਿਆ ਹੀ ਫਰਕ ਪੈਂਦਾ ਤੇ ਜੇ ਤਾਂ ਕੋਈ ਸਟੇਜ ਵੱਲ ਨੂੰ ਚਲਾ ਗਿਆ
ਤੁਹਾਡੀ ਪਰਸਨੈਲਿਟੀ ਨਿਖਰਦੀ ਆ
ਹਾਂਜੀ ਸਾਡੇ ਏਦਾਂ ਹੁੰਦਾ ਸੀ ਸਾਡੇ ਨਾ ਮੁੰਡੇ ਹੁੰਦੇ ਸੀਗੇ 4-5 ਜਣਿਆਂ ਦਾ ਗਰੁੱਪ ਉਹ ਤੁਹਾਨੂੰ ਪਤਾ ਕਿ ਪਹਿਲਾਂ ਜਿਹਦੀ ਕੋਈ ਕੁੜੀ ਚੱਲ ਜਾਵੇ ਸਿਸਟਰ ਚੱਲ ਜਾਵੇ ਬਾਹਰ ਨੂੰ ਤਾਂ ਉਹ ਹਨਾ ਮੁੰਡਾ ਪੜ੍ਹਦਾ ਹੋਣਾ ਚਾਹੀਦਾ ਆ ਉਹ ਭਾਵੇਂ 20 ਦਾ 22 ਦਾ 25 ਦਾ ਹੋ ਜਾਵੇ 28 ਦਾ ਹੋ ਜਾਵੇ ਉਹ ਤਾਂ ਵੀ ਲਿਜਾ ਸਕਦੀ ਆ ਨਾਲ ਉਹ ਫਿਰ ਏਦਾਂ ਹੁੰਦਾ ਸੀ, ਉਹਨਾਂ ਨੇ ਹੁੰਦੇ ਤਾਂ ਬੇਚਾਰੇ ਨਸ਼ੜੀ ਜਿਹੇ ਸੀ, ਪਰ ਉਹਨਾਂ ਨੇ ਤੁਰੇ ਫਿਰਨਾ ਹੈ ਨਾ ਏਦਾਂ ਸਾਰੀ ਦਿਹਾੜੀ, ਕਿਸੇ ਨੂੰ ਛੇੜ, ਕਿਸੇ ਨੂੰ ਕੁਛ ਕਰ, ਕਿਸੇ ਨਾਲ ਸ਼ਰਾਰਤ ਲੈ ਲੜ ਪਏ ਤੇ ਪੈਸੇ ਪੂਸੇ ਦੇ ਕੇ ਉਹ ਹਰ ਸਾਲ ਪੜ੍ਹੀ ਜਾਂਦੇ ਹੁੰਦੇ ਸੀ, ਭਾਵੇਂ ਪੜ੍ਹਦੇ ਸੇਮ ਕਲਾਸ ਚ ਸੀਗੇ ਹੈ ਨਾ, ਤੇ ਬਸ ਇਹ ਸੀਗੇ ਉਹ ਕੰਟੀਨਿਊ ਰਹਿੰਦੇ ਹੁੰਦੇ ਸੀ।
ਸਹੀ ਗੱਲ ਕਹੀ, ਉਸ ਟਾਈਮ ਦੇ ਵਿਚ ਜਦੋਂ ਮੈਂ ਗੱਲ ਕਰਾਂ ਹਨਾ, ਜਦੋਂ ਕਾਲਜ ਜਾਂਦੇ ਸੀ ਉਦੋਂ ਉਦੋਂ ਕੈਨੇਡਾ ਬੜੇ ਜਾਣੇ ਸ਼ੁਰੂ ਹੋਏ ਸੀਗੇ, ਕੁੜੀਆਂ ਦੇ ਜਿੱਦਾਂ ਵਿਆਹ ਹੁੰਦੇ ਸੀ ਤੇ ਕੁੜੀਆਂ ਕੈਨੇਡਾ ਚਲੇ ਜਾਂਦੀਆਂ ਸੀ, ਪਿੱਛੇ ਜਿਹੜੇ ਭਰਾ ਹੁੰਦੇ ਸੀ ਫਿਰ ਉਹ ਇਸੇ ਚੌੜ ਵਿਚ ਵੀ ਅਸੀਂ ਤਾਂ ਬਾਹਰ ਹੀ ਜਾਣਾ, ਫਿਰ ਕਾਲਜ ਤਾਂ ਬਸ ਅਸੀਂ ਚੱਕਰ ਮਾਰਨ ਹੀ ਆਉਣਾ ਆ, ਇਹ ਵੀ ਗੱਲ ਹੁੰਦੀ ਸੀ ਜੀ। ਬਿਲਕੁਲ ਸਹੀ ਗੱਲ ਆ, ਤੇ ਕਾਲਜ ਦੀਆਂ ਬਹੁਤ ਸਾਰੀਆਂ ਯਾਦਾਂ। ਅੱਛਾ ਤੁਸੀਂ ਕਾਲਜ ਸੱਚੀ ਗੱਲ ਆ, ਬਿਲਕੁਲ ਸਹੀ ਗੱਲ ਆ, ਉਹੀ ਮਤਾਂ ਦਿੰਦੇ ਹੁੰਦੇ ਤੇ ਸਾਡੇ ਤੇ ਵੀ ਤਾਂ ਉਹੀ ਗੱਲ ਆ ਵੀ ਅਸੀਂ ਉਹੀ ਮਤਾਂ ਦਿੰਦੇ ਆ ਹੁਣ ਤੇ, ਪੜ੍ਹ ਲਓ ਪੜ੍ਹ ਲਓ। ਔਰ ਸਹੀ ਗੱਲ ਆ, ਜਦੋਂ ਬੱਚਿਆਂ ਨੂੰ ਵੀ ਮਤਾਂ ਦਿੰਦੇ ਆ ਨਾ ਤੇ ਕਿਤੇ ਨਾ ਕਿਤੇ ਆਪਣੇ ਅੰਦਰ ਬੈਠਾ ਉਹ ਸ਼ੈਤਾਨ ਜਿਹੜਾ ਸ਼ੈਤਾਨੀਆਂ ਕਰਦਾ ਹੁੰਦਾ ਸੀਗਾ ਆਪਣੇ ਦਿਨਾਂ ਦੇ ਵਿੱਚ, ਉਹ ਤੁਹਾਨੂੰ ਕਹਿੰਦਾ ਹੁੰਦਾ ਵੀ ਅੱਛਾ ਆਪ ਕਿੰਨਾ ਕੁ ਪੜ੍ਹਦੇ ਹੁੰਦੇ ਸੀ। ਪਰ ਜ਼ਿੰਦਗੀ ਦੇ ਉਹੀ ਤਜਰਬੇ ਆ, ਜਦੋਂ ਅਸੀਂ ਉਦੋਂ ਜੋ ਸੀਗੇ ਉਹ ਹੁਣ ਨੀ ਹੈਗੇ, ਤੇ ਜੋ ਸਾਡੇ ਬੱਚੇ ਹੋਣਾ ਉਹਨਾਂ ਨੇ ਵੀ ਅੱਗੇ ਜਾ ਕੇ ਉਹ ਨੀ ਰਹਿਣਾ, ਇਹ ਹਿੰਮਤਾਂ ਉਹਨਾਂ ਨੇ ਅੱਗੇ ਦੇਣੀਆਂ, ਸੋ ਇਹ ਜ਼ਿੰਦਗੀ ਦਾ ਚੱਕਰ ਇਹਦੇ ਚੱਲਦਾ ਰਹਿਣਾ।
ਬਿਲਕੁਲ ਸਹੀ ਗੱਲ ਆ, ਜੇ ਇਸ ਚੱਕਰ ਨੂੰ ਸਮਝ ਜਾਵੇ, ਜੇ ਬੰਦਾ ਟਾਈਮ ਨੂੰ ਹਨਾ ਉਸ ਨੂੰ ਫੜ ਲਵੇ, ਉਸ ਟਾਈਮ ਨੂੰ ਸਾਂਭ ਲਵੇ, ਫਿਰ ਕਾਫੀ ਚੀਜ਼ਾਂ ਤੁਹਾਡੀ ਲਾਈਫ ਚ ਈਜ਼ੀ ਹੋਣ ਲੱਗ ਪੈਂਦੀਆਂ। ਜਿੱਦਾਂ ਉਹ ਕਹਿੰਦੇ ਆ ਕਿ ਇਫ ਯੂ ਲਿਵਿੰਗ ਈਜ਼ੀ ਲਾਈਫ, ਇਫ ਯੂ ਡੂਇੰਗ ਈਜ਼ੀ ਥਿੰਗਸ ਯੋਰ ਲਾਈਫ ਵਿਲ ਬੀ ਡਿਫੀਕਲਟ, ਬਟ ਇਫ ਯੂ ਡੂਇੰਗ ਡਿਫੀਕਲਟ ਥਿੰਗਸ ਯੋਰ ਲਾਈਫ ਵਿਲ ਬੀ ਈਜ਼ੀ।
ਨਿਕਲ ਜਾਓਗੇ ਪਰ ਉਹ ਤੁਹਾਡੇ ਲਈ ਦੂਰ ਤੱਕ ਜਾ ਕੇ ਸਹੀ ਸਾਬਤ ਨਹੀਂ ਹੋਣਾ, ਸੋ ਸ਼ਾਰਟਕੱਟ ਨਾ ਜ਼ਿੰਦਗੀ ਦੇ ਵਿੱਚ ਕਦੀ ਵੀ ਲਿਓ। ਸੋ ਬਿਲਕੁਲ ਜੀ, ਆਪਣੇ ਤੇ ਹਮੇਸ਼ਾ ਭਰੋਸਾ ਰੱਖੋ ਔਰ ਆਪਣੀ ਮਿਹਨਤ ਤੇ ਭਰੋਸਾ ਰੱਖੋ ਤੇ ਤੁਹਾਡੀ ਮੰਜ਼ਿਲ ਮਿਲੀ ਜਾਂਦੀ ਹੈ।
ਤੁਸੀਂ ਜਦੋਂ ਕਾਲਜ ਗਏ ਸੀ ਤੇ ਜਦੋਂ ਕਾਲਜ ਤੋਂ ਨਿਕਲੇ ਸੀ, ਤੁਹਾਡੇ ਵਿੱਚ ਇੱਕ ਬਿਗੇਸਟ ਚੇਂਜ ਕੀ ਹੋਇਆ ਸੀ?
ਬਿਗੇਸਟ ਚੇਂਜ, ਮੈਂ ਕਾਲਜ ਕਾਲਜ ਕਿਹੜਾ, ਕਿਉਂਕਿ ਮੈਂ ਕਈ ਕਾਲਜਸ ਚ, ਮੈਂ ਪਹਿਲਾਂ ਕਾਲਜ ਚ ਪੜ੍ਹੀ ਆ, ਉਸ ਤੋਂ ਬਾਅਦ ਮੈਂ ਪੋਸਟ ਗ੍ਰੈਜੂਏਸ਼ਨ ਹੋਰ ਕਾਲਜ ਤੋਂ ਕੀਤੀ ਆ, ਉਸ ਤੋਂ ਬਾਅਦ ਮੈਂ ਯੂਨੀਵਰਸਿਟੀ ਚ ਗਈ ਆ, ਸੋ ਉਹ ਕਹਿ ਲਓ ਕਿ 7-8 ਸਾਲ ਦਾ ਪ੍ਰੋਸੈਸ ਸੀ ਜਿਹੜਾ ਮੈਂ ਕਾਲਜ ਲਾਈਫ ਦਾ ਹੁੰਦਾ ਆ। ਬਹੁਤ ਜ਼ਿਆਦਾ ਚੇਂਜ ਦੇਖੀ ਮੈਂ ਆਪਣੇ ਆਪ ਵਿੱਚ, ਮੈਂ ਮੇਰੀ ਸਕੂਲਿੰਗ ਜਿਹੜੀ ਸੀਗੀ ਉਹ ਵੀ ਹੋਸਟਲ ਦੇ ਵਿੱਚ ਸੀਗੀ ਜ਼ਿਆਦਾਤਰ, ਪਰ ਇਹ ਜਿਹੜੇ 4-5 ਸਾਲ ਸੀਗੇ ਉਸ ਤੋਂ ਬਾਅਦ ਪਲੱਸ ਟੂ ਤੇ ਮੇਰਾ ਜਿਹੜਾ ਕਾਲਜ ਸੀ ਇਹ ਮੈਂ ਆਪਣੇ ਪਿੰਡ ਦੇ ਵਿੱਚ ਰਹਿ ਕੇ ਉੱਥੇ ਕੀਤੀ ਆ, ਉਸ ਤੋਂ ਬਾਅਦ ਫਿਰ ਹੋਸਟਲ ਲਾਈਫ ਚ ਨਿਕਲ ਗਈ। ਸੋ ਮੇਰੀ ਜ਼ਿੰਦਗੀ ਦੇ ਵਿੱਚ ਜੇ ਦੇਖਿਆ ਜਾਵੇ ਮੇਰੀ, ਮੈਂ ਆਪਣੀ ਪੂਰੀ ਲਾਈਫ ਦੇਖਾਂ ਤੇ ਮੈਂ ਆਪਣੇ ਪਿੰਡ ਨਾਲ ਬਿਲਕੁਲ ਬਹੁਤ ਘੱਟ ਜੁੜੀ ਸੀ, ਪਰ ਜੇ ਮੈਂ ਅੱਜ ਖੜੀ ਹੋ ਕੇ ਦੇਖਾਂ ਤੇ ਮੈਂ ਆਪਣੇ ਪਿੰਡ ਨਾਲ ਸਭ ਤੋਂ ਜ਼ਿਆਦਾ ਜੁੜੀ ਹੋਈ ਹਾਂ। ਮੈਨੂੰ ਲੱਗਦਾ ਕਿ ਮੈਂ ਇਮੋਸ਼ਨਲੀ ਵੀਕ ਹੋ ਕੇ ਜ਼ਿਆਦਾ ਸਟਰੋਂਗ ਹੋਈ ਹਾਂ, ਕਿਉਂਕਿ ਮੈਂ ਆਪਣਾ ਜਿਹੜਾ ਘਰ ਦਾ ਜਿਹੜਾ ਪਿਆਰ ਆ ਉਹ ਘੱਟ ਦੇਖਿਆ ਆ, ਪਰ ਉਹ ਚੀਜ਼ ਉਦੋਂ ਮੇਰੀ ਵੀਕਨੈਸ ਸੀ, ਪਰ ਉਹਨੇ ਮੈਨੂੰ ਓਨਾ ਹੀ ਜ਼ਿਆਦਾ ਜ਼ੋਰ ਦਿੱਤਾ ਮੇਰੇ ਪਿੰਡ ਦੇ ਨਾਲ ਮੇਰੀਆਂ ਯਾਦਾਂ ਦੇ ਵਿੱਚ। ਸੋ ਇਹ ਜਿਹੜੀ ਚੀਜ਼ ਕਿ ਮੈਂ ਕਿਹੜਾ ਮੇਰੇ ਚ ਡਿਫਰੈਂਸ ਸੀਗਾ, ਤੁਸੀਂ ਨਿਖਰਦੇ ਤਾਂ ਹੈ ਜੇ ਤੁਸੀਂ ਪਿੱਛੇ ਜਾ ਕੇ ਦੇਖੋ ਤਾਂ, ਮੇਰੇ ਚ ਕੋਨਫੀਡੈਂਸ ਬਹੁਤ ਬਿਲਡ ਹੋਇਆ, ਕਿਉਂਕਿ ਇੱਕ ਪਿੰਡ ਚੋਂ ਤੋਂ ਲੈ ਕੇ ਇੱਕ ਪੰਜਾਬ ਯੂਨੀਵਰਸਿਟੀ ਤੋਂ ਜਦੋਂ ਮੈਂ ਨਿਕਲੀ ਆ ਤੇ ਮੈਂ ਇੱਕ ਹੋਰ ਸੁੱਖ ਸੀ, ਨੋ ਡਾਊਟ ਮੇਰੇ ਚ ਕੋਨਫੀਡੈਂਸ ਬਹੁਤ ਜ਼ਿਆਦਾ ਸੀ, ਮੈਂ ਕਿਤੇ ਵੀ ਖੜੀ ਹੋ ਕੇ ਗੱਲ ਕਰ ਸਕਦੀ ਸੀ, ਮੈਂ ਕਿਤੇ ਵੀ ਬੋਲ ਸਕਦੀ ਸੀ, ਮੈਨੂੰ ਝਿਜਕ ਨਹੀਂ ਸੀ, ਮੇਰੇ ਕੋਲ ਲਫ਼ਜ਼ਾਂ ਦੀ ਕਮੀ ਨਹੀਂ ਸੀ, ਔਰ ਸੁਪਨਿਆਂ ਦੀ ਉਡਾਨ ਜਿਹੜੀ ਕਹਿਲਾ ਉਹ ਮੇਰੇ ਲਈ ਸੀ ਤੇ ਹਾਂ ਜ਼ਿੰਦਗੀ ਚ ਕੁਛ ਕਰਨਾ ਆ, ਔਰ ਜੋ ਸੋਚਿਆ ਮੇਰੇ ਖਿਆਲ ਚ ਕਾਫੀ ਹੱਦ ਤੱਕ ਉਹ ਨਿਭਾਇਆ ਵੀ ਮੈਂ ਕਹਿ ਸਕਦੀ ਹਾਂ। ਪਰ ਇਹ ਨਹੀਂ ਹੁੰਦਾ ਕਿ ਤੁਸੀਂ ਸਾਰਾ ਕੁਛ ਹੀ ਕਰ ਲਓ, ਹੁਣ ਤੈਨੂੰ ਤੁਹਾਨੂੰ ਪਤਾ ਮੇਰੀ ਕਲਾਸ ਚ ਮੈਂ ਕਹਿੰਦੀ ਹਾਂ ਕਿ ਸਤਿੰਦਰ ਸਰਤਾਜ ਵੀ ਹੁੰਦਾ ਸੀ ਜਿਹੜਾ, ਉਦੋਂ ਸਤਿੰਦਰ ਸਰਤਾਜ ਨੀ ਸਿਰਫ ਵਿੱਕੀ ਹੁੰਦਾ ਸੀ ਤੇ ਮੈਂ ਵੀ ਹੁੰਦੀ ਸੀ, ਪਰ ਜ਼ਿੰਦਗੀ ਦੇ ਵਿੱਚ ਉਹਦੀ ਉਡਾਨ ਕਿਤੇ ਹੋਰ ਗਈ, ਮੇਰੀ ਕਿਤੇ ਹੋਰ ਗਈ, ਪਰ ਕੁੱਲ ਮਿਲਾ ਕੇ ਆ ਕਿ ਖੁਸ਼ੀ ਜ਼ਿੰਦਗੀ ਤੋਂ ਜੋ ਸਿੱਖਿਆ ਉਹਦੇ ਚ ਮੈਂ ਬਹੁਤ ਖੁਸ਼ ਰਹੀ ਆ, ਔਰ ਸਿੱਖਦੀ ਰਹਿਣ ਦੀ ਹਮੇਸ਼ਾ ਖਵਾਹਿਸ਼ ਰਹੀ ਆ ਮੇਰੀ। ਪਤਾ ਨੀ ਮੈਂ ਤੁਹਾਡਾ ਜਵਾਬ ਦੇ ਸਕੀ ਆ ਠੀਕ ਨਹੀਂ,
ਨਹੀਂ ਕੋਈ ਗੱਲ ਨੀ, ਮੈਂ ਮੇਰਾ ਇਹ ਤੋਂ ਬਿਲਕੁਲ ਉਲਟ ਸੀਗਾ, ਮੈਂ ਜਿੱਦਾਂ ਦਾ ਸੰਗਾਊ ਜਿੱਦਾਂ ਦਾ ਸ਼ਰਮੀਲਾ ਜਿਹਾ ਗਿਆ ਸੀ ਮੈਨੂੰ ਲੱਗਦਾ ਓਦਾਂ ਦਾ ਹੀ ਵਾਪਸ ਆਇਆ ਸੀ।
ਹਾਂ ਇਹ ਤੁਹਾਡੀ ਨੇਚਰ ਹੁੰਦੀ ਆ ਨਾ, ਦੇਖ ਇਹ ਨੇਚਰ ਨੂੰ ਚੇਂਜ ਕਰਨਾ ਵੀ ਨੀ ਚਾਹੀਦਾ। ਮੈਂ ਸ਼ੁਰੂ ਤੋਂ ਹੀ ਸੰਗਾਊ ਨੀ ਸੀਗੀ, ਮੈਂ ਸ਼ੁਰੂ ਤੋਂ ਹੀ ਆਊਟਸਪੋਕਨ ਸੀਗੀ ਹੈ ਨਾ, ਤੇ ਮੈਨੂੰ ਲੱਗਦਾ ਹੁੰਦਾ ਇਹ ਬੜੀਆਂ ਪਿਆਰੀਆਂ ਚੀਜ਼ਾਂ ਰੱਬ ਨੇ ਭਰੀਆਂ। ਜਿੱਦਾਂ ਹਰ ਫਰੂਟ ਦਾ ਵੱਖਰਾ ਸਵਾਦ ਹੁੰਦਾ ਹੈ ਨਾ, ਸਾਰੇ ਮਿੱਠੇ ਹੁੰਦੇ ਆ ਪਰ ਸਵਾਦ ਵੱਖਰਾ ਵੱਖਰਾ ਹੁੰਦਾ, ਓਦਾਂ ਸਾਡੇ ਇਨਸਾਨਾਂ ਦੀ ਜਿਹੜੀ ਫਿਤਰਤ ਹੁੰਦੀ ਹੈ ਨਾ, ਜਿਹੜੀ ਨੇਚਰ ਹੁੰਦੀ ਆ, ਉਹ ਵੀ ਪਿਆਰੀ ਸਭ ਦੀ ਹੁੰਦੀ ਆ ਪਰ ਸਾਰਿਆਂ ਦੀ ਵੱਖਰੀ ਵੱਖਰੀ ਹੁੰਦੀ ਆ। ਸੋ ਸਾਡਾ ਪਿਆਰਾ ਜਿਹਾ ਵਰਿੰਦਰ ਸ਼ਰਮਾਊ ਸ਼ਰਮਾਕੜ ਜਿਹਾ ਸ਼ਰਮਾਊ ਜਿਹਾ, ਤੁਸੀਂ ਏਦਾਂ ਹੀ ਸੋਹਣੇ ਲੱਗਦੇ ਆ।
ਨਹੀਂ ਨਹੀਂ ਉਹ ਨੀ ਗੱਲ, ਕਿਉਂਕਿ ਮੈਂ ਹਨਾ ਹੁਣ ਵੀ ਨੋਟਿਸ ਕੀਤਾ ਕਿ ਜੇ ਮੈਂ ਕਿਸੇ ਨਾਲ ਮੇਰਾ ਹਮ ਉਮਰ ਆ ਮੇਰੇ ਉਹਦੇ ਨਾਲ ਵਿਚਾਰ ਮਿਲਦੇ ਆ, ਮੈਨੂੰ ਲੱਗਦਾ ਕਿ ਇਹ ਮੇਰੀ ਗੱਲ ਸਮਝ ਰਿਹਾ ਸੁਣ ਰਿਹਾ, ਆਫਟਰ ਦੋ ਤਿੰਨ ਮੀਟਿੰਗ ਤੋਂ ਬਾਅਦ ਚ ਅਸੀਂ ਨਾਰਮਲ ਹੋ ਜਾਈਦਾ। ਪਰ ਜੇ ਮੈਂ ਪਹਿਲੀ ਵਾਰੀ ਕਿਸੇ ਨੂੰ ਮਿਲਦਾ ਆ, ਅਗਲੇ ਦੀ ਇਹ ਓਪੀਨੀਅਨ ਹੁੰਦੀ ਆ ਕਿ ਇਹ ਆਕੜ ਵਾਲਾ ਬੰਦਾ ਆਇਆ ਜਾਂ ਇਹ ਈਗੋ ਕਹਿਣਾ ਚਾਹੀਦਾ ਜਾਂ ਫੁਕਰਾ ਜੋ ਵੀ ਹੈ ਨਾ, ਪਰ ਉਹਦੀ ਇਹ ਓਪੀਨੀਅਨ ਹੁੰਦੀ ਆ। ਪਰ ਜਦੋਂ ਦੋ ਤਿੰਨ ਵਾਰੀ ਮਿਲ ਲਈਦਾ ਆ ਤਾਂ ਫੇਰ ਉਹ ਕਹਿੰਦਾ ਨਹੀਂ ਨਹੀਂ ਇਹ ਬੰਦਾ ਠੀਕ ਹੀ ਆ, ਵੀ ਇੰਨਾ ਵੀ ਨੀ ਮਾੜਾ।
ਇਹ ਵਰਿੰਦਰ ਮੈਨੂੰ ਲੱਗਦਾ ਕਿ ਉਮਰ ਦੇ ਹਿਸਾਬ ਨਾਲ ਵੀ ਹੋ ਜਾਂਦਾ। ਜਦੋਂ ਅਸੀਂ ਕਾਲਜ ਵਿੱਚ ਪੜ੍ਹਦੇ ਹੁੰਦੇ ਉਦੋਂ ਕੋਈ ਹੋਰ ਚੀਜ਼ਾਂ ਹੁੰਦੀਆਂ, ਤੁਸੀਂ ਕਮਲੀਆਂ ਹੀ ਮਾਰਨੀਆਂ ਹੁੰਦੀਆਂ ਆ, ਪਰ ਜਿੱਦਾਂ ਜਿੱਦਾਂ ਤੁਸੀਂ ਉਮਰ ਦੇ ਦੌਰ ਚ ਅੱਗੇ ਨਿਕਲੀ ਜਾਂਦੇ ਆ, ਤੁਹਾਡੇ ਚ ਮੈਚਿਓਰਿਟੀ ਲੈਵਲ ਆਈ ਜਾਂਦਾ ਆ, ਫਿਰ ਤੁਹਾਨੂੰ ਲੱਗਦਾ ਵੀ ਕੋਈ ਮੀਨਿੰਗ, ਹਰ ਕਿਸੇ ਦੀ ਗੱਲ ਦਾ ਆਪਣਾ ਆਪਣਾ ਮੀਨਿੰਗ ਹੁੰਦਾ, ਕਿਸੇ ਲਈ ਮੀਨਿੰਗਫੁਲ ਗੱਲਾਂ ਕੁਝ ਹੋਰ ਹੁੰਦੀਆਂ, ਕਿਸੇ ਲਈ ਕੁਝ ਹੋਰ ਹੁੰਦੀਆਂ, ਫਿਰ ਤੁਸੀਂ ਆਪਣੇ ਅਕੋਰਡਿੰਗਲੀ ਤੁਹਾਡੀ ਮਤ ਦੇ ਅਕੋਰਡਿੰਗਲੀ ਜਿੱਦਾਂ ਦੀਆਂ ਤੁਹਾਨੂੰ ਚੀਜ਼ਾਂ ਪਸੰਦ ਆ ਗੱਲਾਂ ਪਸੰਦ ਆ ਓਦਾਂ ਦੇ ਲੋਕ ਲੱਭਣਾ ਸ਼ੁਰੂ ਕਰਦੇ ਨੇ, ਤੁਹਾਨੂੰ ਲੱਗਦਾ ਵੀ ਨਹੀਂ ਫਿਰ ਮੈਂ ਇਹਦੇ ਨਾਲ ਹੁਣ ਕੀ ਕਮਲੀਆਂ ਮਾਰੂੰਗਾ ਜਾਂ ਕੀ ਕਮਲੀਆਂ ਮਾਰੂੰਗੀ ਹਨਾ। ਸੋ ਫਿਰ ਜਿੱਥੇ ਤਾਂ ਤੁਹਾਡੀ ਮੱਤ ਮਿਲ ਜਾਂਦੀ ਆ ਉੱਥੇ ਤੁਸੀਂ ਕੰਫਰਟੇਬਲ ਹੋ ਜਾਂਦੇ, ਤੁਹਾਨੂੰ ਲੱਗਦਾ ਵੀ ਹਾਂ ਇਹ ਗੱਲ ਮੇਰੀ ਫੜ ਰਿਹਾ ਸਮਝ ਰਿਹਾ ਆ ਤੇ ਮੈਂ ਉਹਦੀ ਗੱਲ ਸਮਝ ਰਿਹਾ, ਕਿਤੇ ਫਿਰ ਗੱਲਾਂ ਸ਼ੁਰੂ ਹੋ ਜਾਂਦੀਆਂ, ਤੁਹਾਨੂੰ ਲੱਗਦਾ ਵੀ ਨਹੀਂ ਇਹ ਜ਼ਿਆਦਾ ਅੱਗੇ ਤੱਕ ਨਹੀਂ ਜਾਣੀ। ਔਰ ਮੈਨੂੰ ਲੱਗਦਾ ਇਹਦੇ ਚ ਜੇ ਕੋਈ ਤੁਹਾਨੂੰ ਹਾਈ ਹੈਡਡ ਸਮਝ ਵੀ ਰਿਹਾ ਤੇ ਕੋਈ ਚੱਕਰ ਨਹੀਂ ਹੈਨਾ, ਸਾਰਿਆਂ ਦੀ ਸਮਝ ਤੇ ਕੰਟਰੋਲ ਅਸੀਂ ਵੈਸੇ ਵੀ ਨਹੀਂ ਕਰ ਸਕਦੇ ਨਾ, ਇੱਕ ਹੀ ਇਨਸਾਨ ਹੁੰਦਾ ਵੇਖ ਉਹਨੂੰ ਹਰ ਕੋਈ ਆਪਣੀ ਆਪਣੀ ਤਰ੍ਹਾਂ ਦੇਖਦਾ। ਹਾਂ ਕੋਈ ਵੀ ਚੀਜ਼ ਆ ਉਹਨੂੰ ਅਸੀਂ ਸਾਰੇ ਇੱਕ ਤਰ੍ਹਾਂ ਦੇਖ ਨਹੀਂ ਸਕਦੇ, ਇੱਕ ਕੋਈ ਸੀਨ ਵੀ ਹੈਗਾ ਜੇ ਅਸੀਂ ਉਹਨੂੰ ਸਾਰੇ ਡਿਸਕ੍ਰਾਈਬ ਕਰਨ ਲੱਗਾਂਗੇ ਤਾਂ ਸਾਰਿਆਂ ਲਈ ਵੱਖੋ ਵੱਖਰਾ ਆ। ਇਸੇ ਤਰ੍ਹਾਂ ਅਸੀਂ ਇਨਸਾਨ ਆ, ਕਿਸੇ ਲਈ ਮੈਂ ਬਹੁਤ ਚੰਗੀ ਹੋਊਂਗੀ, ਕਿਸੇ ਲਈ ਮੈਂ ਬਹੁਤ ਮਾੜੀ ਹੋਊਂਗੀ, ਕੋਈ ਕਹਿੰਦਾ ਹੋਊਗਾ ਕੀ ਕਮਲੀਆਂ ਮਾਰ ਕੇ ਚਲੀ ਜਾਂਦੀ ਆ ਤੇ ਕੋਈ ਮੈਨੂੰ ਉਡੀਕਦਾ ਵੀ ਹੋਣਾ ਵੀ ਹਾਂ ਬੁੱਧਵਾਰ ਨੂੰ ਇਹਨੇ ਫੇਰ ਆਉਣਾ ਆ। ਸੋ ਗੱਲ ਇਹੀ ਆ, ਆਪਣੇ ਮਨ ਨੂੰ ਖੁਸ਼ ਰੱਖਣ ਵਾਲੀ ਆ ਤੇ ਆਪਣੇ ਆਪ।
ਕਾਲਜ ਦਾ ਵਧੀਆ ਸੀਗਾ, ਕਾਲਜ ਦੀ ਦੂਸਰੀ ਸੀਗੀ ਕਿ ਉਹ ਸਾਡੇ ਕਾਲਜ ਦੇ ਵਿੱਚ ਸਮੋਸੇ ਮਿਲਦੇ ਸੀ, ਉਹਨਾਂ ਦੀ ਜਿਹੜੀ ਉਹ ਐਜ ਹੁੰਦੀ ਨਾ ਕ੍ਰਿਸਪੀ ਜੀ, ਉਹ ਬੜੀ ਸਵਾਦ ਹੁੰਦੀ ਸੀ ਤੇ ਮੈਂ ਸ਼ੁਰੂ ਤੋਂ ਚਟਨੀ ਘੱਟ ਖਾਣਾ, ਪਰ ਜਦੋਂ ਕਿਤੇ ਮਿਲਦੀ ਹੁੰਦੀ ਸੀ ਤਾਂ ਉਹ ਮੇਰੇ ਆਪਣੇ ਨਾਲ ਦੇ ਫਰੈਂਡਾਂ ਨੂੰ ਮੈਂ ਟਰਾਈ ਕਰਦਾ ਹੁੰਦਾ ਸੁੱਕਾ ਸਮੋਸਾ ਚੱਕ ਲਵਾ ਨਾ ਉੱਪਰੋਂ ਤੇ ਜਿਹੜਾ ਥੱਲੇ ਵਾਲਾ ਗਿੱਲਾ ਹੁੰਦਾ ਸੀ, ਇੱਕ ਮੈਂ ਆਪਣੇ ਵਾਲਾ ਵੀ ਉਹਨੂੰ ਦੇ ਦੇਣਾ ਗਿੱਲਾ ਤੇ ਉਹਦੇ ਵਾਲਾ ਸੁੱਕਾ ਆਪ ਚੱਕ ਲੈਣਾ, ਦੋਨੇ ਸੁੱਕੇ ਮੇਰੇ ਕੋਲ ਆ ਜਾਣੇ, ਗਿੱਲੇ ਉਹਦੇ ਕੋਲ ਚੱਲ ਜਾਣੇ,
ਗਿੱਲੇ ਉਹਦੇ ਕੋਲ ਚੱਲ ਜਾਣੇ। ਹਾਂ ਉਹ ਕ੍ਰਿਸਪੀ ਜਿਹੀ ਚੀਜ਼ ਖਾਣ ਦਾ ਬੜਾ, ਉਹ ਕ੍ਰਿਸਪ ਜਿਹੀ ਹਾਂ ਸਮੋਸਿਆਂ ਦੀ ਜਿਹੜੀ ਹੁੰਦੀ
ਹੈ ਅੱਜ ਜਿਹੜੀ ਹੁੰਦੀ ਹੈ। ਤੇ ਫੇਰ ਨਾ ਜਿਹੜਾ ਹੁੰਦਾ ਸੀਗਾ ਕੁਲਚਿਆਂ ਵਾਲਾ ਜਿਵੇਂ ਤੁਸੀਂ ਕਹਿੰਦੇ ਆ, ਉਹ ਸਾਡੇ ਅੰਦਰ ਨੀ ਸੀ ਹੁੰਦਾ, ਉਹ ਸਾਡੇ ਬਾਹਰ ਹੁੰਦਾ ਸੀ ਗੇਟ ਤੋਂ ਹਨਾ, ਤੇ ਉਹਨੂੰ ਅੰਦਰ ਤੇ ਫੇਰ ਉੱਥੇ ਬਾਹਰ ਜਾ ਕੇ ਖਾਣੇ ਤੇ ਉਹਨੂੰ ਕਹਿਣਾ ਇੱਦਾਂ ਕਰ, ਉਹਨੇ ਸਾਨੂੰ ਪੁੱਠਾ ਗਜਾਇਆ ਸੀ ਤੇ ਉਹਨੂੰ ਅਸੀਂ ਕੀ ਕਰਨਾ, ਉਹਨੂੰ ਕਹਿਣਾ ਤਵੇ ਤੇ ਨਾ ਗਰਮ ਕਰ ਛੋਲੇ, ਛੋਲੇ ਉਹਨੇ ਗਰਮ ਕਰਕੇ ਉੱਤੇ ਹਰੀ ਮਿਰਚ ਐਕਸਟਰਾ ਪਾ ਕੇ ਨਿੰਬੂ ਕਰਕੇ, ਤੇ ਹੁਣ ਕਈਆਂ ਦੇ ਮੂੰਹ ਚ ਪਾਣੀ ਵੀ ਆਉਣਾ ਹਨਾ, ਮੇਰੇ ਆਪਣੇ ਵੀ ਆਈ ਜਾਂਦਾ, ਕੁਲਚੇ ਵੀ ਗਰਮ ਕਰਕੇ ਤੇ ਫੇਰ ਉਹ
ਖਾਣੇ,
ਦੋ ਤਿੰਨ ਲੇਅਰਾਂ
ਮੇਰੇ ਆ ਗਿਆ ਪਾਣੀ
ਵਿੱਚ, ਮਜ਼ਾ ਆਉਂਦਾ ਹੁੰਦਾ ਸੀ। ਹਾਂਜੀ ਤੇ ਇੱਕ ਉਹ ਤੇ ਇੱਕ ਹੁੰਦੀਆਂ ਸੀ ਛੋਟੀਆਂ ਛੋਟੀਆਂ ਗੁਲਾਬ ਜਾਮਣ, ਆਈ ਥਿੰਕ ਉਹ ਪੌਂਡ ਦੀ ਇੱਕ ਰੁਪਈਏ ਦੀਆਂ ਅੱਠ ਜਾਂ ਦਸ ਹੁੰਦੀਆਂ ਸੀਗੀਆਂ, ਤੇ ਇੱਕ ਹੁੰਦਾ ਸੀ ਬ੍ਰੈਡ, ਉਹਦੇ ਨਾਈਨ ਬਣਾ ਦੇਣੇ ਪੇਪਰ ਦੀ ਬਣਾ ਦੇਣੀ, ਚਾਣੀ ਵਾਲੀ ਬ੍ਰੈਡ ਨੀ ਸੀ ਹੁੰਦੀ, ਬ੍ਰੈਡ ਹੁੰਦੀ ਸੀ ਤੇ ਉਹਦੇ ਉਹਨੇ ਨਾ ਉਹਦੇ ਕੱਟ ਕੇ ਉਹਦੇ ਨਾਲ ਤੇ ਨਾਈਨ ਪੀਸ ਬਣਾ ਦੇਣੇ, ਫਿਰ ਨਾਈਨ ਪੀਸ ਉਹਨੇ ਉਹਦੀ ਬਣਾ ਦੇਣੀ ਪੇਪਰ ਦੀ ਬਣਾ ਦੇਣੀ ਕੁੱਪੀ ਜੀ, ਤਾਂ ਉਹਦੇ ਵਿੱਚ ਦੇ ਦੇਣੇ, ਕਹਿਣਾ ਲਓ ਜੀ ਖਾਓ। ਤੇ ਮੈਨੂੰ ਨੀ ਪਤਾ ਉਹ ਝਾੜੂ ਦੇ ਡੱਕਿਆਂ ਨਾਲ ਸਾਨੂੰ ਖਿਲਾਉਂਦਾ ਰਿਹਾ, ਕਾਹਦੇ ਨਾਲ ਖਿਲਾਉਂਦਾ ਰਿਹਾ ਆ, ਉਦੋਂ ਨਾ ਕੋਈ ਟੂਥਪਿਕ ਹੋਤੇ ਤੇ ਨਾ ਕੋਈ ਚੌਰ ਹੋਤਾ ਥਾ, ਬਸ ਪਤਾ ਨੀ ਕੀ ਹੋਤਾ ਥਾ,
भी होता था जो भी होता था बड़ा कैंट होता था
मैं क्या जी बस पूरा ਉਹਦੇ ਨਾਲ ਨਾ ਦੇਖੋ ਜੀ ਸਾਡੇ ਸ਼ਾਹ ਵੀ ਉਹ ਹੁੰਦੇ ਸੀ ਸਾਨੂੰ ਉਹੀ ਧਾਰ ਦਿੰਦੇ ਹੁੰਦੇ ਸੀ ਅਸੀਂ ਉਹਦੇ ਨਾਲ ਹਨਾ ਵੀਕ ਵੀਕ ਧਾਰ ਕਰ ਲੈਣਾ ਜਿੱਦਣ ਫਿਰ ਮੰਡੇ ਟਿਊਸਡੇ ਪੈਸੇ ਮਿਲਣੇ ਵੀਕ ਉਹਨੂੰ ਜਾ ਕੇ ਨੈਕਸਟ ਡੇ ਦੇ ਦੇਣੇ ਫਿਰ ਏਦਾਂ ਸਾਡਾ ਰੋਟੀ ਪਾਣੀ ਗੁਜ਼ਾਰਾ ਵਧੀਆ ਚੱਲਦਾ ਹੁੰਦਾ ਸੀ ਤੇ ਇੱਕ ਭੈਣ ਜੀ ਹੋਰ ਮੈਂ ਲਾਸਟ ਚੀਜ਼ ਕਹੂੰਗਾ ਉਸ ਤੋਂ ਬਾਅਦ ਫਿਨਿਸ਼ ਕਰਦੇ ਹਾਂ ਕਿ ਇੱਕ ਨਾ ਜਿਹੜੀ ਕੋਕ ਜਾਂ ਫੈਂਟਾ ਜਾਂ ਗੋਲਡ ਸਪੋਟ ਦੀ ਬੋਟਲ ਹੁੰਦੀ ਸੀ ਉਹ ਤੱਕ ਤੇ ਲੜ ਲੜ ਕੇ ਪੀਦੀ ਸੀ ਕਿ ਹਾਏ ਖੋ ਖੋ ਕੇ ਪੀ ਲਈਏ ਏਦਾਂ ਨਾਪ ਨਾਪ ਕੇ ਪੀਦੀ ਸੀ ਤੂੰ ਇੱਥੇ ਤੱਕ ਤੂੰ ਪੀਣੀ ਇੱਥੇ ਤੱਕ ਮੈਂ ਪੀਣੀ
ਹਾਂ ਸਹੀ ਗੱਲ
ਕਈ ਵਾਰ ਜਬਰਦਸਤੀ ਪੀਣਾ
ਚੋਂ
ਬਾਹਰ ਆ ਜਾਣਾ ਹਾਲ ਪਿੰਡ ਹੁੰਦਾ ਹਾਏ ਨੂੰ ਫੋਨ ਚੱਕ ਕੇ ਕਰ ਪਿੰਡ ਚੱਕਦਾ ਜਦੋਂ ਕਰ ਵੀ ਲਈ ਫਿਰ ਪਤਾ ਲੱਗਦਾ ਸਹੀ
ਗੱਲ ਸਾਰੇ
ਹਾਂਜੀ
ਬਿਲਕੁਲ ਜੀ ਹੈਨਾ ਤੇ ਮਜ਼ਾ ਆ ਜਾਂਦਾ ਤੁਹਾਡੇ ਨਾਲ ਗੱਲਾਂ ਕਰਕੇ ਸਾਰਿਆਂ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਦਾ ਮੈਨੂੰ ਜਗਤਾਰ ਭਾਜੀ ਕਹਿੰਦੇ ਆ ਕਿ ਹਰ ਸਿਆਣੇ ਬੰਦੇ ਚ ਇੱਕ ਬੱਚਾ ਵਸਦਾ ਹੈ ਉਦੋਂ ਹੀ ਬਾਹਰ ਹੁੰਦਾ ਜਦੋਂ ਹਾਣ ਪਰਵਾਣ ਚ ਬੈਠਾ ਹੋਵੇ ਬਿਲਕੁਲ ਸਹੀ ਆ ਤੁਸੀਂ ਭਾਜੀ ਹੈਨਾ ਸੋ ਉਹ ਬੱਚਾ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਆ ਬੱਚੇ ਨੂੰ ਮਾਰੋ ਨਾ ਉਹਨੂੰ ਜਿਉਂਦਾ ਰਹਿਣ ਦੋ ਇਹ ਤਾਂ ਉਮਰਾਂ ਆ ਜੇ ਤੁਹਾਡੇ ਵਾਲ ਚਿੱਟੇ ਹੋ ਰਹੇ ਆ ਜਾਂ ਤੁਹਾਡੀ ਸਕਿਨ ਢਲਦੀ ਜਾ ਰਹੀ ਹੈ ਤਾਂ ਬਾਹਰਲੀ ਉਮਰ ਹੈ ਅੰਦਰੋਂ ਤੇ ਅਸੀਂ ਉਹੀ ਆ ਯਾਦ ਆਪਣੇ ਆਪ ਚ ਮਹਿਸੂਸ ਕਰਕੇ ਦੇਖੋ ਜਿਹੜੇ ਕਾਲਜ ਚ ਮਹਿਸੂਸ ਕਰਦੇ ਸੀ ਉਹੀ ਚੀਜ਼ ਅਜੇ ਵੀ ਤੁਹਾਡੇ ਅੰਦਰ ਉਹੀ ਤੁਹਾਡੇ ਨਾਲ ਗੱਲਾਂ ਕਰ ਰਹੀ ਹੈ ਜਾਂ ਜਦੋਂ ਤੁਸੀਂ ਬਚਪਨ ਦੇ ਵਿੱਚ ਉਹ ਰੇਹੜੀਆਂ ਵਾਲੇ ਕੋਲ ਖੜੇ ਹੋ ਕੇ ਗੋਲ ਗੱਪੇ ਖਾਂਦੇ ਹੁੰਦੇ ਸੀ ਕੁਲਫੀਆਂ ਖਾਂਦੇ ਹੁੰਦੇ ਸੀ ਜਾਂ ਘਰਦਿਆਂ ਤੋਂ ਗਾਲਾਂ ਖਾਂਦੇ ਸੀ ਉਹ ਬੱਚਾ ਜਿਉਂ ਦਾ ਤਿਉਂ ਤੁਹਾਡੇ ਅੰਦਰ ਹੈ ਬਸ ਬਾਹਰੋਂ ਮੈਚਿਓਰ ਹੁੰਦੇ ਜਾਂਦੇ ਆ ਔਰ ਦੁਨੀਆਂ ਦੇ ਲਈ ਅਸੀਂ ਮੈਚਿਓਰਿਟੀ ਦਾ ਕਰਦੇ ਹਾਂ ਵੀ ਹਾਂ ਵੱਡੇ ਹੋ ਗਏ ਜੀ ਵੱਡੇ ਹੋ ਗਏ ਸਿਆਣੀਆਂ ਗੱਲਾਂ ਕਰਨੀਆਂ ਵੀ ਪੈਂਦੀਆਂ ਆ ਪਰ ਕਦੀ ਕਦੀ ਉਹ ਕਮਲੀਆਂ ਗੱਲਾਂ ਉਹ ਬੱਚੇ ਵਾਲੀਆਂ ਗੱਲਾਂ ਜਿਹੜੀਆਂ ਉਹ ਵੀ ਆਪਣੇ ਆਪ ਨਾਲ ਕਰਦੇ ਰਹਿਣਾ ਜ਼ਰੂਰੀ ਹੈ ਤੇ ਆਪਣੇ ਆਪ ਨਾਲ ਹੀ ਨਹੀਂ ਮੇਰੇ ਨਾਲ ਵੀ ਕਰ ਲਿਆ ਕਰੋ ਤੁਸੀਂ ਸੁਖਵਿੰਦਰ ਸਿੰਘ ਹੁਣਾਂ ਨੇ ਕਿਹਾ ਕਹਿੰਦੇ ਕਿ ਹੁਣ ਇੱਥੇ ਅੱਛਾ ਠੀਕ ਹੈ ਜੀ ਹੁਣ ਕਹਿੰਦੇ ਇੱਥੇ ਇੱਕ ਦਿਨ ਮੇਰੀ ਵੱਡੀ ਬੇਟੀ ਹਿਸਾਬ ਦਾ ਕੰਮ ਕਰ ਰਹੀ ਸੀ ਤਾਂ ਮੈਂ ਉਸਨੂੰ ਕੁਝ ਫਾਰਮੂਲੇ ਦੱਸੇ ਤਾਂ ਉਹ ਹੈਰਾਨ ਹੋ ਕੇ ਪੁੱਛਣਾ ਸ਼ੁਰੂ ਕਰ ਦਿੱਤਾ ਉਹਨੇ ਕਿ ਤੁਹਾਨੂੰ ਇਹ ਸਭ ਕੁਝ ਕਿਵੇਂ ਪਤਾ ਹੈ ਕਿਉਂਕਿ ਉਹ ਕਾਲਜ ਦੇ ਦੂਸਰੇ ਸਾਲ ਦੀ ਵਿਦਿਆਰਥਣ ਹੈ ਤੇ ਮੈਂ ਉਸਨੂੰ ਕਿਹਾ ਕਿ ਬੇਟਾ ਜਿਸ ਸਕੂਲ ਚ ਤੁਸੀਂ ਪੜ੍ਹਦੇ ਹੋ ਅਸੀਂ ਉੱਥੇ ਦੇ ਪ੍ਰਿੰਸੀਪਲ ਸੀ ਡਾਇਲੋਗ ਤੁਸੀਂ ਵੀ ਤਕੜਾ ਮਾਰ ਗਏ ਹੈ ਨਾ ਸੋ ਬਿਲਕੁਲ ਸਹੀ ਗੱਲ ਆ ਬੱਚਿਆਂ ਨੂੰ ਇਹੀ ਲੱਗਦਾ ਹੁੰਦਾ ਕਿ ਪੇਰੈਂਟਸ ਤਾਂ ਸਾਨੂੰ ਜ਼ਿਆਦਾ ਪਤਾ ਨਾ ਪਰ ਨਹੀਂ ਬਿਲਕੁਲ ਸਹੀ ਗੱਲ ਆ ਅਸੀਂ ਉਹਨਾਂ ਸਕੂਲਾਂ ਦੇ ਪ੍ਰਿੰਸੀਪਲ ਹੀ ਆ ਸੋ ਪ੍ਰੋਗਰਾਮ ਚ ਕਾਲ ਆਈ ਹੈ ਜੀ ਅਰਸ਼ ਮੱਲੀ ਦੀ ਸੋ ਅਰਸ਼ ਮੱਲੀ ਦਾ ਸਵਾਗਤ ਕਰਦੇ ਆ ਪ੍ਰੋਗਰਾਮ ਤੇ ਗੱਲਾਂ ਬਾਤਾਂ ਮਾਰਦੇ ਆ ਅਰਸ਼ ਨਾਲ ਹੈਲੋ
ਠੰਡ ਬਹੁਤ ਸਮਾਨੀਆਂ ਦੇ ਵਿਚ 2 ਡਿਗਰੀ ਟੈਂਪਰੇਚਰ ਸੀਗਾ ਤੇ ਮੈਂ ਬਾਹਰ ਜੋਗਿੰਗ ਕਰਨ ਨਿਕਲ ਆਇਆ ਤੇ ਬਾਹਰ ਆ ਕੇ ਹੀ ਪਤਾ ਲੱਗਾ ਲੇਕ ਤੇ ਆ ਕੇ ਵੀ ਕੁਛ ਜ਼ਿਆਦਾ ਹੀ ਠੰਡ ਆ
ਜ਼ਿਆਦਾ ਹੀ ਠੰਡ ਆ ਚੱਲ ਕੋਈ ਨੀ ਅਸੀਂ ਹੁਣ ਕੋਸੀਆਂ ਕੋਸੀਆਂ ਗੱਲਾਂ ਕਰਦੇ ਆ ਤੇ ਨਿੱਘੀਆਂ ਨਿੱਘੀਆਂ ਯਾਦਾਂ ਯਾਦ ਕਰਦੇ ਆ ਦੇਖੀ ਫਿਰ ਆਪਣੇ ਆਪ ਨਿੱਘ ਚੜ ਜਾਣਾ
ਜੀ ਬਿਲਕੁਲ ਮੈਂ ਨਜ਼ਾਰਾ ਲੈ ਰਿਹਾ ਸੀਗਾ ਜੀ ਬਾਈ ਵਰਿੰਦਰ ਹੋਣਾ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਤੇ ਸੁਣਦਾ ਸੀ ਸਾਰਿਆਂ ਦੀਆਂ ਯਾਦਾਂ ਟਾਈਮ ਜ਼ਿੰਦਗੀ ਦਾ ਏਦਾਂ ਦਾ ਹੁੰਦਾ ਜੀ ਮਤਲਬ ਕਿਤੇ ਵੀ ਆਪਾਂ ਬੈਠੇ ਹੋਈਏ ਕਿਤੇ ਵੀ ਹੋਈਏ ਕਿਸੇ ਵੀ ਮੁਲਕ ਚ ਹੋਈਏ ਮਤਲਬ ਕਿਤੇ ਵੀ ਜ਼ਿੰਦਗੀ ਦੇ ਕਿਸੇ ਦੇ ਵੀ ਆਪਾਂ ਰਾਹ ਵਿੱਚ ਤੁਰੇ ਹੋਈਏ ਪਰ ਜਦੋਂ ਉਹ ਟਾਈਮ ਮੈਂ ਜਿਵੇਂ ਮੈਂ ਬੇਬੀ ਮਖਸੂਸਪੁਰੀ ਦਾ ਬਹੁਤ ਜ਼ਿਆਦਾ ਮੈਂ ਉਹਨਾਂ ਨੂੰ ਕਾਫੀ ਮੈਂ ਪਸੰਦ ਕਰਦਾ ਉਹ ਕਹਿੰਦੇ ਬਾਕੀ ਜ਼ਿੰਦਗੀ ਤਾਂ ਐਵੇਂ ਬੋਝ ਜਿਹਾ ਢੋਣਾ ਹੈ 16 ਤੋਂ 20 ਤੱਕ ਹੋ ਲੈਂਦਾ ਜੋ ਹੋਣਾ ਮਤਲਬ ਜਿਹੜਾ 16 ਤੋਂ 20 ਸਾਲ ਬਸ ਜ਼ਿੰਦਗੀ ਚ ਹੋਣਾ ਹੁੰਦਾ ਹੋ ਲੈਂਦਾ ਇੱਕ ਵਾਰੀ ਇਸ ਟਾਈਮ ਦੇ ਵਿੱਚ ਹੀ ਬੰਦਾ ਕਾਲਜ ਜਾਂਦਾ ਜੀ
ਠੀਕ ਆ ਇਹ ਵੀ ਗੱਲ ਸਹੀ ਆ
ਮਤਲਬ ਉਹ ਜਾ ਕੇ ਚਰਸਤਾ ਹੁੰਦਾ ਜੀ ਜਿੱਥੋਂ ਕਈ ਰਸਤੇ ਨਿਕਲਦੇ ਹੁੰਦੇ ਆ ਤੇ ਬੰਦਾ ਮਤਲਬ ਉੱਥੇ ਜਾ ਕੇ ਖੜ ਜਾਂਦਾ ਜਦੋਂ ਕਾਲਜ ਦੇ ਵਿੱਚ ਐਂਟਰ ਹੁੰਦਾ ਤੇ ਫਿਰ ਉਹ ਚਰਸਤਾ ਹੀ ਮਤਲਬ ਆਪਣੀ ਜ਼ਿੰਦਗੀ ਦਾ ਜਿਹੜੀ ਦਿਸ਼ਾ ਚ ਜਾਣਾ ਹੁੰਦਾ ਜੀ ਉਹੀ ਮਤਲਬ ਤਹਿ ਕਰਦਾ ਵੀ ਇਹ ਬੰਦਾ ਹੁਣ ਕਿੱਧਰ ਨੂੰ ਜਾਊਗਾ। ਜਿਹੜਾ ਤਾਂ ਕੋਈ ਲਿਟਰੇਚਰ ਵੱਲ ਨੂੰ ਚੱਲ ਗਿਆ ਤਾਂ ਉੱਧਰ ਨੂੰ ਚਲਿਆ ਜਾਂਦਾ, ਜਿਹੜਾ ਕੋਈ ਮਤਲਬ ਹੋਰ ਪਾਸੇ ਨੂੰ ਚੱਲ ਗਿਆ, ਕਈ ਮੇਰੇ ਪਾਸੇ ਮੇਰੇ ਵਰਗੇ ਜਿਹੜੇ ਹੋਰ ਉਜੜੇ ਬਾਗਾਂ ਦੇ ਮਾਲੀ ਬਣ ਗਏ ਹੋਰ ਰਸਤਿਆਂ ਨੂੰ ਉਤਰ ਗਏ ਉਹ ਉੱਧਰ ਨੂੰ ਚਲੇ ਜਾਂਦੇ ਜੀ।
ਏਦਾਂ
ਦਾ ਹੁੰਦਾ
ਅੱਛਾ ਕਾਲਜ ਦੇ ਵਿੱਚ ਅਰਸ਼ ਕੱਲੀ ਸਿਰਫ ਪੜ੍ਹਾਈ ਨੀ ਹੁੰਦੀ, ਬਹੁਤ ਕੁਛ ਹੁੰਦਾ ਜੇ ਕਹੋ ਹਨਾ। ਤੇ ਸਭ ਤੋਂ ਜਿਹੜੀਆਂ ਜਿਹੜੇ ਯੂਥ ਫੈਸਟੀਵਲ ਹੁੰਦੇ ਆ ਉਹਨਾਂ ਦੀ ਗੱਲ ਵੀ ਚਲੋ ਕਰਾਂਗੀ ਜ਼ਰੂਰ। ਤੇ ਉਸ ਤੋਂ ਬਾਅਦ ਇੱਕ ਪੋਲੀਟਿਕਸ ਜਿਹੜੀ ਹੁੰਦੀ ਆ ਕਾਲਜ ਦੇ ਵਿੱਚ ਉਹਦਾ ਆਪਣੀ ਅਹਿਮੀਅਤ ਹੁੰਦੀ ਆ, ਉਹਦੇ ਪਿੱਛੇ ਵੀ ਕਈ ਲੜਾਈਆਂ ਪੜ੍ਹਾਈਆਂ ਹੁੰਦੀਆਂ ਦੇਖੀਆਂ ਕਾਲਜਿਸ ਦੇ ਵਿੱਚ। ਸੋ ਆਮ ਛੋਟੇ ਕਾਲਜਿਸ ਦੇ ਵਿੱਚ ਤਾਂ ਨਹੀਂ, ਪਰ ਜਿਹੜੇ ਵੱਡੇ ਕਾਲਜਿਸ ਹੋ ਜਾਣ ਜਾਂ ਯੂਨੀਵਰਸਿਟੀਜ਼ ਦੇ ਵਿੱਚ, ਜੇ ਮੈਂ ਗੱਲ ਕਰਾਂ ਤਾਂ ਯੂਨੀਵਰਸਿਟੀਜ਼ ਦੇ ਵਿੱਚ ਉਹ ਰੈਲੀਆਂ ਇੱਕ ਏਦਾਂ ਹੁੰਦਾ ਸੀ ਵੀ ਮੈਨੂੰ ਲੱਗਦਾ ਕਿ ਦੂਸਰੀ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੇ ਬਰਾਬਰ ਦੀ ਚੋਣ ਇੱਕ ਯੂਨੀਵਰਸਿਟੀ ਦੇ ਵਿੱਚ ਜਦੋਂ ਇਲੈਕਸ਼ਨ ਹੁੰਦੀ ਸੀਗੀ ਤੇ ਉਹ ਹੁੰਦੀ ਸੀਗੀ। ਸੋ ਇਹੋ ਜਿਹਾ ਕੁਝ ਅਨੁਭਵ ਕੀਤਾ ਹੋਇਆ ਪੋਲੀਟੀਕਲ ਪਾਰਟ ਕਾਲਜ ਦਾ?
ਮੈਂ ਉਹੀ ਤਾਂ ਕਹਿ ਰਿਹਾ ਜੀ, ਉਹੀ ਤਾਂ ਜਿਹੜੇ ਬਾਗਾਂ ਦੇ ਮਾਲੀ ਬਣੇ ਉਸ ਪੱਖ ਨੂੰ ਹੀ ਕਹਿ ਰਿਹਾ, ਹੋਰ ਤਾਂ ਕੋਈ ਕੁਛ ਇਹੋ ਜਿਹਾ ਨਹੀਂ ਸੀ ਜ਼ਿੰਦਗੀ ਚ। ਮਤਲਬ ਜਦੋਂ ਉਮਰ ਐਸੀ ਹੁੰਦੀ ਆ ਤੇ ਇਹਨਾਂ ਪੋਲੀਟੀਕਲ ਲੋਕਾਂ ਦੇ ਆਪਾਂ ਇਹਨਾਂ ਦੇ ਢਹੇ ਚੜ ਕੇ ਜਦੋਂ ਆਪਾਂ ਆਪਣੀ ਲਾਈਫ ਖਰਾਬ ਕਰ ਲੈਂਦੇ ਆ ਜਾਂ ਆਪਾਂ ਉਹ ਜੋ ਉੱਥੇ ਕਰਨ ਗਏ ਹੁੰਦੇ ਆ ਆਪਾਂ ਉੱਥੋਂ ਮਤਲਬ ਭਟਕ ਜਾਂਦੇ ਆ, ਠੀਕ ਹੈ ਜੀ। ਤੇ ਮਤਲਬ ਬੰਦਾ ਸੁਪਨੇ ਦੇਖਦਾ ਹਨਾ ਜਦੋਂ ਪੋਲੀਟਿਕਸ ਦੇ ਨਾਲ ਜੁੜਦਾ ਬੰਦਾ, ਹਰ ਬੰਦਾ ਜਦੋਂ ਦੇਖਦਾ ਗੱਡੀਆਂ ਤੇ ਬੱਤੀਆਂ ਲੱਗੀਆਂ ਹਨਾ, ਹਰ ਕੋਈ ਮੇਰੇ ਵਰਗਾ ਆਮ ਘਰ ਦਾ ਮੁੰਡਾ ਵੀ ਸੁਪਨੇ ਦੇਖਦਾ ਜੀ ਕਿ ਮੈਂ ਵੀ ਏਦਾਂ ਜਾਊਂ, ਜਾਂ ਬੰਦਾ ਕਿਸੇ ਦਾ ਕੋਈ ਸੋਸ਼ਲ ਵਰਕ ਕਰਨ ਦਾ ਕਿਸੇ ਦਾ ਇਰਾਦਾ ਹੁੰਦਾ। ਬਟ ਪੋਲੀਟਿਕਸ ਦੀ ਅਸਲੀਅਤ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਜੀ। ਅੱਜ ਕੱਲ ਤਾਂ ਖੈਰ ਬਹੁਤ ਸੋਹਣੀਆਂ ਮੂਵੀ ਬਣਨ ਲੱਗ ਗਈਆਂ ਨੇ, ਬਹੁਤ ਸੋਹਣੀਆਂ ਵੈਬ ਸੀਰੀਜ਼ ਇਸ ਚੀਜ਼ ਤੇ ਬਣਨ ਲੱਗ ਗਈਆਂ ਨੇ, ਤੇ ਮਤਲਬ ਕਾਫੀ ਡੀਪਲੀ ਜਾ ਕੇ ਬਣਦੀਆਂ ਨੇ ਉਹ।
ਬਿਲਕੁਲ
ਜੀ ਬਿਲਕੁਲ। ਤੇ ਮੈਂ ਜਿੱਥੇ ਪੜ੍ਹਿਆ ਜੀ, ਮੈਂ ਮਹਿੰਦਰਾ ਕਾਲਜ ਪਟਿਆਲੇ ਪੜ੍ਹਨ ਦਾ ਮੌਕਾ ਮਿਲਿਆ, ਉਸ ਤੋਂ ਯੂਨੀਵਰਸਿਟੀ ਰਿਹਾ। ਤੇ ਮਤਲਬ ਇਹ ਮਹਿੰਦਰਾ ਕਾਲਜ ਉਸ ਨੂੰ ਧੁਰਾ ਹੀ ਸੀਗਾ ਇਹਨਾਂ ਚੀਜ਼ਾਂ ਦਾ ਪੋਲੀਟਿਕਸ ਦਾ, ਤੇ ਪੰਜਾਬੀ ਯੂਨੀਵਰਸਿਟੀ ਤੋਂ ਵੀ ਮਤਲਬ ਹੈਗਾ। ਬਟ ਇਹ ਸਰਕਾਰਾਂ ਦੀਆਂ ਪੋਲਿਸੀਜ਼ ਨੇ ਜੀ, ਇਹ ਹੁਣ ਮਤਲਬ ਪੋਲੀਟਿਕਸ ਦੇ ਵਿੱਚ ਮੁੰਡਿਆਂ ਨੂੰ ਲੈ ਕੇ ਆਉਂਦੇ ਆ, ਬਟ ਹੁਣ ਇਹ ਪੋਲਿਸੀ ਆ ਗਵਰਨਮੈਂਟ ਦੀ, ਹੁਣ ਇਲੈਕਸ਼ਨ ਨੀ ਕਰਵਾਉਂਦੇ ਜੀ, ਇਹ ਗਵਰਨਮੈਂਟ ਇਲੈਕਸ਼ਨ ਨੀ ਕਰਵਾਉਂਦੀ ਪੰਜਾਬ ਚ, ਇਲੈਕਸ਼ਨ ਨੀ ਹੁੰਦੇ ਹੈਗੇ। ਕੋਈ ਵੀ ਪਾਰਟੀਆਂ ਨੇ ਆਪਣੇ ਵਿੰਗ ਬਣਾਏ ਹੋਏ ਨੇ, ਹਰ ਇੱਕ ਪਾਰਟੀ ਦਾ ਸਟੂਡੈਂਟ ਵਿੰਗ ਆ, ਆਪਣਾ ਵਿੰਗ ਆ। ਤੇ ਮੈਂ ਵੀ ਇੱਕ ਮਤਲਬ ਪਾਰਟੀਆਂ ਜੁੜਿਆ ਹੋਇਆ ਸੀਗਾ, ਤੇ ਮਤਲਬ ਉਹ ਇਲੈਕਸ਼ਨ ਨੀ ਕਰਵਾਉਂਦੇ, ਕਿਉਂਕਿ ਇਲੈਕਸ਼ਨ ਕਰਵਾਉਣਗੇ ਤਾਂ ਹੁਣ ਨੇ ਜੈਪ੍ਰਕਾਸ਼ ਨਾਰਾਇਣ ਵਰਗੇ ਜਾਂ ਈਵਨ ਲਾਲੂ ਪ੍ਰਸਾਦ ਯਾਦਵ ਵਰਗੇ ਵੀ, ਇਹ ਵੀ ਸਾਰੇ ਸਟੂਡੈਂਟ ਪੋਲੀਟਿਕਸ ਚੋਂ ਨਿਕਲੇ ਹੋਏ ਲੀਡਰ ਨੇ। ਤੇ ਮਤਲਬ ਹੁਣ ਇਲੈਕਸ਼ਨ ਨੀ ਕਰਵਾਉਂਦੇ ਹੈਗੇ, ਕਿਉਂਕਿ ਇਹਨਾਂ ਦੀ ਪੋਲਿਸੀ ਇਹ ਹੋ ਗਈ ਕਿ ਜਿਹੜਾ ਰਾਜੇ ਦਾ ਮੁੰਡਾ ਬਸ ਉਹੀ ਰਾਜ ਗੱਦੀ ਤੇ ਬੈਠੂਗਾ, ਠੀਕ ਹੈ। ਤੇ ਆਪਣੇ ਬੱਚੇ ਆ, ਆਪਾਂ ਨੂੰ ਹੁਣ ਪਤਾ ਹੀ ਹੁੰਦਾ ਵੀ ਇਹਨਾਂ ਦੇ ਬੱਚੇ ਲੈ ਕਿੰਨੇ ਕੁ ਹੁੰਦੇ ਆ ਜਾਂ ਕਿੰਨੇ ਕੁ ਸਾਡੂ ਪੁੱਤ ਹੁੰਦੇ ਆ, ਬਸ ਇਹਨਾਂ ਨੂੰ ਇਹ ਹੁੰਦਾ ਕਿ ਉਹ ਮੁੰਡਾ ਆਪਣੇ ਇੱਧਰ ਕਿਹੜਾ ਬਿਹਾਰ ਵਾਲਾ ਜੀ, ਉਹ ਕਨ੍ਹਈਆ ਕੁਮਾਰ, ਉਹ ਦੇਖੋ ਮਤਲਬ ਉਹਦੇ ਨਾਲ ਵਧੀਆ ਪੋਲੀਟੀਸ਼ੀਅਨ ਕਿਹੜਾ ਹੋ ਸਕਦਾ। ਤੁਸੀਂ ਦੇਖੋ ਵੀ ਉਹ ਪੜ੍ਹੇ ਲਿਖੇ ਬੰਦੇ ਪੀਐਚਡੀ ਬੰਦਾ, ਉਹਨੂੰ ਵੀ ਮਤਲਬ ਇਲੈਕਸ਼ਨ ਨੀ ਜਿੱਤਣ ਦੇ ਦਿੱਤੇ ਗਏ ਹੈਗੇ, ਹਨਾ, ਹੇਰ ਫੇਰ ਕਰਕੇ। ਤੇ ਮਤਲਬ ਬਸ ਇਹੀ ਆ ਵੀ ਰਾਜੇ ਦਾ ਪੁੱਤ ਤਾਂ ਘਰ
ਬਿਲਕੁਲ
ਜੀ।
ਔਰ ਇਹ ਚੀਜ਼ ਸਿਰਫ ਪੋਲੀਟਿਕਸ ਚ ਨਹੀਂ, ਹਰ ਅੱਜ ਕੱਲ ਬਾਲੀਵੁੱਡ ਦੇ ਵਿੱਚ ਵੀ ਇਸ ਚੀਜ਼ ਦਾ ਬੜਾ ਰੌਲਾ ਪਿਆ ਹੋਇਆ ਨੈਪੋਟਿਜ਼ਮ ਦਾ, ਕਿ ਹਾਂ ਉਹਦੇ ਕਰਕੇ ਸੁਸ਼ਾਂਤ ਸਿੰਘ ਦੀ ਵੀ ਜਾਨ ਜਿਹੜੀ ਗਈ ਆ ਉਹਦੇ ਵਿੱਚ ਵੀ ਉਹਦੇ ਕਿਤੇ ਨਾ ਕਿਤੇ ਤਾਰਾਂ ਜੋੜ ਰਹੇ ਇਸੇ ਚੀਜ਼ ਦੀਆਂ। ਸੋ ਇਹ ਚੀਜ਼ ਹੁੰਦੀ ਤਾਂ ਹੈ, ਬਿਲਕੁਲ ਸਹੀ ਗੱਲ ਆ, ਅੱਗੇ ਤੋਂ ਅੱਗੇ ਉਹ ਚੀਜ਼ ਉੱਥੇ ਤੱਕ ਜਾਵੇ ਔਰ ਬਾਕੀ ਚੀਜ਼ਾਂ ਚ ਨਹੀਂ ਰਹੀ। ਹਾਂ ਬਿਲਕੁਲ, ਪਰ ਅੱਗੇ ਇਹ ਚੀਜ਼ ਹੋਰ ਤਰੀਕੇ ਨਾਲ ਹੁੰਦੀ ਸੀ। ਅੱਗੇ ਇਹ ਹੁੰਦੀ ਸੀ ਵੀ ਲੁਹਾਰ ਦੇ ਮੁੰਡੇ ਨੇ ਲੁਹਾਰ ਪੜ੍ਹਨਾ, ਤਰਖਾਣ ਦੇ ਮੁੰਡੇ ਨੇ ਤਰਖਾਣ ਪੜ੍ਹਨਾ ਆ, ਹਨਾ, ਜੇ ਕੋਈ ਕਿਸਾਨ ਆ ਤਾਂ ਉਹਦਾ ਮੁੰਡਾ ਅੱਗੇ ਖੇਤੀ ਕਰਦਾ ਆ, ਉਹ ਇੱਕ ਹੋਰ ਤਰ੍ਹਾਂ ਦਾ ਸਿਸਟਮ ਬਣਿਆ ਹੋਇਆ ਸੀ। ਪਰ ਇੱਥੇ ਹੁਣ ਚੌੜ ਦੀ ਗੱਲ ਆ ਜਾਂਦੀ ਹੈ ਕਿ ਉਹਦੀ ਕਾਬਲੀਅਤ ਹੈ ਜਾਂ ਨਹੀਂ ਹੈ, ਔਰ ਜ਼ਬਰਦਸਤੀ ਉਹਨੂੰ ਉਸ ਚੀਜ਼ ਚ ਫਸਾਉਣਾ ਔਰ ਦੂਸਰਿਆਂ ਨੂੰ ਉਸ ਚੀਜ਼ ਦਾ ਮੌਕਾ ਨਾ ਦੇਣਾ, ਕੁਛ ਨਾ ਕੁਛ ਗਲਤ ਹੁੰਦਾ ਜਾ ਰਿਹਾ ਬਿਲਕੁਲ ਸਾਡੇ ਸਮਾਜ ਦੇ ਵਿੱਚ ਉੱਥੇ। ਚਲੋ ਛੱਡੋ, ਤੁਸੀਂ ਹੋਰ ਗੱਲ ਸੁਣਾਓ ਕੋਈ ਕਾਲਜ ਦੀ, ਮੈਂ ਤੁਹਾਨੂੰ ਨਾ ਹੋਰ ਪਾਸੇ ਲੈ ਗਈ। ਹੋਰ ਕੋਈ ਯਾਰ ਬੇਲੀ ਦੱਸੋ ਵੀ ਇਹ ਕਾਲਜਿਸ ਵਾਲੇ ਉਹਨਾਂ ਨੂੰ ਕਿੱਦਾਂ ਯਾਦ ਕਰਦੇ ਹੁੰਦੇ ਅੱਜ ਤੱਕ, ਅਜੇ ਕੰਟੈਕਟ ਚ ਹੈਗੇ ਆ ਉਹ?
ਸਾਰੇ ਤਕਰੀਬਨ ਸਾਰੇ ਹੈਗੇ ਨੇ ਜੀ, ਕੋਈ ਕੋਈ ਹੋਣੇ ਆ ਵੀ 1-2% ਜਿਹੜੇ ਨਹੀਂ ਹੈਗੇ। ਐਕਚੁਅਲੀ ਸਾਡਾ ਏਦਾਂ ਸੀਗਾ, ਸਾਡਾ ਗਰੁੱਪ ਹੀ ਸੀਗਾ ਇੱਕ ਪੂਰਾ, ਤੇ ਅਸੀਂ ਤਕਰੀਬਨ 8-10 ਜਾਣੇ ਸੀਗੇ, ਤੇ ਮੋਸਟਲੀ ਵਿੱਚੋਂ 4-5 ਤਾਂ ਅਸੀਂ ਬਾਹਲੇ ਮਤਲਬ ਕਰੀਬੀ ਹੋਈ ਸੀਗੇ। ਤੇ ਸਾਡੀ ਸਕੂਲ ਚ ਵੀ ਅਸੀਂ ਇਕੱਠੇ ਪੜ੍ਹੇ ਆ, ਈਵਨ ਸੈਕੰਡ ਥਰਡ ਕਲਾਸ ਤੋਂ ਸਾਰੇ ਇਕੱਠੇ ਹੋ ਗਏ। ਅੱਗੇ ਅਸੀਂ ਮਤਲਬ ਜਿਨ੍ਹਾਂ ਨਾਲ ਸਾਈਕਲ ਭਜਾਏ ਜੀ ਉਹਨਾਂ ਨਾਲ ਹੀ ਮੋਟਰਸਾਈਕਲਾਂ ਤੇ ਆ ਗਏ, ਮੋਟਰਸਾਈਕਲ ਉਹਨਾਂ ਨਾਲ ਹੀ ਗੱਡੀਆਂ ਤੇ ਆ ਗਏ, ਤੇ ਹੁਣ ਵੀ ਮਤਲਬ ਉਵੇਂ ਹੀ ਆ ਜੀ। ਮੈਂ ਤਾਂ ਮੇਰਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਤਾਂ 6 ਮਹੀਨੇ ਕੱਢਦੇ ਨੀ ਇੱਥੇ, 6 ਮਹੀਨੇ ਬਾਅਦ ਮੈਂ ਤਾਂ ਜਿੰਨਾ ਦਿਨ 15 ਦਿਨ ਲਾ ਕੇ ਨਾ ਆਵਾਂ ਮੈਂ ਤਾਂ ਇੰਡੀਆ, ਤੇ ਮੈਂ ਤਾਂ ਸਿੱਖ ਹੋ ਜਾਂਦਾ ਜੀ। ਮੇਰਾ ਤਾਂ ਪਰਿਵਾਰ ਵੀ ਮੈਨੂੰ ਕਿਹਾ ਹੁੰਦਾ ਕਿ ਤੂੰ ਜਾ ਤੂੰ ਇੰਡੀਆ ਜਾਇਆ, ਪਰ 10-15 ਦਿਨ ਇੰਡੀਆ ਜਾਇਆ ਤੇ ਤੂੰ ਆਪਣਾ ਦਿਮਾਗ ਠੰਡਾ ਕਰਿਆ, ਠੀਕ ਹੋ ਜਾ, ਤੂੰ ਫਿਰ ਵਾਪਸ ਆ ਜੀ ਗੁਰੂ ਘਰ ਨੇ।
ਅੱਛਾ, ਬਾਕੀ ਅਰਸ਼ ਇੱਕ ਗੱਲ ਹੈ, ਜਦੋਂ ਕਿਤੇ ਉਸ ਰਸਤੇ ਤੋਂ ਨਿਕਲੋ ਤੇ ਜਿਹੜੀ ਇੱਕ ਚਿਹਰੇ ਦੀ ਤਾਂ ਚਮਕ ਹੁੰਦੀ ਹੈ, ਜਿਹੜੇ ਤੁਸੀਂ ਅੰਦਰੋਂ ਖਿੜ ਜਾਂਦੇ ਆ ਜਦੋਂ ਤੁਸੀਂ ਆਪਣੇ ਉਸ ਸਕੂਲ ਦੀ ਅੱਗਿਓ ਜਾਂਦੇ ਆ ਜਾਂ ਆਪਣੇ ਕਾਲਜ ਦੀ ਅੱਗਿਓ ਲੰਘਦੇ ਆ, ਤੁਹਾਡੇ ਤੁਸੀਂ ਕੁਛ ਹੋਰ ਹੀ ਹੋ ਜਾਂਦੇ ਆ ਹਨਾ, ਔਰ ਉਹ ਔਰ ਨਾਲ ਹੀ ਆ ਜਾਂਦੀਆਂ ਪਤਾ ਨੀ ਕਿੰਨੀਆਂ ਕੁ ਯਾਦਾਂ ਤੁਹਾਨੂੰ ਘੇਰ ਜਾਂਦੀਆਂ, ਆਹ ਉਹ ਜਗ੍ਹਾ ਸੀ, ਆਹ ਜਗ੍ਹਾ ਸੀ, ਉਹ ਜਗ੍ਹਾ ਸੀ। ਮੈਂ ਤੇ ਜਦੋਂ ਕਿਤੇ ਮੂਵੀ ਵੀ ਦੇਖਦੀ ਹਾਂ ਨਾ, ਅੱਜ ਕੱਲ ਪੰਜਾਬੀ ਮੂਵੀਜ਼ ਕਾਫੀ ਬਣਦੀਆਂ ਪੰਜਾਬ ਯੂਨੀਵਰਸਿਟੀਜ਼ ਦੀਆਂ, ਤੇ ਮੈਂ ਮੂਵੀ ਘੱਟ ਦੇਖੂਗੀ, ਮੈਂ ਆਪਣੀ ਕਮੈਂਟਰੀ ਜ਼ਿਆਦਾ ਕਰਨ ਲੱਗ ਜਾਂਦੀ ਹਾਂ, ਤੇ ਸਾਡੇ ਸਾਰੇ ਘਰ ਦੇ ਮੇਰੇ ਮੂੰਹ ਵੱਲ ਐਂ ਦੇਖਦੇ ਹੁੰਦੇ ਵੀ ਬਸ ਚੁੱਪ ਹੁਣ ਅਸੀਂ ਮੂਵੀ ਦੇਖ ਲਈਏ, ਤੇ ਅਸੀਂ ਪਹਿਲਾਂ ਵੀ ਬਹੁਤ ਵਾਰੀ ਸੁਣਿਆ। ਪਰ ਗੱਲ ਇਹ ਹੁੰਦੀ ਹੈ ਜਿਹੜਾ ਵਕਤ ਤੁਸੀਂ ਹੰਢਾਇਆ ਹੁੰਦਾ ਨਾ, ਉਹ ਤੁਹਾਨੂੰ ਹੰਢਾ ਜਾਂਦਾ, ਤੁਸੀਂ ਨੀ ਉਸ ਵਕਤ ਨੂੰ ਹੰਢਾਇਆ ਹੁੰਦਾ, ਉਹ ਵਕਤ ਨੇ ਤੁਹਾਨੂੰ ਹੰਢਾਇਆ ਹੁੰਦਾ।
ਬਿਲਕੁਲ ਜੀ, ਉਹ ਗੋਲਡਨ ਪੀਰੀਅਡ ਹੁੰਦਾ ਇੱਕ ਜ਼ਿੰਦਗੀ ਦਾ, ਇਹਦਾ ਸਮਾਂ ਕਿ ਮਤਲਬ ਸਾਰੀ ਜ਼ਿੰਦਗੀ ਤੁਸੀਂ ਉਹ ਟਾਈਮ ਦੀਆਂ ਗੱਲਾਂ ਕਰਦੇ ਕਰਦੇ ਜ਼ਿੰਦਗੀ ਕੱਢ ਦਿੰਦੇ ਆਪਣੀ।
ਬਿਲਕੁਲ ਸਹੀ ਗੱਲ ਹੈ। ਮੈਂ ਇੱਕ ਦਿਨ ਨਰਿੰਦਰ ਕਪੂਰ ਹੁਣਾਂ ਦੀ ਸੁਣ ਰਹੀ ਸੀਗੀ ਗੱਲ, ਹਾਂ ਉਹਨਾਂ ਦੀ, ਨਰਿੰਦਰ ਕਪੂਰ ਹੁਣਾਂ ਦੀ ਸੁਣ ਰਹੀ ਸੀਗੀ ਮੈਂ, ਤੇ ਉਹਨਾਂ ਨੇ ਇਹ ਗੱਲ ਕਹੀ, ਕਾਲਜ ਦੇ ਵਿੱਚ ਹੀ ਕਿਤੇ ਸਪੀਚ ਦੇ ਰਹੇ ਸੀ, ਉਹਨਾਂ ਨੇ ਇਹ ਗੱਲ ਕਹੀ ਕਿ ਇਹ ਜਿਹੜਾ ਸਮਾਂ ਤੁਸੀਂ ਇੱਥੇ ਬਿਤਾ ਰਹੇ ਆ ਨਾ, ਇਹ ਜਿਹੜਾ ਸਮਾਂ ਆ, ਇਹਦੀਆਂ ਗੱਲਾਂ ਤੁਸੀਂ ਸਾਰੀ ਉਮਰ ਕਰਦੇ ਰਹਿਣਾ, ਔਰ ਸਾਰੀ ਉਮਰ ਕਰ ਕਰਕੇ ਇਹਨਾਂ ਨੂੰ ਯਾਦ ਕਰਦੇ ਰਹਿਣਾ, ਔਰ ਇਸ ਚੀਜ਼ ਨੂੰ ਜਿਉਂਦੇ ਰਹਿਣਾ।
ਜੀ ਬਿਲਕੁਲ, ਬਾਕੀ ਡਾਕਟਰ ਨਰਿੰਦਰ ਸਿੰਘ ਕਪੂਰ ਹੁਣ ਮੈਨੂੰ ਵੀ ਇਹਨਾਂ ਨਾਲ ਥੋੜਾ ਜਿਹਾ, ਪ੍ਰੋਫੈਸਰ ਸਾਹਿਬ ਦੇ ਅੰਦਰ ਮੈਂ ਥੋੜਾ ਟਾਈਮ ਕੱਢਿਆ ਯੂਨੀਵਰਸਿਟੀ, ਉੱਥੇ ਮੈਂ ਦੇਖਿਆ ਇਹਨਾਂ ਨੂੰ, ਮਤਲਬ ਦੁਨੀਆਂ ਦੇ ਮੈਂ ਇੱਕੋ ਇੱਕ ਪ੍ਰੋਫੈਸਰ ਏਦਾਂ ਦਾ ਦੇਖਿਆ, ਮਤਲਬ ਜਿਹਨੂੰ ਬਈ ਮੈਂ ਜਿਹਨਾਂ ਦਾ ਬੜਾ ਫੈਨ ਹੁੰਦਾ ਸੀ। ਇਹ ਕੀ ਕਰਦੇ ਹੁੰਦੇ ਸੀਗੇ, ਯੂਨੀਵਰਸਿਟੀ ਹੁੰਦੇ ਸੀ ਜਨਰਲ ਡਿਪਾਰਟਮੈਂਟ ਦੇ ਵਿੱਚ, ਮਤਲਬ ਕਦੇ ਅਟੈਂਡੈਂਸ ਨੀ ਸੀ ਲਾਉਂਦੇ ਹੈਗੇ ਆਪਣੀ ਕਲਾਸ ਚ, ਅਟੈਂਡੈਂਸ ਨੀ ਸੀ ਲਾਉਂਦੇ ਹੈਗੇ, ਉਹ ਕਹਿੰਦੇ ਤੁਹਾਡੀ 100% ਹੀ ਅਟੈਂਡੈਂਸ, ਤੇ ਜਿਹੜਾ ਮਰਜ਼ੀ ਕੋਈ ਮੇਰੇ ਵਰਗਾ ਜਿਹੜਾ ਇਹਨਾਂ ਕੋਲ ਨਹੀਂ ਵੀ ਪੜ੍ਹ ਰਿਹਾ, ਜਦੋਂ ਮਰਜ਼ੀ ਆ ਜਾਓ, ਇਹ ਏਦਾਂ ਦੇ ਪ੍ਰੋਫੈਸਰ ਸੀ, ਜਦੋਂ ਮਰਜ਼ੀ ਇਹਨਾਂ ਦੀ ਕਲਾਸ ਚ ਮਤਲਬ ਤੁਸੀਂ ਬੈਠ ਜਾਓ, ਬੈਠ ਕੇ ਤੁਸੀਂ ਜੋ ਮਰਜ਼ੀ ਜੋ ਲੈਕਚਰ ਹੋ ਰਿਹਾ ਸੁਣ ਲਓ, ਪਰ ਤੁਸੀਂ ਕੁਐਸਚਨ ਨੀ ਪੁੱਟ ਕਰਨ ਦਿੰਦੇ ਤੁਹਾਨੂੰ, ਠੀਕ ਹੈ, ਤੁਸੀਂ ਕਹਿੰਦਾ ਬਾਹਰ ਮਿਲ ਲਈ ਵੀ ਇੱਥੇ ਜਿਹੜੇ ਬੱਚੇ ਦੀ ਐਡਮਿਸ਼ਨ ਹੈ ਕੁਐਸਚਨ ਮੈਨੂੰ ਉਹੀ ਪੁੱਟ ਕਰੂਗਾ, ਤੂੰ ਕੁਐਸਚਨ ਨੀ ਪੁੱਟ ਕਰ ਸਕਦਾ, ਠੀਕ ਹੈ, ਹਾਂ ਬਾਹਰ ਮਿਲੇਗਾ ਬਾਹਰ ਮੈਂ ਤੇਰਾ ਜਵਾਬ ਦੇ ਦੂੰਗਾ, ਤੇ ਬਹੁਤ ਮਤਲਬ ਉਮਦਾ ਕਿਸਮ ਦੇ ਆਪਣੇ ਵਿਲੱਖਣ ਤਰ੍ਹਾਂ ਦੇ ਪ੍ਰੋਫੈਸਰ ਨੇ ਜੀ ਉਹ।
ਸਹੀ ਗੱਲ ਆ। ਸੋ ਬਿਲਕੁਲ, ਉਹ ਦਿਨਾਂ ਦੀਆਂ ਯਾਦਾਂ ਜਿਹੜੀਆਂ ਅਸੀਂ ਸਾਰੀ ਉਮਰ ਵੀ ਕਰ ਲਈਏ ਤਾਂ ਮੈਨੂੰ ਲੱਗਦਾ ਘੱਟ ਹੁੰਦਾ, 2 ਘੰਟੇ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਗੱਲਾਂ ਨੂੰ ਸਮਾਉਣਾ ਤੇ ਔਖਾ ਹੁੰਦਾ, ਪਰ ਫੇਰ ਵੀ ਮੈਨੂੰ ਬਹੁਤ ਵਧੀਆ ਲੱਗਦਾ ਤੁਸੀਂ ਸਾਰੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਹੋ ਔਰ ਆਪਣੀਆਂ ਆਪਣੀਆਂ ਯਾਦਾਂ ਮੇਰੇ ਨਾਲ ਸਾਂਝੀਆਂ ਕਰਦੇ ਹੋ, ਤਾਂ ਮੈਨੂੰ ਆਪਣੀਆਂ ਯਾਦਾਂ ਹੋਰ ਅਮੀਰ ਲੱਗਣ ਲੱਗ ਜਾਂਦੀਆਂ ਆ, ਹੋਰ ਯਾਨੀ ਉਹਨਾਂ ਦਾ ਦਾਇਰਾ ਹੋਰ ਜ਼ਿਆਦਾ ਵੱਧਦਾ ਜਾ ਰਿਹਾ ਮੇਰੀਆਂ ਯਾਦਾਂ ਦਾ। ਇਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰ ਆ, ਔਰ ਤੁਹਾਡੀ ਕਵਿਤਾ ਬੜੀ ਵਧੀਆ ਸੀਗੀ ਅਰਸ਼, ਲਿਖਦੇ ਰਿਹਾ ਕਰੋ ਔਰ ਸਾਨੂੰ ਆਪਣੀ ਕਵਿਤਾ ਜ਼ਰੂਰ ਭੇਜਦੇ ਰਿਹਾ ਕਰੋ ਪ੍ਰੋਗਰਾਮ ਦੇ ਵਿੱਚ ਜੇ ਆਪਣਾ ਨਹੀਂ ਵੀ ਆਉਣਾ ਹੁੰਦਾ ਕਦੇ।
ਹਾਂਜੀ ਜ਼ਰੂਰ ਜੀ, ਜ਼ਰੂਰ ਜੀ, ਠੀਕ ਹੈ ਜੀ, ਕਰੋ ਤੁਸੀਂ ਪ੍ਰੋਗਰਾਮ ਕੰਟੀਨਿਊ, ਮੈਂ ਸੁਣਦਾ ਜੀ ਨਾਲ ਨਾਲ ਜੌਗਿੰਗ ਕਰਦਾ,
ਠੀਕ ਹੈ, ਹਾਂ 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 ਠੀਕ ਹੈ, ਚਲ ਠੰਡ ਬਹੁਤ ਹੈ ਤੇ ਚਾਹ ਦਾ ਕੱਪ ਪੀ ਗਰਮ ਗਰਮ ਤੇ ਨਾਲ ਸਾਡੀਆਂ। ਬਿਲਕੁਲ ਜੀ, ਜ਼ਿੰਦਗੀ ਦੇ ਵਿੱਚ ਹਾਂ ਮੈਨੂੰ ਲੱਗਦਾ ਹੁੰਦਾ ਵੀ ਚਾਹ ਦਾ ਕੱਪ ਤੇ ਸਾਡੀਆਂ ਯਾਦਾਂ। ਹਾਂਜੀ ਜੀ, ਪ੍ਰੋਗਰਾਮ ਦੇ ਵਿੱਚ ਗਾਣੇ ਵੀ ਬਹੁਤ ਕੱਢੇ ਹੋਏ ਸੀ ਮੈਂ, ਬੜੇ ਪਿਆਰੇ ਪਿਆਰੇ ਗਾਣੇ ਤੁਹਾਨੂੰ ਸੁਣਾਉਣ ਲਈ ਹੋਏ ਸੀ, ਪਰ ਸਾਡੀਆਂ ਗੱਲਾਂ ਨਹੀਂ ਖਤਮ ਹੋ ਰਹੀਆਂ, ਪਰ ਕੋਈ ਗੱਲ ਨਹੀਂ ਜੀ, ਗੱਲਾਂ ਜ਼ਿਆਦਾ ਜ਼ਰੂਰੀ ਹੈ ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਮੌਲੀ ਆਂਟੀ ਨੇ ਜੁਆਇਨ ਕੀਤਾ ਸਾਨੂੰ, ਸੋ ਉਹਨਾਂ ਦੀਆਂ ਗੱਲਾਂ ਸੁਣਦੇ ਆ। ਸੋ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਪੁੱਤ ਮੇਰੇ ਦਾ, ਅੱਜ ਕੀ ਹਾਲ ਆ?
ਮੈਂ ਠੀਕ ਆ, ਤੁਸੀਂ ਸੁਣਾਓ ਕੀ ਹਾਲ ਚਾਲ ਆ?
ਹਾਲੇ ਬਹੁਤ ਵਧੀਆ ਆ, ਅੱਜ ਮੇਰੀਆਂ ਸਖੀਆਂ ਸਹੇਲੀਆਂ ਨੇ ਆਉਣਾ ਆ, ਤੂੰ ਵੀ ਆਉਣਾ ਆ, ਮੈਂ ਹੁਣ ਸਾਗ ਤੁੜਕਦੀ ਸੀਗੀ ਤੇ ਕੰਨ ਨੂੰ ਫੋਨ ਲਾਇਆ ਸੀ, ਇੱਕ ਹੱਥ ਨਾਲ ਕੜਛੀ ਫੇਰਦੀਆਂ ਤੇ ਉਧਰੋਂ ਕੜੀ ਬਣਾਈ ਸੀਗੀ ਤੇ ਕੜੀ ਨੂੰ ਕੜਛੀ ਫੇਰਦੀਆਂ।
ਅੱਛਾ ਲੈ ਠੀਕ ਆ, ਸਾਗ ਦੇ ਨਾਲ ਕੜੀ, ਵਾਹ ਜੀ ਵਾਹ, ਤੁਸੀਂ ਤੇ ਪੰਜਾਬੀਆਂ ਦੀਆਂ ਸਾਰੀਆਂ ਡਿਸ਼ਿਜ਼ ਬਣਾ ਲਈਆਂ ਹੈ।
ਹਾਂ ਸਾਗ ਤਾਂ ਆਪਣਾ ਦੇਸੀ, ਵਿੱਚ ਬਾਥੂ ਪਾਇਆ, ਵਿੱਚ ਮੇਥੀ ਪਾਈ, ਮੇਥੇ ਪਾਏ, ਰਾਤੀ ਬਣਾ ਕੇ ਰੱਖ ਲਿਆ, ਹੁਣ ਅੱਲਣ ਪਾ ਕੇ ਤਾਂ ਉਹਨੂੰ ਸੈੱਟ ਕਰਦੀ ਆ ਤੇ ਕੜੀ ਬਣਾਈ ਵਿੱਚ ਬੜੀਆਂ ਤੇ ਵਿੱਚ ਪਕੌੜੇ ਬਣਾ ਕੇ। ਤੂੰ ਤਾਂ ਆਉਣਾ ਹੀ ਆ, ਜੇ ਬਾਈ ਚਾਂਸ ਤੇਰੀ ਅਪੁਆਇੰਟਮੈਂਟ ਨਾ ਲਈ ਮੁੱਕੀ ਤਾਂ ਫੇਰ ਮੈਂ ਰਾਤ ਨੂੰ ਤੈਨੂੰ ਹੋਮ ਡਿਲੀਵਰੀ ਕਰ ਦੇਣੀ ਆ, ਨਾਲੇ ਤੇਰੇ ਅਚਾਰ ਫੜਾ ਜਾਣੇ ਆ, ਨਾਲੇ ਤੇਰਾ ਸਾਗ ਤਾਂ ਕੜੀ ਤਾਂ ਮੱਕੀ ਦੀਆਂ ਰੋਟੀਆਂ ਤੈਨੂੰ ਫੜਾ ਜਾਣੀਆਂ, ਟੇਕ ਅਵੇ ਕਰ ਦੇਣਾ ਤੇਰਾ ਖਾਣਾ
ਜ਼ਰੂਰ। ਹਾਂ ਵਧੀਆ ਵਧੀਆ, ਸਹੀ ਗੱਲ। ਚਲੋ ਅੱਜ ਮੈਂ ਵਿਹਲੀ ਆ ਫੇਰ, ਹੈ ਮੈਂ ਹੋਰ ਵੀ ਮੈਂ ਥੋੜਾ ਟਾਈਮ ਜ਼ਿਆਦਾ ਹੀ ਲਾ ਲਵਾਂ ਅੱਜ ਤੇ ਰੇਡੀਓ ਤੇ।
ਸਹੀ ਗੱਲ, ਨਾਲ ਹੈ ਨਾ ਮੈਂ ਸਤਰੰਗਾ ਤੇਰੇ ਭਾਜੀ, ਤੇਰੇ ਭਾਜੀ ਹੋਣੀ ਹੱਸਣ ਲੱਗ ਪਏ ਨਾ, ਕਹਿੰਦੇ ਅਚਾਰ ਮੈਂ ਬਣਾਇਆ ਤੇ ਕਹਿੰਦੇ ਕਿੰਨੀਆਂ ਚੀਜ਼ਾਂ ਵਿੱਚ ਪਾਈਆਂ, ਮੈਂ ਕਿਹਾ ਇਹਦੇ ਵਿੱਚ ਗੱਠੇ ਵੀ ਆ, ਗਾਜਰਾਂ ਵੀ ਆ, ਹੈਨਾ ਹਰੇ ਟਮਾਟਰ ਵੀ ਆ, ਕਰੇਲੇ ਵੀ ਆ ਤੇ ਏਦਾਂ ਕੁੱਲ ਮਿਲਾ ਕੇ ਜੀ ਮਿਰਚਾਂ ਵੀ ਆ, ਵਿੱਚ ਨਿੰਬੂ ਵੀ ਆ ਤੇ ਸੱਤ ਚੀਜ਼ਾਂ ਪਾਈਆਂ। ਕਹਿੰਦੇ ਫੇਰ ਇਹਦਾ ਨਾਂ ਲਿਖਦੇ ਹੁਣ ਸਤਰੰਗਾ।
ਹਾਂ ਸਤਰੰਗਾ, ਸਹੀ ਗੱਲ ਆ। ਬਾਕੀ ਮੈਂ ਲਿਸਨਰਸ ਨੂੰ ਦੱਸ ਦਵਾਂ ਵੀ ਸੱਚੀ ਗੱਲ ਆ, ਇਹਨਾਂ ਦੇ ਅਚਾਰ ਜਿਹੜੇ ਹੁੰਦੇ ਆ ਨਾ ਬਹੁਤ ਸਵਾਦ ਹੁੰਦੇ ਆ, ਵੀ ਕਿਹੜਾ ਅਚਾਰ ਨਹੀਂ ਬਣਾਉਂਦੇ, ਕਰੇਲਿਆਂ ਦਾ ਅਚਾਰ ਵੀ ਹੁੰਦਾ, ਤੁਸੀਂ ਕਿੰਨੇ ਤਰ੍ਹਾਂ ਦੇ ਅਚਾਰ ਬਣਾਉਂਦੇ ਆ ਔਰ ਇੰਨੇ ਸਵਾਦ ਹੁੰਦੇ। ਮੈਂ ਹਮੇਸ਼ਾ ਇਹਨਾਂ ਨੂੰ ਕਹਿੰਦੀ ਹੁੰਦੀ ਆ ਕਿ ਤੁਸੀਂ ਆਪਣਾ ਇਹ ਪਿਕਲਸ ਦਾ ਕੰਮ ਸ਼ੁਰੂ ਕਰੋ, ਮੌਲੀਜ਼ ਪਿਕਲਸ ਕਰਕੇ ਸਾਰਿਆਂ ਨੂੰ ਖੜਾਓ ਤੁਸੀਂ, ਹੈ ਨਾ। ਸੋ ਇਹ ਪਤਾ ਨੀ ਹੁਣ ਇਹਨਾਂ ਨੇ ਕਦੋਂ ਸ਼ੁਰੂ ਕਰਨਾ, ਮੈਂ ਹਮੇਸ਼ਾ ਇਨਕਰੇਜ ਤਾਂ ਕਰਦੀ
ਹਾਂ। ਮੈਂ ਵੀ ਪੁੱਤ ਤੇਰੀ ਗੱਲ ਮੰਨ ਲਈ ਆ, ਰਾਤੀ ਅਸੀਂ ਗੱਲਾਂ ਕਰਦੇ ਤੇਰੀ ਗੱਲ ਮੰਨ ਲਈ ਆ, ਤੂੰ ਤੇ ਮੇਰਾ ਹਰਮਨ ਰੇਡੀਓ ਮੇਰਾ ਏਜੰਟ ਬਣਿਓ, ਹੈਨਾ ਠੀਕ ਆ, ਉਹ ਤਾਂ ਹੈਗੇ ਹੀ ਆ ਤੁਸੀਂ, ਇਹਦਾ ਕਿਹੜਾ ਮੈਂ ਕੁਝ ਨਹੀਂ ਹੋਇਆ।
ਸਹੀ ਗੱਲ ਆ, ਨਾ ਬਿਲਕੁਲ ਸਹੀ ਗੱਲ,
ਕੰਮ ਸ਼ੁਰੂ ਆ ਹੈਨਾ
ਤੁਹਾਡੇ ਤੋਂ ਬਾਅਦ।
ਭਾਜੀ ਕਹਿੰਦਾ ਕਹਿੰਦਾ ਮੈਂ ਹਾਂਜੀ ਖੀਰਿਆਂ ਦਾ ਵੀ, ਹਰੇਕ ਸਬਜ਼ੀ ਦਾ ਪਾ ਲਈ ਨੀ, ਵੱਡਾ ਦਾ ਵੀ ਪਾਇਆ, ਚੇਤਾ ਜਦੋਂ ਆਪਣੇ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਹੋਣੀ ਆਏ ਸੀਗੇ ਇੰਡੀਆ ਤੋਂ ਤੇ ਅਮਨਦੀਪ ਆਪਣਾ ਸਿੱਧੂ ਆਇਆ ਸੀ ਤੇ ਮੈਂ ਉਦਣ ਵੱਡਾਂ ਦਾ ਅਚਾਰ ਲਿਆਈ ਸੀ, ਹੈਨਾ ਵੱਡਾਂ ਦਾ ਵੀ ਪਾ ਲਿਆ। ਤਾਂ ਤੇਰਾ ਭਾਜੀ ਕਹਿੰਦਾ ਹਰੇਕ ਚੀਜ਼ ਦਾ ਅਚਾਰ ਪਾ ਲੈਂਦੀ, ਕਿਤੇ ਮੇਰਾ ਨਾ ਪਾ ਲਈ। ਮੈਂ ਕਿਹਾ ਨਾ 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 ਵੀ ਤੂੰ ਕਣਕ ਤੋਂ ਬਹੁਤ ਮਾਰਦਾ,
ਜਿੱਦਣ ਤੁਸੀਂ ਪਾ ਲਿਆ ਨਾ ਰੈਸਿਪੀ ਦੱਸ ਦਿਓ, ਮੈਂ ਹਰਮਨ ਰੇਡੀਓ ਤੇ ਜ਼ਰੂਰ ਸ਼ੇਅਰ ਕਰੂੰਗੀ।
ਸੌਖਾ ਤਰੀਕਾ ਆ, ਹਾਂ ਹਾਂ ਬਹੁਤ ਸੌਖਾ ਤਰੀਕਾ, ਮੈਂ ਸਾਰਿਆਂ ਨੂੰ ਦੱਸੂਗੀ ਤੇ ਬਾਕੀ ਰਹਿ ਗਈਆਂ ਬਚਪਨ ਦੀਆਂ ਗੱਲਾਂ।
ਉਹ ਤਾਂ ਤਰੀਕਾ ਸੌਖਾ ਆ, ਪਰ ਕੜੱਤਣ ਕਿੱਦਾਂ ਮਾਰਨੀ ਆ ਉਹ ਦੱਸ ਦਿਓ, ਵੀ ਕੜੱਤਣ ਵਾਲਾ ਤਾਂ ਖਾਣ ਦਾ ਫੇਰ ਜੀ ਨੀ ਕਰਨਾ ਹੁਣ, ਕੜੱਤਣ ਤੇ ਫੇਰ ਬਾਕੀ ਸਾਰੇ ਆਂਦੇ ਨੇ ਮਾਰਨੀਆਂ,
ਕੜੱਤਣ
ਕਿੱਦਾਂ ਮਾਰਨਾ ਉਹ ਦੱਸ ਦਿਓ।
ਜਿੱਦਾਂ ਹੁਣ ਕਰੇਲੇ ਆਪਣੇ ਲਾ ਲਾ, ਹਨਾ ਜਿਹੜੀ ਜੀ ਚਕਣੱਤੋ ਕਰੇਲਿਆਂ ਚਕਣੱਤੋ ਹੁੰਦੀ ਹੈ ਨਾ, ਆਪਾਂ ਸੇਮ ਪ੍ਰੋਸੈਸ ਕਰਨਾ ਜਿੱਦਾਂ ਆਪਾਂ ਕਰੇਲੇ ਬਣਾਈ ਦੇ ਆ, ਉਹਨੂੰ ਮਾੜਾ ਮਾੜਾ ਤੇਲ ਲਾ ਕੇ ਨਾ ਤੁਸੀਂ ਸਪਰੇ ਓਇਲ ਸਪਰੇ ਕਰਕੇ ਓਵਨ ਚ ਰੱਖ ਲਓ, ਲੂਣ ਨਾਲ ਕੜੱਤੋ ਨਿਕਲ ਜਾਂਦੀ ਆ, ਲੂਣ ਦੇ ਨਾਲ ਕੜੱਤੋ ਨਿਕਲਦੀ ਆ,
ਲੂਣ ਪਾ ਕੇ ਰੱਖੋ ਪਹਿਲਾਂ
ਬਾਥਟੱਬ ਦੇ ਵਿੱਚ ਨਾ,
ਬਾਥਟੱਬ ਦੇ ਵਿੱਚ ਸੋਕ ਕਰ ਦੋ,
ਨਹੀਂ ਉਹ ਫਿਰ ਉਹ ਜ਼ਿਆਦਾ ਪੋਲੇ ਹੋ ਜਾਣੇ ਉਹਦਾ, ਕਰੇਲੇ ਵਾਲਾ ਪ੍ਰੋਸੈਸ ਸਹੀ ਆ, ਉਹਦੇ ਵਿੱਚ ਕੜੱਤੋ ਕੱਢ ਕੇ ਬਸ ਮਗਰੋਂ ਸਿਰਕੇ ਚ ਕੁੱਕ ਕਰ ਲੈਣੇ, ਕੰਮ ਕੁਛ ਵੀ ਨਹੀਂ, ਖੱਟਾ ਮਿੱਠਾ ਬਣਾ ਲੈਣਾ ਆਪਣੇ ਜਿਹੜੇ ਹੁੰਦੇ ਪੰਜ ਪੁਰਾਣ ਮਸਾਲੇ ਪਾ ਲੈਣੇ ਆ,
ਠੀਕ
ਆ। ਉਹ ਤਾਂ ਉਹਨਾਂ ਨੇ ਗਾਹ ਨੂੰ ਤੋਰਨ ਵਾਲੀ ਗੱਲ ਕਰ ਦਿੱਤੀ, ਕਰੇਲਿਆਂ ਨੂੰ ਆਪਾਂ ਰੱਖਣੇ ਆ ਖਾਣੇ ਵੀ ਆ, ਬਿਚਾਰੇ ਕਰੇਲਿਆਂ ਨੇ
ਬਿਚਾਰੇ ਕਰੇਲਿਆਂ
ਹੈ। ਬਾਕੀ ਆਪਾਂ ਸੀਗਾ ਡਿਪੈਂਡ ਦੀ ਗੱਲ ਚੱਲਦੀ, ਸਪਰਿਤ ਮੈਂ ਸੋਚਿਆ ਹੈ
ਹਾਂਜੀ
ਚੱਲ ਅਚਾਰ ਦੀ ਗੱਲ ਛੱਡ, ਹੁਣ ਆਪਾਂ ਡਿਪਰੈਸ਼ਨ ਦੀ ਕਰ ਲਈਏ ਜਿਹੜੀ ਸਾਰਿਆਂ ਲਈ ਬਹੁਤ ਜ਼ਰੂਰੀ ਆ ਨਾ, ਤੇ ਤੈਨੂੰ ਤਾਂ ਪਤਾ ਹੀ ਆ ਵੀ ਮੈਨੂੰ ਹੈਗਾ ਡਿਪਰੈਸ਼ਨ, ਹੈ ਨਾ, ਮੈਂ ਹੁਣ ਕਾਰਨ ਲੱਭਿਆ ਵੀ ਕਾਹਦੇ ਆ, ਕਿਉਂ ਆ, ਕੋਈ ਦੁਨੀਆਂ ਚ ਦਵਾਈ ਨੀ ਜਿਹੜੀ ਠੀਕ ਕਰ ਸੀ, ਡਿਪਰੈਸ਼ਨ ਨੂੰ ਤੁਹਾਨੂੰ ਆਪ ਹੀ ਠੀਕ ਕਰਨਾ ਪੈਂਦਾ ਆ, ਉਹ ਹੈਗਾ ਤਾਂ ਆ, ਮੈਨੂੰ ਕੋਈ ਗਲਤ ਨਾ ਸਮਝਿਓ, ਉਹ ਏਦਾਂ ਆਪਣਾ ਲਾਈਫ ਸਟਾਈਲ ਬਦਲ ਗਿਆ, ਆਪਣੀਆਂ ਖੁਰਾਕਾਂ ਬਦਲ ਗਈਆਂ, ਹੈਨਾ, ਤੇ ਜਿੱਦਾਂ ਆਪਾਂ ਫੈਮਿਲੀ ਯੂਨਿਟ ਚ ਰਹਿੰਦੇ ਸੀਗੇ ਸਾਰੇ ਰਲ ਮਿਲ ਕੇ, ਤੇ ਡਿਪਰੈਸ਼ਨ ਤੁਹਾਨੂੰ ਹੁੰਦਾ ਹੀ ਨੀ ਸੀ, ਤੇ ਹੁਣ ਬੱਚਿਆਂ ਦੀਆਂ ਵੀ ਦੇਖੋ ਜੀ, ਬੱਚੇ ਬਹੁਤ ਪਿਆਰ ਕਰਦੇ ਆਪਣੇ ਸਾਰਿਆਂ ਦੇ, ਤੇ ਉਹਨਾਂ ਦੀਆਂ ਵੀ ਮਜਬੂਰੀਆਂ ਆਪਣੇ ਨਾਲ ਬਹੁਤਾ ਟਾਈਮ ਨੀ ਦੇ ਸਕਦੇ, ਰਿਸ਼ਤੇਦਾਰ ਵੀ ਸੇਮ ਆ, ਜਿੱਦਾਂ
ਫੈਮਿਲੀ ਸਰਕਲੋ
ਵੀ ਸੇਮ ਆ, ਹਨਾ। ਹਾਂਜੀ, ਤੇ ਉਹ ਜਿੱਦਾਂ ਟਾਈਮ ਹੈ ਨੀ ਗਾ, ਹਨਾ। ਤੇ ਬਾਕੀ ਹੈਗਾ ਵੀ ਇਹਦਾ ਤੇ ਇਹ ਇਲਾਜ ਆ, ਮੈਂ ਹੁਣ ਟਾਈਮ ਕੱਢ ਲਿਆ, ਜਿੱਦਾਂ ਹੁਣ ਮੈਨੂੰ ਵਿਟਾਮਿਨਾਂ ਦੀ ਡੋਜ਼ ਸੋਮਵਾਰ ਆਪਣੇ ਮੰਗਲਵਾਰ ਮਿਲ ਜਾਂਦੀ ਆ, ਆਪਣੇ ਅਮਨਦੀਪ ਹੁੰਦੀ ਹਰਮਨ ਰੇਡੀਓ ਨੂੰ ਸੁਣੀ ਦਾ, ਹਨਾ। ਤੇ ਅਮਰਦੀਪ ਤੇ ਬਾਕੀ ਬੁੱਧਵਾਰ ਮੈਨੂੰ ਬੜਾ ਹੀ, ਮੈਂ ਉਡੀਕਦੀ ਰਹਿੰਦੀ ਆ ਬੁੱਧਵਾਰ ਆਉਣਾ ਆ, ਮੈਂ ਸੁਖਪ੍ਰੀਤ ਦਾ ਪ੍ਰੋਗਰਾਮ ਸੁਣਨਾ ਆ, ਮੈਨੂੰ ਇੰਨਾ ਚਾਅ ਹੁੰਦਾ ਹਨਾ। ਉਹ ਤੇ ਹਫਤੇ ਦਾ ਜਿੱਦਾਂ ਦਵਾਈ ਉਹ ਮਿਲ
ਜਾਂਦੀ
ਆ, ਜਿਹੜੀ ਬੋਬੀ ਸਿੱਧੂ ਕੱਢ ਦਿੰਦੀ ਆ ਹੈ ਫਰਾਈਡੇ,
ਬੋਬੀ ਦਾ ਸਿੱਧੂ ਦਾ
ਪ੍ਰੋਗਰਾਮ ਬਹੁਤ ਵਧੀਆ ਹੁੰਦਾ। ਆਹੋ ਤੇ ਸ਼ਨਿਚਰ ਐਤਵਾਰ ਆਪਣੇ ਅਮਨਦੀਪ ਸਿੱਧੂ ਦਾ ਮੈਂ ਪ੍ਰੋਗਰਾਮ ਸੁਣਦੀ ਹੁੰਦੀ ਆ, ਫੇਰ 5 ਦਿਨ ਏਦਾਂ ਨਿਕਲ ਜਾਂਦੇ, ਹੁਣ ਤਾਂ ਡਿਪਰੈਸ਼ਨ ਆਪਣੇ ਤੋਂ ਭੱਜ ਗਿਆ, ਲੱਗੇ ਵੀ ਨੀ ਲੱਗਦਾ।
ਬਿਲਕੁਲ, ਤੇ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਆ ਵਰਜੀਨੀਆ ਤੋਂ ਨਾ, ਕਹਿ ਰਹੇ ਕਿ ਤੁਸੀਂ ਤਾਂ ਕਹਿੰਦੇ ਵਾਰ ਵਾਰ ਠੰਡ ਦੀ ਗੱਲ ਕਰ ਰਹੇ ਹੋ ਤੇ ਸਾਡੇ ਇੱਥੇ ਗਰਮੀ ਨੇ ਵੱਟ ਕੱਢੇ ਪਏ ਆ ਅਮੈਰੀਕਾ ਤੋਂ ਆ, ਤੇ ਕਹਿੰਦੇ ਇਹ ਸਾਗ ਤੇ ਅਚਾਰ ਵਾਲੀ ਤਾਂ ਮੌਲੀ ਜੀ ਨੇ ਪੰਜਾਬ ਦੀ ਯਾਦ ਕਰਵਾ ਦਿੱਤੀ। ਤੇ ਅੱਗੇ ਕਹਿ ਰਹੇ ਕਿ ਕਹਿੰਦੇ ਵੱਡੇ ਵੀਰ ਜੀ ਨੂੰ ਤਾਂ ਮੌਲੀ ਜੀ ਨੇ ਪਹਿਲਾਂ ਹੀ ਡੱਬੀ ਚ ਬੰਦ ਕਰਕੇ ਰੱਖਿਆ ਹੋਇਆ ਅਚਾਰ
ਕਰਦੇ ਆ। ਉਹ ਛੋਟਾ ਵੀਰ ਵੀ ਡੱਬੀ ਚ ਬੰਦ ਆ, ਉਹ ਸਿੱਖਾਂ ਵਾਲੀ ਡੱਬੀ ਚ ਬੰਦ ਆ,
ਨਾ ਨਾ
ਮਿੰਟੂ ਮੇਰਾ ਛੋਟਾ ਵੀਰ,
ਆਪਣੇ ਜੋਲ ਭਾਜੀ ਦੀ, ਜੋਲ ਭਾਜੀ ਦੀ ਗੱਲ ਕਰਦੇ ਆ ਭੀ, ਉਹਨਾਂ ਨੂੰ ਤਾਂ ਤੁਸੀਂ ਪਹਿਲਾਂ ਹੀ ਡੱਬੀ ਚ ਬੰਦ ਕਰਕੇ ਰੱਖਿਆ ਹੋਇਆ ਆ, ਅਚਾਰ ਪਾਉਣ ਦੀ ਕੀ ਲੋੜ ਆ।
ਉਹ ਪਤਾ ਏਦਾਂ ਆ ਹਨਾ, ਤੇ ਆਪਣੇ ਨੰਬਰ ਬਣਾ ਲਈਦੇ ਆ, ਖਾਣਾ ਖੁਣਾ ਏਦਾਂ ਨਾ ਖਾ ਪਾ ਕੇ। ਕੱਲ ਮਿੰਟੂ ਨੂੰ ਵੀ ਚਾਰ ਭੇਜੇ ਸੀ, ਮੈਂ ਕਿਹਾ ਚੱਲ ਉਹ ਵੀ ਟੈਸਟ ਕਰਕੇ ਦੇਖੇ।
ਅੱਛਾ
ਓਕੇ ਪੁੱਤਰ,
ਮੁੱਕਣੀਆਂ
ਨੀ ਸਾਰਾ ਦਿਨ ਹੈ,
ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕਰ ਦੇਣਾ ਰੇਡੀਓ ਤੇ ਭੈਣਾਂ ਦਾ ਪ੍ਰੋਗਰਾਮ ਹੋਰ ਇੱਕ, ਮੈਂ ਕਿਹਾ ਅਸੀਂ ਰੇਡੀਓ ਤੇ ਭੈਣਾਂ ਦਾ ਪ੍ਰੋਗਰਾਮ ਸ਼ੁਰੂ ਕਰ ਲਈਏ ਹੁਣ।
ਨਹੀਂ ਸਹੀ ਗੱਲ, ਜਰੂਰ ਚਾਹੀਦਾ ਇੱਕ, ਜਿਹੜਾ ਹੁਣ ਆਪਣੇ ਹਰਮਨ ਰੇਡੀਓ ਨੇ ਸ਼ੁਰੂ ਕੀਤਾ ਆ, ਹਾਂ ਉਹ ਵੀ ਕਰਨਾ ਆਪਾਂ ਜਰੂਰ ਕਰਨਾ, ਤਾਂ
ਜਿਹਦੇ ਵਿੱਚ
ਜਿਹੜਾ ਹੁਣ ਸ਼ੁਰੂ ਕੀਤਾ ਆ,
ਜਿਹਦੇ ਵਿੱਚ ਦੀਦੀ ਦੱਸਿਆ ਕਰਨਗੇ ਭਈ, ਜਿਹ ਚ ਦੱਸਿਆ ਕਰਨਗੇ ਭਈ ਪਤੀਆਂ ਦੀ ਕੜਤਨ ਕਿਵੇਂ ਦੂਰ ਕੀਤੀ ਜਾਵੇ।
ਉਹ ਤਾਂ ਬਹੁਤ ਸੌਖਾ ਤਰੀਕਾ, ਵਧੀਆ ਵਧੀਆ ਖਾਣੇ ਖਿਲਾਓ।
ਅੱਛਾ ਠੀਕ ਆ,
40 ਸਾਲਾਂ ਦਾ ਤਜਰਬਾ ਹੋ ਚੱਲੇ, 40 ਸਾਲ ਹੋ ਜਾਣੇ ਆ ਵਿਆਹ ਨੂੰ, ਨਵੰਬਰ ਚ 40 ਸਾਲ ਹੋ ਜਾਣੇ, 40 ਸਾਲਾਂ ਦਾ ਤਜਰਬਾ ਮੈਂ ਦੱਸੂਗੀ।
ਸਹੀ ਗੱਲ, ਨਹੀਂ ਕਰਦੇ ਆ ਇਸ ਮੁੱਦੇ ਤੇ ਇੱਕ ਦਿਨ ਪ੍ਰੋਗਰਾਮ ਕਰਦੇ ਆ, ਤੇ ਉਸ ਦਿਨ ਅਸੀਂ ਤੁਹਾਨੂੰ ਆਪਣੇ ਮੁੱਖ ਮਹਿਮਾਨ ਬਣਾਉਣਾ ਫਿਰ।
ਪੁੱਤ ਇੰਨੇ ਮਾਣ ਦੇ ਲੈ ਕੇ ਹੈ ਨੀ, ਚਲੋ ਫੇਰ ਵੀ ਜਿੱਦਾਂ ਤੁਸੀਂ ਕਹਿੰਦੇ ਕਰ ਲਵਾਂਗੇ ਉਦਾਂ ਹੀ। ਮੈਨੂੰ ਤੁਹਾਡੇ ਤੇ ਇੰਨਾ ਪ੍ਰਾਊਡ ਫੀਲ ਹੁੰਦਾ ਨਾ, ਤੁਸੀਂ ਦੇਖੋ ਕਿੰਨੀਆਂ ਰੂਹਾਂ ਨੂੰ ਤੁਸੀਂ ਖੁਸ਼ ਕਰਦੇ ਆ, ਹੈਨਾ। ਸਾਰੇ ਪ੍ਰੋਗਰਾਮ ਵਧੀਆ
ਹੁੰਦੇ
ਪਾਤਸ਼ਾਹ ਨੂੰ ਜਿੱਦਾਂ, ਹਾਂ ਨਹੀਂ ਸਹੀ ਗੱਲ ਹੈ, ਜਿੱਦਾਂ ਤੁਸੀਂ ਕਹਿੰਦੇ ਸੀ ਨਾ, ਮੈਂ ਵੀ ਮੈਨੂੰ ਕਹਿੰਦੇ ਹੋਣੇ ਆ ਕਮਲੀਆਂ ਰਮਲੀਆਂ ਖਰਾ ਮਾਰ ਜਾਂਦੀ, ਮੈਂ ਆਪਣੇ ਬਾਰੇ ਏਦਾਂ ਹੀ ਸੋਚਦੀ ਨੀ, ਕਿਉਂ ਮੈਂ ਹਰੇਕ ਕੰਮ ਨੂੰ ਮੋਹਰੇ ਹੁੰਦੀ ਆ, ਗਿੱਧੇ ਦਾ ਹੋ ਗਿਆ, ਡਾਂਸ ਦਾ ਹੋ ਗਿਆ, ਸਾਰਿਆਂ ਤੋਂ ਪਹਿਲਾਂ। ਕਈ ਵਾਰੀ ਮੈਂ ਸੋਚਦੀ ਹੁੰਦੀ, ਮੈਂ ਕਿਹਾ ਲੋਕਾਂ ਨੇ ਕਹਿਣਾ ਇਹ 60 ਸਾਲਾਂ ਦੀ ਮਾਈ, ਇਹ ਬਹਿੰਦੀ ਨੀ ਸਾਰਿਆਂ ਤੋਂ ਮੋਹਰੇ। ਫੇਰ ਮੈਂ ਨਾ ਸੋਚਿਆ, ਮੈਂ ਕਿਹਾ ਵੀ ਜੀਣਾ ਦੇਖੋ ਤੁਸੀਂ ਆਪਣੇ ਲਈ ਆ, ਤੇ ਇੱਕ ਆਪਣੇ ਆਪਾਂ ਸੁਣਦੇ ਨੀ ਹੁੰਦੇ, ਮੈਂ ਦੂਜਾ ਤੁਸੀਂ ਦੱਸਿਆ ਸੀ ਮੈਨੂੰ ਬੀ ਕੇ ਸ਼ਿਵਾਨੀ ਮੋਟੀਵੇਸ਼ਨ ਵਾਲੀਆਂ ਦੱਸਦੇ ਆ ਵੀ ਤੁਸੀਂ ਜੇ ਆਪਣੇ ਮਨ ਨੂੰ ਖੁਸ਼ ਰੱਖੋ ਤੇ ਤੁਸੀਂ ਜੀਣਾ ਆਪਣੇ ਲਈ ਜੀਣਾ ਆ, ਹੈਨਾ।
ਬਿਲਕੁਲ ਬਿਲਕੁਲ, ਆਪਣੇ ਅੰਦਰ ਦਾ ਬੱਚੇ ਦੀ ਗੱਲ ਕਰਕੇ ਹਟੇ, ਤੁਸੀਂ ਆਪਣੇ ਅੰਦਰ ਦਾ ਬੱਚਾ ਜਿਉਂਦਾ ਰੱਖਿਆ ਹੋਇਆ, ਬਸ ਠੀਕ ਆ। ਔਰ ਜਿਨ੍ਹਾਂ ਦੇ ਨਹੀਂ ਹੈਗੇ ਉਹਨਾਂ ਨੂੰ ਇਹ ਲੱਗਣਾ ਪੈਂਦਾ ਕੀ ਕਰੀ ਜਾਂਦੀ ਆ, ਬਟ ਆਪਣਾ ਰਾਂਝਾ ਰਾਜਾ।
ਹਾਂ ਹਾਂ, ਮੈਂ ਕਿਹਾ ਬੱਚਾ ਮਾਰਦਾ ਛਾਲਾ ਹੈ
ਹੋਰ, ਤੁਸੀਂ ਬਸ ਚਾਰਾਂ ਤੇ ਵੱਟ ਕੱਢੀ ਜਾਓ, ਬਾਕੀ ਕੋਈ ਗੱਲ ਨੀ।
ਮੈਨੂੰ ਮੇਰਾ ਮਨ ਏਦਾਂ ਖੁਸ਼ ਰਹਿੰਦਾ ਜੇ ਮੈਂ ਏਦਾਂ ਨਾ, ਮੇਰਾ ਪੈਸ਼ਨ ਤੇ ਆ ਜਿੱਦਾਂ, ਹਨਾ। ਮੈਂ ਪੀਪਲ ਪਰਸਨ ਆ, ਮੈਨੂੰ ਹੁੰਦਾ ਮੈਂ ਕਿਸੇ ਨੂੰ ਮਿਲਾਂ ਗਿਲਾ, ਹਰੇਕ ਐਕਟੀਵਿਟੀ ਦੇ ਵਿੱਚ ਜੁਆਇਨ ਕਰਾਂ, ਆਪਾਂ ਆਪਣੇ ਵਿਰਸੇ ਨੂੰ ਅੱਗੇ ਨਾ ਲਿਜਾਈਏ, ਤੇ ਕਲਚਰ ਤਾਂ ਆਪਣੀ ਜਾਨ ਆ, ਹਨਾ।
ਬਿਲਕੁਲ ਬਿਲਕੁਲ, ਚਾਹੇ ਗਿੱਧੇ ਭੰਗੜੇ ਦਾ ਹੋਵੇ, ਤੁਸੀਂ ਹਰ ਤਰ੍ਹਾਂ ਕਲਚਰ ਨਾਲ ਜੁੜੇ ਹੋਏ ਆ। ਇਹ ਅਚਾਰ ਹੋ ਗਏ, ਇਹ ਕੜੀ ਹੋ ਗਈ, ਇਹ ਸਾਗ ਹੋ ਗਿਆ, ਇਹ ਬਾਥੂ ਦੀਆਂ ਇਹ ਚੜਾਈ ਦੀਆਂ ਗੱਲਾਂ, ਇਹ ਸਾਰਾ ਸਾਡੇ ਕਲਚਰ ਦਾ ਪਾਰਟ ਆ। ਇਹ ਰਸੋਈ ਤੋਂ ਸ਼ੁਰੂ ਹੁੰਦਾ ਕਲਚਰ ਸਾਡਾ। ਸੋ
ਬਿਲਕੁਲ
ਅੱਜ ਤੁਹਾਡਾ ਕਲਚਰ,
ਮੈਨੂੰ ਚੇਤਾ ਆ ਗਿਆ ਨਾਲ ਅੱਜ ਫੇਰ ਅੱਜ ਨਾਲ ਪਹਿਲੋਂ ਤਾਂ ਮੈਂ ਹੈਗੇ ਆ ਸਰਬ ਕਰਨੀ ਚਾਟ ਆਉਂਦੀਆਂ ਨੂੰ ਭੈਣਾਂ ਨੂੰ ਹੈ।
ਅੱਛਾ,
ਉਹ ਵੀ ਮੈਂ ਆਪ ਹੀ ਸਮੋਸੇ ਤਾਂ ਟਿੱਕੀ ਬਣਾਈ, ਟਿੱਕੀ ਚਾਟ ਦਹੀਂ ਦੇ ਨਾਲ ਹਨਾ, ਤਾਂ ਛੋਲੇ ਤੁੜਕ ਕੇ ਰੱਖੇ ਆ, ਠੀਕ ਆ। ਓਦੋ ਬਾਅਦ ਜਦੋਂ ਡਿਜ਼ਰਟ ਹੈਗੀ ਸ਼ੱਕਰ ਦੇ ਘਿਓ,
ਓ ਵਾਹ ਠੀਕ ਆ, ਬਹੁਤ ਵਧੀਆ ਬਹੁਤ ਵਧੀਆ। ਤੁਸੀਂ ਕਰੋ ਪਾਰਟੀ ਇੰਜੋਏ ਆਪਣੇ ਘਰ, ਤੁਹਾਡੇ ਰੌਣਕਾਂ ਲੱਗਣੀਆਂ ਔਰ ਦਿਨ ਵੀ ਵਧੀਆ। ਅੱਜ ਧੁੱਪੇ ਬੈਠ ਕੇ ਤੁਸੀਂ ਸਾਗ,
ਅੱਜ ਨੀ ਅਸੀਂ ਗਾਉਣਾ ਵਜਾਉਣਾ ਵੀ, ਜਿਹੜੀਆਂ ਮੇਰੀਆਂ ਸਹੇਲੀਆਂ ਆਈਆਂ ਆ। ਓਕੇ ਪੁੱਤਰ, ਓਕੇ, ਸ਼ਾਮ ਨੂੰ ਮਿਲਦੇ ਸਾਰੇ ਹਰਮਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜਿਹੜਾ ਦੇ ਰਾਤ ਆ ਜਿਹੜੀ ਕੰਟਰੀਆਂ ਚ, ਹੈਵ ਏ ਗੁੱਡ ਨਾਈਟ, ਜਿੱਥੇ ਡੇ ਆ ਹੈਵ ਏ ਗੁੱਡ ਡੇ ਐਵਰੀਵਨ, ਗੋਡ ਬਲੈਸ, ਰੱਬ ਰੱਖਾ।
ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ ਜੀ, ਜ਼ਿੰਦਗੀ ਜ਼ਿੰਦਾ ਦਿਲੀ ਕਾ ਨਾਮ ਹੈ, ਮੁਰਦਾ ਵੀ ਕਿਆ ਖਾਕ ਜੀਆ ਕਰਤੇ ਹੈ। ਸੋ ਬਿਲਕੁਲ ਜਿਉਂਦੇ ਰਹੋ, ਹੱਸਦੇ ਰਹੋ, ਆਪਣੇ ਦਿਲ ਨੂੰ ਸੁਣਦੇ ਰਹੋ, ਆਪਣੇ ਦਿਲ ਦੀਆਂ ਕਰਦੇ ਰਹੋ। ਤੇ ਹਰਿੰਦਰ ਕੁਮਾਰ ਅੰਕਲ ਨੇ ਵੀ ਮੈਸੇਜ ਕੀਤੇ ਹੋਏ ਆ, ਕਹਿੰਦੇ ਬਿਲਕੁਲ ਜੀ, ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ ਬੋਲੀ ਮੈਂ ਪਾਵਾਂ ਤੇ ਨੱਚ ਗਿੱਧੇ ਵਿੱਚ ਤੂੰ। ਅੰਕਲ ਅੱਜ ਮੈਨੂੰ ਮੂਡ ਚ ਲੱਗਦੇ ਪਏ, ਪੂਰੇ ਆਂਟੀ ਕੋਲ ਹੀ ਬੈਠੇ ਆ, ਹੁਣ ਤਾਂ ਪੱਕੀ ਗੱਲ ਹੋ ਗਈ ਹਨਾ। ਤੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ, ਮੌਲੀ ਭੈਣ ਜੀ ਘਰਾਣੇ ਦੀ ਲੜਕੀ ਹੈ। ਸਿਆਣੇ ਕਹਿੰਦੇ ਹਨ ਕਿ ਧੀ ਘਰਾਣੇ ਤੇ ਬਲਦ ਲਾਣੇ ਦਾ। ਬਿਲਕੁਲ ਜੀ, ਘਰਾਣੇ ਦੀ ਗੱਲ ਬਹੁਤ ਹੁੰਦੀ ਹੁੰਦੀ ਸੀ, ਤੇ ਇਹਨਾਂ ਨੇ ਕਿਹਾ ਸੀਗਾ ਇੱਕ ਕਿ ਲੜਕੀ ਵਾਸਤੇ ਸਭ ਤੋਂ ਵਧੀਆ ਪ੍ਰੀਖਿਆ ਵਾਲਾ ਕਾਲਜ ਹੁੰਦਾ ਹੈ ਉਹਦਾ ਸਹੁਰਾ ਪਰਿਵਾਰ। ਇਹ ਗੱਲ ਸਹੀ ਹੈ ਤੁਹਾਡੀ, ਤੇ ਪਰ ਫਿਰ ਮੈਨੂੰ ਇਹ ਗੱਲ ਦੱਸੋ ਵੀ ਹੁਣ ਲੜਕੇ ਲਈ ਕਿਹੜਾ ਹੁੰਦਾ ਵਧੀਆ ਪ੍ਰੀਖਿਆ ਵਾਲਾ ਕਾਲਜ। ਇਸ ਗੱਲ ਤੇ ਵੀ ਅਸੀਂ ਜ਼ਰੂਰ ਕਿਤੇ ਗੱਲ ਤੋਰਾਂਗੇ ਕਿ ਇੱਕ ਲੜਕੀ ਵਾਸਤੇ ਉਹਦੇ ਸਹੁਰਿਆਂ ਦਾ ਪਰਿਵਾਰ ਕਿਹਾ ਜਾਂਦਾ, ਫਿਰ ਜਿੱਥੇ ਜਾ ਕੇ ਉਹਨੇ ਆਪਣੇ ਆਪ ਨੂੰ ਪ੍ਰੂਵ ਕਰਨਾ ਪੈਂਦਾ ਉਹਨੂੰ ਕਿ ਹਾਂ ਮੈਂ ਚੰਗੀ ਹਾਂ ਜਾਂ ਮੈਨੂੰ ਸਾਰਾ ਕੁਛ ਚੰਗਾ। ਇੱਕ ਕੁੜੀ ਦੇ ਮੂੰਹ ਵੱਲ ਹੀ ਕਿਉਂ ਦੇਖਿਆ ਜਾਂਦਾ, ਇਹਦੇ ਵਿੱਚ ਇੱਕ ਮੁੰਡੇ ਦਾ ਕੀ ਰੋਲ ਹੁੰਦਾ, ਜੇ ਨਹੀਂ ਹੁੰਦਾ ਤੇ ਫਿਰ ਮੁੰਡੇ ਇੰਨੇ ਇੰਪੋਰਟੈਂਟ ਕਿਉਂ ਹੁੰਦੇ ਆ। ਸੋ ਇਹਦੇ ਤੇ ਜ਼ਰੂਰ ਗੱਲ ਕਰਨੀ ਆ, ਕਈ ਦਿਨਾਂ ਤੋਂ ਮੇਰੇ ਦਿਲ ਚ ਗੱਲ ਆ ਰਹੀ ਸੀ, ਅੱਜ ਅੰਕਲ ਨੇ ਵੀ ਛੇੜ ਦਿੱਤੀ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਯਾਦ ਕਰ ਰਹੇ ਹਾਂ ਆਪਣੇ ਕਾਲਜ ਦੀਆਂ ਯਾਦਾਂ, ਉਹਦੇ ਤੇ ਰਹੀਏ ਤੇ ਮੈਨੂੰ ਲੱਗਦਾ ਯਾਦਾਂ ਸਾਡੀਆਂ ਅਗਲੇ ਹਫਤੇ ਵੀ ਚੱਲਣੀਆਂ, ਕਿਉਂਕਿ ਪ੍ਰੋਗਰਾਮ ਦੇ ਵਿੱਚ ਮੈਨੂੰ ਇਹ ਸੀਗਾ ਕਿ ਇੱਕ ਤੇ ਅਸੀਂ ਆਪਣੇ ਕਾਲਜ ਦੀਆਂ ਯਾਦਾਂ ਨੂੰ ਯਾਦ ਕਰੀਏ ਜਿਹੜਾ ਅਸੀਂ ਟਾਈਮ ਹੰਢਾਇਆ, ਤੇ ਦੂਸਰਾ ਇੱਥੇ ਜਿਹੜੇ ਸਟੂਡੈਂਟਸ ਹੈਗੇ ਆ ਉਹ ਸਟੂਡੈਂਟਸ ਜਿਨ੍ਹਾਂ ਨੇ ਕਿਤੇ ਇੰਡੀਆ ਦੀ ਕਾਲਜ ਲਾਈਫ ਵੀ ਦੇਖੀ ਹੋਈ ਆ ਤੇ ਇੱਥੇ ਦੀ ਕਾਲਜ ਲਾਈਫ ਵੀ ਦੇਖੀ ਹੋਈ ਆ, ਉਹ ਕੀ ਸੋਚਦੇ ਆ, ਉਹਨਾਂ ਦੇ ਕੀ ਵਿਚਾਰ ਹੈ ਇਹ ਦੋਨੇ ਲਾਈਫਸ ਨੂੰ ਲੈ ਕੇ, ਇੰਡੀਅਨ ਕਾਲਜ ਲਾਈਫ ਤੇ ਆਸਟ੍ਰੇਲੀਅਨ ਕਾਲਜ ਲਾਈਫ, ਤੇ ਉਹਦੇ ਤੇ ਵੀ ਗੱਲ ਕਰਾਂਗੇ ਅੱਜ ਪ੍ਰੋਗਰਾਮ ਦੇ ਵਿੱਚ। ਮੈਨੂੰ ਸੀਗੀ ਕਿ ਕੁਝ ਕੁ ਉਹਨਾਂ ਸਟੂਡੈਂਟਸ ਨੂੰ ਵੀ ਪ੍ਰੋਗਰਾਮ ਦੇ ਵਿੱਚ ਲਵਾਂ, ਪਰ ਅੱਜ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਨਹੀਂ ਗੱਲ ਹੋ ਪਾਣੀ ਕਿਉਂਕਿ ਸਮਾਂ ਜ਼ਿਆਦਾ ਨਹੀਂ ਬਚਿਆ। ਸੋ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਕਾਲਜ ਦੀਆਂ ਯਾਦਾਂ ਕਰਾਂਗੇ, ਕਿਉਂਕਿ ਆਉਣ ਵਾਲੇ ਪ੍ਰੋਗਰਾਮ ਦੇ ਲਈ ਵੀ ਕਈ ਸਾਰੀਆਂ ਯਾਦਾਂ ਅਜੇ ਜਿਹੜੀਆਂ ਅਸੀਂ ਯਾਦ ਕਰਨੀਆਂ, ਜਿਹਦੇ ਵਿੱਚ ਯੂਨੀਵਰਸਿਟੀ ਦੀ ਲਾਈਫ ਆ ਜਿਹੜੀਆਂ ਮੈਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਸੁਣਾਉਣੀਆਂ, ਤੇ ਉਸ ਤੋਂ ਇਲਾਵਾ ਹੋਸਟਲ ਲਾਈਫ ਆ ਜਿਹੜੀ, ਜਿਹੜਾ ਵੀ ਅਸੀਂ ਹੋਸਟਲ ਲਾਈਫ ਦੇਖੀ ਹੋਈ ਹੈ ਉਹਦੇ ਤੇ ਗੱਲਾਂ ਕਰਾਂਗੇ, ਤੇ ਨਾਲ ਗੱਲਾਂ ਕਰਾਂਗੇ ਇੰਡੀਅਨ ਤੇ ਆਸਟ੍ਰੇਲੀਅਨ ਕਾਲਜ ਲਾਈਫ ਬਾਰੇ ਵੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਸ ਬੋਲਦੀ ਬੋਲਦੀ ਕਈ ਕੁਛ ਬੋਲ ਜਾਂਦੀ ਹਾਂ, ਸੋ ਘੱਟ ਵੱਧ ਕੁਛ ਬੋਲ ਹੋ ਗਿਆ ਹੋਵੇ ਤੇ ਉਹਦੇ ਲਈ ਮਾਫ਼ੀ ਚਾਹੁੰਦੀ ਹਾਂ, ਤੇ ਕੋਈ ਮੈਸੇਜ ਮੇਰੇ ਤੋਂ ਰਹਿ ਗਿਆ ਹੋਵੇ ਤੇ ਉਹਦੇ ਲਈ ਵੀ ਮਾਫ਼ੀ ਚਾਹੁੰਦੀ ਹਾਂ। ਕੋਸ਼ਿਸ਼ ਕੀਤੀ ਹੈ ਜੀ ਸਾਰੇ, ਜਗਤਾਰ ਗਿੱਲ ਭਾਜੀ ਨੇ ਇੱਕ ਹੋਰ ਕਿੱਸਾ ਸਾਡੇ ਨਾਲ ਸਾਂਝਾ ਕੀਤਾ ਹੋਇਆ ਆ, ਉਹ ਮੈਂ ਤੁਹਾਡੇ ਨਾਲ ਸੁਣਾਉਂਦੀ ਜਾਵਾਂ ਤੁਹਾਨੂੰ। ਕਹਿੰਦੇ ਪੁਰਾਣੀ ਗੱਲ ਹੈ ਕਿ ਇੱਕ ਦਿਨ ਘਰ ਵਾਲੀ ਭਿੰਡੀਆਂ ਦੀ ਸਬਜ਼ੀ ਬਣਾ ਰਹੀ ਸੀ ਤੇ ਮੈਨੂੰ ਕਹਿੰਦੀ ਕਿ ਮੈਂ ਆਪਣੇ ਕੱਪੜੇ ਪ੍ਰੈਸ ਕਰਨ ਲੱਗੀ ਹਾਂ ਤੇ ਸਬਜ਼ੀ ਦੇ ਵਿੱਚ ਕੜਛੀ ਫੇਰਦੇ ਰਹਿਣਾ ਤੇ ਧਿਆਨ ਰੱਖਣਾ ਕਿ ਕਿਤੇ ਥੱਲੇ ਨਾ ਲੱਗ ਜਾਵੇ। ਮੈਂ ਫੋਨ ਤੇ ਗੱਲ ਕਰ ਰਿਹਾ ਸੀ ਤੇ ਕੜਛੀ ਫੇਰਨੀ ਭੁੱਲ ਗਿਆ ਤੇ ਸਬਜ਼ੀ ਥੱਲੇ ਲੱਗ ਗਈ। ਮੈਂ ਸੋਚਿਆ ਆ ਤਾਂ ਭਗਤਾ ਤੂੰ ਛਿੱਤਰਾਂ ਨੂੰ ਠਾਹ ਕਰ ਲਿਆ। ਮੈਂ ਸਬਜ਼ੀ ਚ ਪਾਣੀ ਦਾ ਗਿਲਾਸ ਭਰ ਕੇ ਪਾ ਦਿੱਤਾ, ਜਦੋਂ ਉਹਨੇ ਦੇਖਿਆ ਤਾਂ ਉਹ ਮੈਨੂੰ ਪੈ ਗਈ, ਕਹਿੰਦੀ ਮੈਂ ਇੰਨੀ ਮਿਹਨਤ ਕਰਕੇ ਸਬਜ਼ੀ ਬਣਾਈ ਤੇ ਤੂੰ ਇਹ ਤਰੀ ਵਾਲੀਆਂ ਭਿੰਡੀਆਂ ਬਣਾ ਦਿੱਤੀਆਂ। ਮੈਂ ਨਿੰਮੋ ਝੁਣਾ ਜਿਹਾ ਹੋ ਕੇ ਆਪਣੀ ਗਲਤੀ ਦਾ ਅਹਿਸਾਸ ਕੀਤਾ, ਉਹਦਾ ਪਾਰਾ ਬਹੁਤ ਉੱਪਰ ਸੀ ਤੇ ਕਹਿੰਦੀ ਕਿ ਰੱਬ ਨੇ ਤੈਨੂੰ ਬੋਤੇ ਜਿੱਦਾਂ ਕੱਦ ਦਿੱਤਾ, ਸ਼ਕਲ ਵੀ ਦੇਖਣ ਨੂੰ ਮਾੜੀ ਨੀ, ਧੱਕੇ ਧੁੱਕੇ ਨਾਲ ਯੂਨੀਵਰਸਿਟੀ ਚ ਪੜ੍ਹਾਈ ਵੀ ਕਰ ਲਈ ਤੇ ਤੂੰ ਰੱਬ ਤੋਂ ਮਾੜੀ ਮੋਟੀ ਅਕਲ ਵੀ ਮੰਗ ਲੈਣੀ ਸੀ। ਕਹਿੰਦੇ ਮੈਨੂੰ ਉਸਦੀ ਇਹ ਗੱਲ ਬਹੁਤ ਚੁੱਭੀ ਤੇ ਮੈਂ ਉਹਨੂੰ ਕਹਿ ਬੈਠਾ ਕਿ ਜੇ ਰੱਬ ਮੈਨੂੰ ਅਕਲਮੰਦ ਵੀ ਬਣਾ ਦਿੰਦਾ ਤਾਂ ਮੇਰਾ ਵਿਆਹ ਤਾਂ ਤੇਰੇ ਨਾਲ ਤੇ ਮੇਰਾ ਵਿਆਹ ਤੇਰੇ ਨਾਲ ਨਹੀਂ ਸੀ ਹੋਣਾ। ਇਹ ਲਫ਼ਜ਼ ਮੇਰੇ ਮੂੰਹ ਵਿੱਚੋਂ ਨਿਕਲਦੇ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਮੇਰੇ ਤੋਂ ਪੂਛ ਤੇ ਪੈਰ ਰੱਖਿਆ ਗਿਆ। ਮੈਂ ਕਾਰ ਦੀ ਚਾਬੀ ਚੁੱਕੀ ਤੇ ਬਾਹਰ ਚਲਾ ਗਿਆ। ਮੈਨੂੰ ਪਤਾ ਸੀ ਅੱਜ ਰੋਟੀ ਦਾ ਘਰੋਂ ਮਿਲਣ ਦਾ ਕੋਈ ਚਾਂਸ ਨਹੀਂ, ਇਸ ਕਰਕੇ ਮੈਂ ਪੇਟ ਪੂਜਾ ਬਾਹਰੋਂ ਹੀ ਕਿਤੇ ਕਰਕੇ ਰਾਤ ਨੂੰ ਪੂਛ ਚੱਡਿਆ ਵਿੱਚ ਲੈ ਕੇ ਕਾਫੀ ਦੇਰ ਨਾਲ ਘਰੇ ਵੜਿਆ। ਉਹਨੇ ਰੋਟੀ ਨਹੀਂ ਸੀ ਬਣਾਈ ਤੇ ਦੂਸਰੇ ਕਮਰੇ ਚ ਸੁੱਤੀ ਹੋਈ ਸੀ ਤੇ ਮੈਂ ਜਾ ਕੇ ਮਾਸਟਰ ਬੈਡਰੂਮ ਚ ਸੌ ਗਿਆ। ਉਹ ਸਵੇਰੇ ਉੱਠ ਕੇ ਕੰਮ ਤੇ ਚਲੀ ਗਈ ਤੇ ਮੈਂ ਆਪ ਹੀ ਨਾਸ਼ਤਾ ਬਣਾਇਆ ਤੇ ਕੰਮ ਤੇ ਚਲਾ ਗਿਆ। ਲੰਚ ਡਿਨਰ ਬਾਹਰ ਹੀ ਕੀਤਾ ਤੇ ਆ ਕੇ ਸੌ ਗਿਆ। ਚਾਰ ਦਿਨ ਲੰਘ ਗਏ ਤੇ ਘਰੇ ਮੇਰੀ ਰੋਟੀ ਨਾ ਬਣੀ ਤੇ ਮੈਂ ਬਾਹਰੋਂ ਹੀ ਖਾਂਦਾ ਰਿਹਾ ਤੇ ਅਲੱਗ ਅਲੱਗ ਕਮਰਿਆਂ ਵਿੱਚ ਸੌਣ ਦਾ ਸਿਲਸਿਲਾ ਚੱਲਦਾ ਰਿਹਾ। ਸ਼ਨੀਵਾਰ ਆ ਗਿਆ ਤੇ ਦੋਨਾਂ ਨੂੰ ਛੁੱਟੀ ਸੀ। ਮੈਂ ਉਸਨੂੰ ਪੁੱਛਿਆ ਕਿ ਅਜਿਹੀ ਮੈਂ ਕਿਹੜੀ ਗੱਲ ਕਰ ਦਿੱਤੀ ਜਿਸ ਨਾਲ ਤੇਰਾ ਪਾਰਾ ਥੱਲੇ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ। ਮੈਨੂੰ ਕਹਿੰਦੀ ਕਿ ਤੂੰ ਉਸ ਦਿਨ ਮੈਨੂੰ ਮੇੜਾ ਮਾਰਿਆ ਕਿ ਜੇ ਮੈਂ ਸਿਆਣਾ ਹੁੰਦਾ ਤਾਂ ਕਿਸੇ ਹੋਰ ਸੋਹਣੀ ਤੇ ਸੂਝਵਾਨ ਲੜਕੀ ਨਾਲ ਵਿਆਹ ਕਰਾਉਂਦਾ। ਮੈਂ ਉਹਨੂੰ ਕਿਹਾ ਕਿ ਤੈਨੂੰ ਤਾਂ ਉਸ ਦਿਨ ਮੇਰੀ ਗੱਲ ਪੱਲੇ ਹੀ ਨਹੀਂ ਪਈ। ਮੈਨੂੰ ਕਹਿੰਦੀ ਪੱਲੇ ਪੈਣ ਨੂੰ ਕਿਹੜਾ, ਤੂੰ ਮੈਨੂੰ ਗੱਲ ਪਾਰਤੀ ਚ ਗਈ ਸੀ। ਮੈਂ ਉਹਨੂੰ ਕਿਹਾ ਕਿ ਰੱਬ ਜਦੋਂ ਮੁੰਡੇ ਕੁੜੀਆਂ ਦੇ ਜੋੜੇ ਬਣਾਉਂਦਾ ਹੈ ਤਾਂ ਸੋਚ ਸਮਝ ਕੇ ਬਣਾਉਂਦਾ ਹੈ ਤਾਂ ਕਿ ਦੁਨੀਆਂ ਦਾ ਬੈਲੈਂਸ ਠੀਕ ਰਹੇ। ਰੱਬ 5% ਜੋੜੇ ਇਸ ਤਰ੍ਹਾਂ ਦੇ ਬਣਾਉਂਦਾ ਹੈ ਜਿਸ ਵਿੱਚ ਦੋਵੇਂ ਮੀਆਂ ਬੀਬੀ ਬਹੁਤ ਹੀ ਅਕਲਮੰਦ ਤੇ ਸਿਆਣੇ ਹੁੰਦੇ ਹਨ। 5% ਜੋੜਿਆਂ ਵਿੱਚ ਦੋਵੇਂ ਮੀਆਂ ਬੀਬੀ ਅਕਲ ਪੱਖੋਂ ਪੈਦਲ ਹੁੰਦੇ ਆ ਤੇ ਬਾਕੀ 90% ਜੋੜਿਆਂ ਦੇ ਵਿੱਚ ਜਾਂ ਤਾਂ ਮੀਆਂ ਅਕਲਮੰਦ ਹੁੰਦਾ ਹੈ ਜਾਂ ਬੀਵੀ। ਆਪਾਂ 90% ਚਾਹੁੰਦੇ ਹਾਂ, ਮੈਂ ਕਮਲਾ ਜਿਹਾ ਤੇ ਸਿਧਰਾਂ ਤੇ ਤੂੰ ਪੁੱਜ ਕੇ ਸਿਆਣੀ ਤੇ ਸੂਝਵਾਨ। ਕਹਿੰਦੇ ਮੈਂ ਉਸ ਦਿਨ ਤੈਨੂੰ ਇਹ ਗੱਲ ਕਹੀ ਸੀ ਕਿ ਜੇ ਰੱਬ ਨੇ ਮੈਨੂੰ ਅਕਲ ਦਿੱਤੀ ਹੁੰਦੀ ਤਾਂ ਮੈਂ ਕਿਸੇ ਸਿੱਧੀ ਜਿਹੀ ਕੁੜੀ ਨਾਲ ਵਿਆਹਿਆ ਹੋਣਾ ਸੀ ਤੇ ਤੂੰ ਇਸ ਗੱਲ ਨੂੰ ਸਮਝ ਹੀ ਨਹੀਂ ਸਕੀ। ਮੈਂ ਇੰਨੀ ਗੱਲ ਕਹਿ ਕੇ ਦਫ਼ਤਰ ਚਲਾ ਗਿਆ। 2 ਘੰਟਿਆਂ ਬਾਅਦ ਉਹਦਾ ਫੋਨ ਆਇਆ ਕਿ ਤੁਸੀਂ ਲੰਚ ਬਾਹਰ ਨਾ ਕਰਿਓ ਤੇ ਤੁਹਾਡਾ ਮਨਪਸੰਦ ਖਾਣਾ ਬਣਾ ਰਹੀ ਹਾਂ ਮੈਂ। ਮੈਂ ਜਦੋਂ ਘਰੇ ਗਿਆ ਤੇ ਗ੍ਰਹਿ ਮੰਤਰੀ ਨੇ ਨਵਾਂ ਸੂਟ ਪਾਇਆ ਹੋਇਆ, ਬਿੰਦੀ ਸੁਰਖੀ ਕਜਲਾ ਗਾਜਾ ਗਜਲਾ ਖੂਬ ਸਜਾਇਆ ਹੋਇਆ, ਮੇਰਾ ਮਨਪਸੰਦ ਖਾਣਾ ਪੂਰੀਆਂ ਛੋਲੇ ਤੇ ਨਾਲ ਸੂਜੀ ਦਾ ਕੜਾਹ ਬਣਿਆ ਹੋਇਆ। ਕਹਿੰਦੀ ਅੱਜ ਆਪਾਂ ਮੂਵੀ ਦੇਖਣ ਚੱਲਾਂਗੇ। ਕਹਿੰਦੇ ਮੈਂ ਬਾਥਰੂਮ ਚ ਵੜ ਕੇ 2-3 ਮਿੰਟ ਬਹੁਤ ਹੱਸਿਆ ਤੇ ਸੋਚਿਆ ਕਿ ਆਪਣੀ ਬੀਵੀ ਨੂੰ ਖੁਸ਼ ਰੱਖਣ ਵਾਸਤੇ ਮਰਦਾਂ ਨੂੰ ਕਿੰਨਾ ਝੂਠ ਬੋਲਣਾ ਪੈਂਦਾ। ਬਸ ਇੰਨੀ ਕੀ ਗੱਲ ਦੱਸਣੀ ਸੀ ਤੁਹਾਨੂੰ। ਮਜ਼ਾ ਹੀ ਆ ਗਿਆ ਵੜ ਕੇ ਹੈ। ਪਰ ਇਹ ਕੀ ਗੱਲ ਹੋਈ ਹੈ, ਕਹਿੰਦੇ ਇੰਨੀ ਬੀਵੀ ਨੂੰ ਖੁਸ਼ ਰੱਖਣ ਵਾਸਤੇ ਮਰਦਾਂ ਨੂੰ ਇੰਨਾ ਕੀ ਝੂਠ ਬੋਲਣਾ ਪੈਂਦਾ। ਅੱਛਾ ਜੀ, ਝੂਠ ਬੋਲਣਾ ਪੈਂਦਾ ਆ, ਇਹ ਪਤਾ ਲੱਗ ਗਿਆ। ਕਿਸੇ ਦਿਨ ਅਸੀਂ ਇਸ ਗੱਲ ਤੇ ਬਹਿਸ ਕਰਦੇ ਹਾਂ ਹਨਾ, ਇੱਕ ਡਿਬੇਟ ਹੋ ਜਾਵੇ ਇਹ ਹਸਬੈਂਡ ਤੇ ਵਾਈਫ ਦੇ ਰਿਲੇਸ਼ਨ ਨੂੰ ਲੈ ਕੇ ਹਨਾ, ਕਿ ਝੂਠ ਬੋਲ ਕੇ ਕਿਉਂ ਖੁਸ਼ ਰੱਖਣਾ ਪੈਂਦਾ, ਉਹਨਾਂ ਦੇ ਉਹ ਸੱਚ ਕਿੱਥੇ ਚਲੇ ਜਾਂਦੇ ਆ ਜਿਹੜੇ ਨਵੇਂ ਨਵੇਂ ਵਿਆਹ ਤੇ ਜਾਂ ਵਿਆਹ ਤੋਂ ਪਹਿਲਾਂ ਸੱਚ ਬੋਲਦੇ ਹੁੰਦੇ ਆ ਕਿ ਉਦੋਂ ਵੀ ਉਹ ਝੂਠ ਹੀ ਹੁੰਦਾ ਹੈ ਜੋ ਬਾਅਦ ਵਿੱਚ ਉਹਨਾਂ ਨੂੰ ਝੂਠ ਬੋਲ ਕੇ ਖੁਸ਼ ਰੱਖਣਾ ਪੈਂਦਾ ਹੈ ਹਨਾ। ਸੋ ਇਸ ਗੱਲ ਦੇ ਉੱਤੇ ਜ਼ਰੂਰ ਗੱਲ ਕਰਾਂਗੇ, ਇਸ ਗੱਲ ਦੇ ਉੱਤੇ ਰਿਸਰਚ ਹੋਣੀ ਚਾਹੀਦੀ ਹੈ ਵੈਸੇ। ਪਰ ਜੋ ਵੀ ਹੈ, ਕਿੱਸਾ ਤੁਹਾਡਾ ਬਹੁਤ ਮਜ਼ੇਦਾਰ ਸੀ, ਮਜ਼ਾ ਆ ਗਿਆ ਸੁਣ ਕੇ। ਇੱਕ ਵਾਰ ਮੈਂ ਦੁਬਾਰਾ ਬੈਠ ਕੇ ਫਿਰ ਪੜੂੰਗੀ ਪ੍ਰੋਗਰਾਮ ਤੋਂ ਬਾਅਦ। ਤੇ ਹੋਰ ਲਿਖਦੇ ਆ ਕਿ ਢੁੱਡੀ ਕੇ ਦੇ ਸਿੱਧੇ ਸਾਧੇ ਜੱਟ ਨੇ ਚੰਡੀਗੜ੍ਹ ਜਾ ਚੋਣ ਲੜੇ, ਅਰਸ਼ ਦੀ ਸਹੀ ਗੱਲ ਹੈ। ਸੁਖਵੀਰ ਬਾਦਲ ਸਾਡਾ ਬੈਚਮੇਟ ਰਿਹਾ, ਉਹ ਕਦੇ CER ਦੀ ਚੋਣ ਨਹੀਂ ਸੀ ਲੜੀ ਪਰ ਚੀਫ ਮਿਨਿਸਟਰ ਦਾ ਦਾਅਵੇਦਾਰ ਹੈ। 15 ਸੈਕਟਰ ਦੀ ਮਾਰਕੀਟ ਕਦੇ ਨਹੀਂ ਭੁੱਲਦੀ। ਉਹ ਭਾਜੀ 15 ਸੈਕਟਰ ਦੀ ਮਾਰਕੀਟ ਨਾ ਯਾਦ ਕਰਾਓ, ਉਸ ਵੇਲੇ ਉਹ ਵੀ ਜਦੋਂ ਪ੍ਰੋਗਰਾਮ ਖਤਮ ਹੋਣ ਵਾਲਾ ਆ। ਮੈਂ ਕਿਹਦੇ ਨਾਲ ਯਾਦਾਂ ਕਰਨੀਆਂ ਸਾਂਝੀਆਂ, ਪੂਰਾ ਹਫ਼ਤਾ ਮੈਨੂੰ ਵੇਟ ਕਰਨਾ ਪੈਣਾ ਉਹ 15 ਸੈਕਟਰ ਦੀ ਮਾਰਕੀਟ ਦੀਆਂ ਗੱਲਾਂ ਸੁਣਾਉਣ ਲਈ। ਘਰ ਕੋਈ ਨੀ ਸੁਣਦਾ ਮੇਰੀਆਂ ਗੱਲਾਂ। ਸੋ ਬਿਲਕੁਲ ਜੀ, ਬਹੁਤ ਸਾਰੀਆਂ ਯਾਦਾਂ ਜਿਹੜੀਆਂ ਅਗਲੇ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਾਂਗੇ ਅਸੀਂ, ਤੁਸੀਂ ਵੀ ਆਪਣੇ ਕਾਲਜ ਦੀਆਂ, ਆਪਣੇ ਯੂਨੀਵਰਸਿਟੀਜ਼ ਦੀਆਂ, ਉਹ ਯੂਨੀਵਰਸਿਟੀ ਦੇ ਆਲੇ ਦੁਆਲੇ ਦੀਆਂ, ਯੂਨੀਵਰਸਿਟੀ ਵਿੱਚ ਪੜ੍ਹਦੇ ਤੁਹਾਡੇ ਕਲਾਸਮੇਟਸ ਦੀਆਂ ਹਨਾ, ਕੋਈ ਵੀ ਯਾਦਾਂ ਜਿਹੜੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕਰਨਾ ਚਾਹੋ, ਅਗਲੇ ਬੁੱਧਵਾਰ ਤੱਕ ਤਿਆਰ ਰੱਖਿਓ। ਪੂਰਾ ਇੱਕ ਹਫ਼ਤਾ ਤੁਹਾਨੂੰ ਦੇ ਕੇ ਚੱਲੀ ਹੈ, ਸੋ ਹੋਮਵਰਕ ਆਪਣਾ ਕਰਕੇ ਰੱਖਿਓ। ਤੁਸੀਂ ਅਗਲੇ ਹਫ਼ਤੇ ਮਿਲਾਂਗੀ। ਤੇ ਹਰਜਿੰਦਰ ਘੁੰਮਣ ਅੰਕਲ ਕਹਿ ਰਹੇ ਸਤਿ ਸ੍ਰੀ ਅਕਾਲ ਜੀ, ਲੜਕੇ ਬਾਰੇ ਮੈਂ ਟੈਲੀਫੋਨਾਂ ਤੇ ਦੱਸਾਂਗਾ। ਠੀਕ ਆ ਜੀ, ਕੋਈ ਨੀ। ਤੇ ਗੁਰਿੰਦਰ ਸਿੰਘ ਹੁਣਾਂ ਨੇ ਕਿਹਾ ਹੈ ਕਿ ਸੁਖਪ੍ਰੀਤ ਜੀ ਆਸਟ੍ਰੇਲੀਆ ਵਾਲੇ ਕਾਲਜ ਘੱਟ ਤੇ ਟਿਊਸ਼ਨਾਂ ਜ਼ਿਆਦਾ ਪੜੀਆਂ ਹਨ। ਬਿਲਕੁਲ। ਤੇ ਇਹਨਾਂ ਨੇ ਮੈਨੂੰ ਪੁੱਛਿਆ ਸੀਗਾ ਕਿ ਮੈਂ ਇਹ ਪੁੱਛਣਾ ਭੁੱਲ ਗਿਆ ਕਿ ਪਿਛਲੇ ਹਫ਼ਤੇ ਛੁੱਟੀ ਕਿਵੇਂ ਮਾਰ ਗਏ ਸੀ। ਮੈਨੂੰ ਛੁੱਟੀ ਮਾਰਨੀ ਬੜੀ ਔਖੀ ਲੱਗਦੀ ਆ, ਬਾਕੀ ਜਗ੍ਹਾ ਤੇ ਛੁੱਟੀ ਮਾਰ ਕੇ ਵਧੀਆ ਲੱਗਦਾ, ਪਰ ਰੇਡੀਓ ਤੇ ਛੁੱਟੀ ਮਾਰਨਾ ਨਾ ਮੈਨੂੰ ਵੀ ਬੜਾ ਔਖਾ ਲੱਗਦਾ। ਪਰ ਕਦੀ ਕਦੀ ਹਾਲਾਤ ਕੁਝ ਇਹੋ ਜਿਹੇ ਹੋ ਜਾਂਦੇ ਆ ਕਿ ਤੁਹਾਨੂੰ ਮਿਲ ਨਹੀਂ ਪਾਉਂਦੀ, ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ। ਸੋ ਚਲੋ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਔਰ ਗਾਣੇ ਪ੍ਰੋਗਰਾਮ ਦੇ ਲਈ ਕੁਝ ਕੱਢੇ ਹੋਏ ਸੀ ਹੋਰ ਵੀ, ਜੋ ਅਗਲੇ ਹਫ਼ਤੇ ਸੁਣਾਵਾਂਗੀ ਤੁਹਾਨੂੰ ਤੇ ਨਾਲ ਮਾਰਾਂਗੇ ਆਪਣੀਆਂ ਗੱਲਾਂ ਬਾਤਾਂ। ਸੋ ਅੱਜ ਦੇ ਪ੍ਰੋਗਰਾਮ ਲਈ ਇੰਨਾ ਹੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ, ਮੈਸੇਜਸ ਕੀਤੇ ਤੇ ਉਹਨਾਂ ਦਾ ਵੀ ਜੋ ਚੁੱਪ ਚਾਪ ਪ੍ਰੋਗਰਾਮ ਸੁਣਦੇ ਰਹੇ, ਮੁਸਕਰਾਉਂਦੇ ਰਹੇ ਤੇ ਆਪਣੇ ਕਾਲਜ ਨੂੰ ਤੇ ਆਪਣੇ ਕਾਲਜ ਮੇਟਸ ਨੂੰ ਯਾਦ ਕਰਦੇ ਰਹੇ, ਹੈ ਨਾ। ਸੋ ਬਿਲਕੁਲ ਜੀ, ਲਓ ਤੁਸੀਂ ਇਹਨਾਂ ਕੋਸੀਆਂ ਕੋਸੀਆਂ ਯਾਦਾਂ ਦੇ ਨਿੱਗ, ਤੇ ਮੈਂ ਵੀ ਫੜਦੀ ਹਾਂ ਚਾਹ ਦਾ ਕੱਪ ਤੇ ਨਾਲ ਕਰਦੀਆਂ ਗੁਆਚਦੀਆਂ ਆਪਣੀਆਂ ਯਾਦਾਂ ਦੇ ਵਿੱਚ। ਅਗਲੇ ਹਫ਼ਤੇ ਮਿਲਣ ਦੇ ਵਾਅਦੇ ਨਾਲ ਅੱਜ ਦਿਓ ਮੈਨੂੰ ਇਜਾਜ਼ਤ, ਚੜ੍ਹਦੀ ਕਲਾ ਤੇ ਰੱਬ ਰਾਖਾ।
ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ਹਵਾ ਦੇ